ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਵਨਾਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਅੰਮ੍ਰਿਤ ਵੇਲੇ ਆਪਣੇ ਸਵਾਸ ਸਫਲੇ ਕਰਨ ਵਾਸਤੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਸਤਸੰਗਤ ਵਿਚ ਪਹੁੰਚੇ ਹੋ, ਦੱਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਜਿਸ ਪ੍ਰਕਾਰ ਪਿੱਛੇ ਚੌਥੇ ਪਾਤਸ਼ਾਹ ਦੇ ਸਵਈਏ ਸੰਪੂਰਨ ਹੋ ਚੁੱਕੇ ਹੈ, ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਵਈਏ ਪਾਠ ਸਾਹਿਬਾਨ ਜਿਸ ਪ੍ਰਕਾਰ ਉਸਤਤ ਕਰਦੇ ਹੈ, ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ
ਸਵਈਏ ਮਹੱਲੇ ਪੰਜਵੇਂ ਕੇ।
ਇਹ ਭਾਈ ਇਹ ਧਿਆਨ ਰੱਖਣਾ, ਪਿੱਛੇ ਵੀ ਦੱਸਿਆ ਗਿਆ, ਵਾਰ ਵਾਰ ਦੱਸਦੇ ਆ ਰਹੇ ਹੈ ਕਿ ਜਿਹੜਾ ਅੱਗੇ ਗਣਿਤ ਵਿਦਿਆ ਦਾ ਪਾਂਜਾ ਲੱਗਿਆ ਹੋਇਆ ਇਹਨੂੰ ਬੋਲਣਾ ਨਹੀਂ ਹੈ। ਇਹ ਨਹੀਂ ਹੈ ਵੀ ਸਵਈਏ ਮਹੱਲੇ ਪੰਜ ਵੇ ਕੇ ਪੰਜ ਵਾਗ ਇਦੋਂ ਐਕਣ ਨਹੀਂ ਕਹਿਣਾ ਹੈ। ਹਾਂ, ਇਹਦਾ ਇਹ ਭੇਦ ਜ਼ਰੂਰ ਹੈ, ਜੇ ਇਹੀ ਅੰਕ ਮੂਹਰੇ ਆ ਜਾਵੇ ਤੇ ਬਾਕੀ ਦੇ ਜਿਹੜੇ ਅੱਖਰ ਲਿਖੇ ਹੋਏ ਨੇ ਪਿੱਛੇ ਆ ਜਾਣ, ਫਿਰ ਦੋਵੇਂ ਬੋਲਣੇ। ਤੋ ਇਸ ਕਰਕੇ ਜਿਵੇਂ ਸ੍ਰੀ ਰਾਗ ਪਹਿਲਾਂ ਆਇਆ, ਹੋਰ ਕਈ ਥਾਂ ਤੇ ਹੈ, ਇਹ ਭੇਦ ਇਸ ਤਰ੍ਹਾਂ ਦਾ ਸਮਝਣ ਵਾਲਾ ਹੈ, ਕਿਉਂਕਿ ਇਸ ਤੋਂ ਬਾਅਦ ਇਹ ਸ਼ਬਦ ਆਉਣਾ ਨਹੀਂ ਹੈ। ਮਹਾਰਾਜ ਦੇ ਸਵਈਏ ਸੰਪੂਰਨ ਹੋ ਜਾਣੇ ਹੈ, ਮਹਾਰਾਜ ਕਿਰਪਾ ਕਰੇ ਦੋ ਦਿਨ ਦੇ ਵਿੱਚ, ਇਸ ਕਰਕੇ ਇਹਨੂੰ ਸਵਈਏ ਮਹੱਲੇ ਪੰਜ ਵੇ ਕੇ ਬਸ। ਅੰਕ ਜਿਹੜਾ ਅੱਗੇ ਹੈ ਗਣਿਤ ਵਿਦਿਆ ਦਾ, ਉਹ ਇੱਥੇ ਉਚਾਰਨ ਨਹੀਂ ਕਰਨਾ। ਸੋ ਅੱਗੇ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਮੰਗਲ ਕਰਦੇ, ਪਹਿਲਾਂ ਸੁਣਨਾ ਕਰੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਤੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਹੁਣ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਸ ਦੇ ਸਵਈਏ, ਜਿਸ ਪ੍ਰਕਾਰ ਭੱਟ ਪਿੱਛੇ ਗੁਰੂ ਨਾਨਕ ਤੋਂ ਗੁਰੂ ਰਾਮਦਾਸ ਮਹਾਰਾਜ ਤੱਕ ਕਰਦੇ ਆ ਰਹੇ ਹੈ ਤੇ ਉਹ ਵਿਚਾਰ ਆ ਰਹੀ ਹੈ। ਇਹਨਾਂ ਸਵਈਆਂ ਵਿੱਚ 11 ਸਵਈਏ ਕੱਲ ਨਾਮੇ ਭੱਟ ਦੇ ਨੇ, 6ਵਾਂ ਸਵਈਆ ਜਿਹੜਾ ਕੱਲ ਸਹਾਰ ਨਾਮੇ ਭੱਟਦਾ, ਇਹ ਦੋਨਾਂ ਦੇ ਨਾਮ ਮਿਲਦੇ ਹੈ, ਕੱਲ ਭੱਟ ਤੇ ਕੱਲ ਸਹਾਰ ਭੱਟ। ਕੱਲ ਤੇ ਕੱਲ ਸਹਾਰ ਨਾਮੇ ਦੋਨੇ ਭੱਟ ਜਿਹੜੇ ਨੇ ਰਿਗਵੇਦ ਦੇ ਅਵਤਾਰ ਹੈ, ਕੋਈ ਪੁਸਤਕ ਦੇ ਅਵਤਾਰ ਨਹੀਂ, ਇਹ ਰਿਸ਼ੀਆਂ ਦੇ ਅਵਤਾਰ ਨੇ ਜਿਹੜੇ ਰਿਗਵੇਦ ਦੇ ਬਹੁਤ ਵੱਡੇ ਬੇਤੇ ਸਨ, ਉਹਨਾਂ ਦਾ ਅਵਤਾਰ ਹੈ ਪ੍ਰਾਣਾਧਾਰੀ। ਇਸ ਕਰਕੇ ਇਹ ਦੋਨੇ ਇੱਕ ਵੇਦ ਦੇ ਅਵਤਾਰ ਹੋਣ ਕਰਕੇ, ਇੱਕ ਵੇਦ ਦੇ ਬੇਤੇ ਹੋਣ ਕਰਕੇ ਸਕੇ ਭਾਈ ਨੇ ਇਸ ਵਾਸਤੇ ਕੱਲ ਸਹਾਰਨਾਮੇ ਭੱਟ ਦਾ ਵੱਖਰਾ ਅੰਕ ਨਹੀਂ ਲਗਾਇਆ ਗਿਆ। ਇਹ ਗੱਲ ਵੀ ਜ਼ਰੂਰੀ ਚੇਤੇ ਰੱਖਣ ਵਾਲੀ ਹੈ ਵੀ 9 ਸਵਈਏ ਇੱਕ ਚੱਲਦੇ ਨੇ, ਉਸ ਤੋਂ ਅੱਗੇ 3 ਸਵਈਏ ਸੋਠੇ ਦੀ ਚਾਲ ਦੇ ਆਉਣਗੇ। ਇਸ ਵਾਸਤੇ 9 ਅੰਕ ਤੇ ਮੁੱਕੇ ਤੋਂ ਅੱਗੇ ਨਵਾਂ ਅੰਕ 1, 2, 3 ਇਉਂ ਸ਼ੁਰੂ ਹੋ ਜਾਏਗਾ, ਕਹਾਂ ਅੱਗੇ ਆਉਣਾ ਹੀ ਆ ਤੁਹਾਡੇ ਸਾਹਮਣੇ। ਔਰ 9 ਸਵਈਏ ਤੇ 3 ਸੋਠੇ ਇਹ ਕੁੱਲ 12 ਸਵਈਏ ਨੇ। 12 ਤੋਂ ਅੱਗੇ 7 ਸਵਈਏ ਫਿਰ ਮਥੁਰਾ ਭੱਟਦੇ ਨੇ, ਇਸ ਤੋਂ ਅਗਲੇ 2 ਸਵਈਏ ਹਰਬੰਸ ਭੱਟਦੇ ਨੇ, ਕੁੱਲ 21 ਸਵਈਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਸੋ ਆਓ ਜਿਸ ਪ੍ਰਕਾਰ ਫਰਮਾਨ ਕਰਦੇ ਨੇ ਸੁਣੋ ਜੀ।
ਸਿਮਰੰ ਸੋਈ ਪੁਰਖ ਅਚਲ ਅਵਨਾਸੀ,
ਭਾਈ ਜੋ ਅਚਲ ਚੱਲਣ ਤੋਂ ਰਹਿਤ ਕੁਟਾਸਤਵਤ ਹੈ, ਜਿਹੜਾ ਪਹਾੜ ਦੀ ਤਰ੍ਹਾਂ ਚੱਲ ਹੈ, ਜਦੋਂ ਕੋਈ ਹੋਰ ਪ੍ਰਮਾਣ ਨਾ ਹੋਵੇ ਤਾਂ ਫਿਰ ਉਹ ਪ੍ਰਮਾਣ ਇਸ ਤਰ੍ਹਾਂ ਦੇ ਦਿੱਤੇ ਜਾਂਦੇ ਹੈ ਤੇ ਇੱਕ ਦਿਨ ਆਏਗਾ ਜਦੋਂ ਪਹਾੜ ਵੀ ਚਲਾਇਮਾਨ ਹੋ ਜਾਏਗਾ, ਪਰ ਹੋਰ ਕੋਈ ਪ੍ਰਮਾਣ ਹੈ ਨਹੀਂ। ਇਸ ਤਰ੍ਹਾਂ ਕਰਕੇ ਕੁਟਾਸਤਵਤ ਕਿਹਾ ਗਿਆ ਅਚਲ ਹੈ ਤੇ ਅਵਨਾਸੀ ਨਾਸ ਤੋਂ ਰਹਿਤ ਹੈ। ਮੈਂ ਸੋਈ ਉਸ ਪੁਰਖ ਪੂਰਨ ਪਰਮੇਸ਼ਰ ਨੂੰ ਸਿਮਰੰ ਸਿਮਰਨ ਕਰਦਾ ਹਾਂ, ਚੇਤੇ ਕਰਦਾ ਹਾਂ।
ਜਿਸ ਸਿਮਰਤ ਦੁਰਮਤ ਮਲ ਨਾਸੀ,
ਜਿਸ ਪਰਮੇਸ਼ਰ ਦਾ ਸਿਮਰਤ ਸਿਮਰਨ ਕਰਨੇ ਕਰਕੇ ਦੁਰਮਤ ਖੋਟੀ ਮਤ ਜਿਹੜੀ ਵਿਸ਼ੇ ਵਿਛਾਣੀ ਹੈ, ਇਹ ਜਿਹੜੀ ਮੈਲ ਲੱਗੀ ਹੋਈ ਹੈ ਵਿਸ਼ਿਆਂ ਦੀ, ਨਾਸੀ ਨਾਸ ਹੋ ਜਾਂਦੀ ਹੈ। ਖੋਟੀ ਮਤ ਦੇ ਮਲ ਵਿਖੇਪ ਅਵਰਨ ਆ ਦੋਸ਼ ਨੇ, ਇਹਨਾਂ ਦੀ ਨਿਵਰਤੀ ਹੋ ਜਾਂਦੀ ਹੈ, ਨਾਸੀ ਨਾਸ ਹੋ ਜਾਂਦੀ ਹੈ ਮੈਲ।
ਸਤਿਗੁਰ ਚਰਨ ਕਵਲ ਰਿਧ ਧਾਰੰ,
ਉਸ ਪਰਮੇਸ਼ਰ ਦਾ ਸਰੂਪ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਹਿਰਦੇ ਦੀ ਧਾਰਨ ਕਰਦਾ ਹਾਂ। ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਧਾਰ ਵਸਾ ਕੇ ਪਰਮੇਸ਼ਰ ਨੂੰ ਸਿਮਰਦਾ ਹਾਂ, ਯਾਦ ਕਰਦਾ ਹਾਂ।
ਗੁਰ ਅਰਜੁਨ ਗੁਣ ਸਹਿਜ ਵਿਚਾਰੰ,
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰਉਪਕਾਰ ਵਾਲੇ ਗੁਣ, ਸ਼ਾਂਤੀ ਸੁਭਾਅ ਆਦਿ, ਇਨ੍ਹਾਂ ਗੁਣਾਂ ਨੂੰ ਸਹਿਜ ਸ਼ਾਂਤੀ ਪੂਰਵਕ ਵਿਚਾਰਨਾ ਕਰਦਾ ਹਾਂ।
ਗੁਰ ਰਾਮਦਾਸ ਘਰ ਕੀਓ ਪ੍ਰਗਾਸਾ,
ਇਹ ਘਰ ਤੇ ਵਿਸਰਾਮ ਹੈ ਜੀ। ਜਿਸ ਗੁਰਾਂ ਨੇ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਦੀ ਕੁੱਖ ਤੋਂ 1620 ਬਿਕਰਮੀ ਸੰਮਤ ਵਿਸਾਖ ਵਧੀ ਪੰਚਮੀ ਨੂੰ ਗੋਇੰਦਵਾਲ ਸਾਹਿਬ ਵਿਖੇ ਪ੍ਰਗਾਸਾ ਪ੍ਰਕਾਸ਼ ਭਾਵ ਅਵਤਾਰ ਲੈਣਾ ਕੀਤਾ ਹੈ। ਗੁਰੂ ਰਾਮਦਾਸ ਜੀ ਦੇ ਤਿੰਨ ਸਾਹਿਬਜ਼ਾਦੇ ਸਨ ਵੱਡੇ, ਇਨ੍ਹਾਂ ਤੋਂ ਮਹਾਂਦੇਵ, ਉਦੋਂ ਵੱਡੇ ਪ੍ਰਿਥੀ ਚੰਦ ਜੀ। ਇਸ ਕਰਕੇ ਉਨ੍ਹਾਂ ਦੇ ਘਰ ਪ੍ਰਕਾਸ਼ ਕੀਤਾ ਗੁਰੂ ਰਾਮਦਾਸ ਜੀ ਦੇ।
ਸਗਲ ਮਨੋਰਥ ਪੂਰੀ ਆਸਾ,
ਤੇ ਬੀਬੀ ਭਾਨੀ ਜੀ ਦੇ ਮਨ ਦੇ ਸੰਕਲਪ, ਸਗਲ ਸਾਰੇ ਮਨੋਰਥ ਸੰਕਲਪ ਪੂਰਨ ਕੀਤੇ, ਭਾਵ ਜੋ ਬੀਬੀ ਭਾਨੀ ਜੀ ਨੇ ਬੜੀ ਭਾਰੀ ਆਪਣੇ ਪਿਤਾ ਮਹਾਰਾਜ ਦੀ ਸੇਵਾ ਕੀਤੀ ਸੀ, ਮਨ ਵੀ ਸੰਕਲਪ ਸਨ ਕਿ ਗੁਰਤਾ ਗੱਦੀ ਦਾ ਜਿਹੜਾ ਮੇਰੀ ਕੁੱਖ ਤੋਂ ਐਸਾ ਵਾਰਸ ਪੈਦਾ ਹੋਵੇ, ਘਰ ਦੇ ਵਿੱਚ ਘਰ ਹੀ ਘਰ ਦੀ ਘਰ ਦੇ ਵਿੱਚ ਹੀ ਵੱਸ ਰਹੇ, ਉਹ ਸਾਰੇ ਪੂਰਨ ਹੋ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਨਾਮ ਬਾਣੀ ਦਾ ਜਹਾਜ਼ ਤਿਆਰ ਕਰਕੇ ਸਭ ਸੰਸਾਰ ਦੀ ਕਲਿਆਣ ਕਰਨ ਦੀ ਜਿਹੜੀ ਆਸਾ, ਇਹ ਪੂਰਨ ਕਰ ਦਿੱਤੀ ਹੋਈ ਬੀਜ ਉਹਨਾਂ ਦੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਰਨ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਸਗਲ ਸਾਰਾ ਮਨ ਦਾ ਸੰਕਲਪ ਤੇ ਲਗਰ ਹੀ ਆਸਾ ਪੂਰਨ ਹੋਈ, ਕਿਹੜੀ ਕਿ ਗੁਰਤਾ ਗੱਦੀ ਦਾ ਵਾਰਸ ਜਗਤ ਉਧਾਰਨ ਵਾਲਾ, ਮੇਰੇ ਤੋਂ ਬਾਅਦ ਇਸ ਪਰੰਪਰਾ ਨੂੰ ਚਲਾਉਣ ਵਾਲਾ ਆ ਗਿਆ ਹੈ। ਇਹ ਦੋ ਤਰ੍ਹਾਂ ਦਾ, ਇਸ ਤਰ੍ਹਾਂ ਦਾ ਅਰਥ ਜਾਣਨਾ। ਸੋ ਇਸ ਪ੍ਰਕਾਰ ਦੱਸਦੇ ਨੇ ਗਏ ਜੀ,
ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ,
ਹੇ ਗੁਰੂ ਅਰਜਨ ਦੇਵ ਜੀ, ਤੈ ਆਪ ਜੀ ਨੇ ਜਨਮਤ ਅਵਤਾਰ ਧਾਰਦਿਆਂ ਹੀ ਗੁਰਮਤ ਸ੍ਰੀ ਗੁਰੂ ਰਾਮਦਾਸ ਜੀ ਦੀ ਸਿੱਖਿਆ, ਉਹ ਸਿੱਖਿਆ ਦੁਆਰਾ ਬ੍ਰਹਮ ਆਤਮਾ ਨੂੰ ਇੱਕ ਕਰਕੇ ਪਛਾਣਨਾ ਕੀਤਾ ਹੈ। ਆਪ ਜੀ ਨੂੰ ਬ੍ਰਹਮ ਦੀ ਪਛਾਣ ਅਤੇ ਗੁਰ ਸਿੱਖਿਆ ਦੀ ਪਛਾਣ ਸੁਤੇ ਸਿੱਧੀ ਪ੍ਰਾਪਤ ਹੋ ਗਈ ਹੈ। ਐਸੀ ਬੁੱਧ ਨਿਰਮਲ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ।
ਕਲ ਜੋੜ ਕਰ ਸੁਜਾਸ ਵਿਖਾਣਿਓ,
ਕਲ ਨਾਮੇ ਭੱਟ ਦੋਵੇਂ ਕਰ ਹੱਥ ਜੋੜ ਕੇ ਆਪ ਜੀ ਦਾ ਸੁਜਾ ਸ੍ਰੇ ਜਸ ਵਿਖਾਣਿਓ ਕਥਨ ਕਰਦਾ ਹੈ। ਮਨ ਤੇ ਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਨਿਸ਼ਚੇ ਦੇ ਨਾਲ ਮੈਂ ਗੁਰੂ ਅਰਜਨ ਦੇਵ ਜੀ ਦਾ ਜਸ ਕਰਦਾ ਹਾਂ।
ਭਗਤ ਯੋਗ ਕਉ ਜੈ ਤਾਰ,
ਹੇ ਸਤਿਗੁਰੂ ਜੀ, ਆਪ ਜੀ ਭਗਤ ਭਗਤੀ ਦੇ ਯੋਗ ਕਉ ਨੂੰ, ਜੈ ਤਾਰ ਨਾਮੇ ਜਿੱਤਣ ਵਾਲੇ ਦਾ, ਜਿੱਤਣ ਵਾਲੇ ਹੋ, ਭਾਵ ਕਿ ਸੰਸਾਰ ਵਿੱਚ ਇਕੱਲਾ ਯੋਗ ਧਾਰਨ ਕਰਨ ਵਾਲੇ ਬਥੇਰੇ ਯੋਗੀ ਮੌਜੂਦ ਸੀ ਜੋ ਭਗਤੀ ਨਹੀਂ ਸੀ ਕਰਦੇ। ਇਕੱਲੇ ਭਗਤੀ ਕਰਨ ਵਾਲੇ ਸਨ, ਐਸੇ ਭਗਤ ਬੇਅੰਤ ਸੀ, ਉਹ ਯੋਗੀ ਨਹੀਂ ਸਨ। ਪਰ ਇਹ ਦੋ ਗੱਲਾਂ ਇਕੱਠੀਆਂ ਕਰਕੇ ਮਾਨੋ ਆਪ ਜੀ ਨੇ ਸਿਧਾਂਤਾਂ ਦੀ ਜਿੱਤ ਪ੍ਰਾਪਤ ਕੀਤੀ ਹੈ, ਬਾਕੀ ਕਿਸੇ ਤੋਂ ਭਗਤ ਯੋਗ ਇਕੱਠਾ ਨਹੀਂ ਹੋਇਆ। ਇਸ ਕਰਕੇ ਤੁਸੀਂ ਭਗਤੀ ਦੇ ਯੋਗ ਨੂੰ ਜਿੱਤਣ ਵਾਲੇ ਹੋ। ਹਰ ਵਾਹਿਗੁਰੂ ਨੇ ਆਪ ਜੀ ਨੂੰ ਸੰਸਾਰ ਦੀ ਕਲਿਆਣ ਵਾਸਤੇ ਅੱਗੇ ਦੱਸਦੇ ਹਨ। ਹਰ ਜਨਕ
ਉਪਾਇਓ,
ਤੋ ਇਸ ਕਰਕੇ ਤੁਸੀਂ ਭਗਤੀ ਦੇ ਯੋਗ ਨੂੰ ਜਿੱਤਣ ਵਾਲੇ ਹੋ ਤੇ ਤੁਹਾਨੂੰ ਸੰਸਾਰ ਦੀ ਕਲਿਆਣ ਵਾਸਤੇ ਜਨਕ ਗਿਆਨਵਾਨ ਉਪਾਅ ਪੈਦਾ ਕੀਤਾ ਹੈ ਵਾਹਿਗੁਰੂ ਪਰਮੇਸ਼ਰ ਨੇ। ਇਸ ਕਰਕੇ ਸੰਸਾਰ ਦੀ ਕਲਿਆਣ ਵਾਸਤੇ ਪੈਦਾ ਕੀਤਾ ਹੈ ਵਾਹਿਗੁਰੂ ਨੇ। ਆਪ ਨੂੰ ਸਿੱਖਾਂ ਦੇ ਜਨਕ ਪਿਤਾ ਰੂਪ ਵਿੱਚ ਪ੍ਰਗਟ ਕੀਤਾ ਹੈ। ਜਨਕ ਨਾਮ ਪਿਤਾ ਦਾ ਵੀ ਹੁੰਦਾ ਹੈ, ਜਿਵੇਂ ਗਿਆਨਵਾਨ ਹੋਣ ਕਰਕੇ ਰਾਜਾ ਜਨਕ ਸੰਸਾਰ ਤੋਂ ਨਿਰਲੇਪ ਰਿਹਾ ਹੈ, ਇਸੇ ਤਰ੍ਹਾਂ ਆਪ ਜੀ ਵਾਹਿਗੁਰੂ ਪਰਮੇਸ਼ਰ ਦੇ ਗਿਆਨਵਾਨ ਪੈਦਾ ਕੀਤਾ ਹੈ ਆਪ ਜੀ ਨੂੰ ਪਰਮੇਸ਼ਰ ਵਾਹਿਗੁਰੂ ਨੇ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਅੱਗੇ ਦੱਸਦੇ ਨੇ,
ਸ਼ਬਦ ਗੁਰੂ ਪ੍ਰਕਾਸ਼ਿਓ,
ਹੇ ਗੁਰੂ ਜੀ, ਜਦ ਤੋਂ ਆਪ ਜੀ ਨੇ ਗੁਰੂ ਰਾਮਦਾਸ ਜੀ ਦਾ ਸ਼ਬਦ ਨਾਮ ਹੈ ਇੱਥੇ ਉਪਦੇਸ਼ ਦਾ, ਗੁਰੂ ਰਾਮਦਾਸ ਜੀ ਦਾ ਸ਼ਬਦ ਉਪਦੇਸ਼ ਪ੍ਰਕਾਸ਼ਿਆ ਹੈ, ਤਦ ਤੋਂ ਫਿਰ ਆਪ ਜੀ ਨੇ
ਹਰ ਰਸਨ ਵਸਾਇਓ,
ਤੇ ਆਪ ਜੀ ਨੇ ਰਸਨ ਜੀਵਾ ਤੇ ਵਸਾਇਓ ਵਸਾਉਣਾ ਕੀਤਾ ਹੈ। ਤੋ ਇਸ ਕਰਕੇ ਤੇ ਇਸ ਪ੍ਰਕਾਰ ਫਿਰ ਤੁਸੀਂ ਪਰਮੇਸ਼ਵਰ ਵਾਹਿਗੁਰੂ ਦੇ ਉਪਦੇਸ਼ ਨੂੰ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤੇ ਜਿਸ ਪ੍ਰਕਾਰ ਆਪ ਜੀ ਨੇ ਚੌਹਾਂ ਗੁਰਾਂ ਦੀ ਬਾਣੀ, ਭਗਤਾਂ ਦੀ ਬਾਣੀ, ਸਿੱਖਾਂ ਦੀ ਬਾਣੀ ਆਪਣੀ ਰਚਨਾ ਦੇ ਵਿੱਚ ਉਸ ਨੂੰ ਥਾਂ ਦੇ ਕਰਕੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ, ਗੁਰਾਂ ਦੇ ਉਪਦੇਸ਼ ਦੁਆਰਾ ਸ਼ਬਦ ਬ੍ਰਹਮ ਦਾ ਸਿੱਖਾਂ ਦੇ ਹਿਰਦਿਆਂ ਵਿਚ ਪ੍ਰਕਾਸ਼ ਕੀਤਾ, ਹਰੀ ਦੇ ਨਾਮ ਨੂੰ ਸਿੱਖਾਂ ਦੀ ਰਸਨਾ ਉੱਤੇ ਵਸਾਉਣਾ ਕੀਤਾ, ਇਹ ਤੁਹਾਡੇ ਕਰਤਵ ਸਨ। ਤੋ ਇਸ ਤੁਕ ਦੇ ਉੱਤੇ ਗੁਰੂ ਸਾਹਿਬ ਜੀ ਦੇ ਬਚਪਨ ਦੀ ਜੀਵਨ ਦੀ ਝਲਕ ਭੱਟਾ ਨੇ ਦਿੱਤੀ ਹੈ। ਇਤਿਹਾਸ ਵਿਚ ਇਹ ਜ਼ਿਕਰ ਹੈ, ਜਦੋਂ ਗੁਰੂ ਅਰਜਨ ਦੇਵ ਜੀ ਬਚਪਨ ਵਿਚ ਬੀਬੀ ਭਾਨੀ ਦੇ ਆਂਗਨ ਵਿਹੜੇ ਦੇ ਵਿਚ ਗੋਡਨੀਆਂ ਭਾਰ ਇਧਰ ਉਧਰ ਵਿਚਰਦੇ ਸੀ, ਧਰਤੀ ਨੂੰ ਪਵਿੱਤਰ ਕਰਦੇ ਸਨ, ਬੀਬੀ ਜੀ ਰਸੋਈ ਦੇ ਕੰਮ ਦੀ ਰੁੱਝੇ ਹੋਏ ਸੀ, ਤਾਂ ਇਹ ਆਪਣੇ ਨਾਨੇ ਗੁਰੂ ਦੇ ਪਣਗਿਰ ਦੇ ਕੋਲ ਜਾ ਕੇ ਮਲਕ ਦੇ ਕੇ ਪਾਵਾ ਫੜ ਕੇ ਖੜੇ ਹੋ ਗਏ ਤੇ ਗੁਰੂ ਸਾਹਿਬ ਦੇ ਨੇਤਰ ਬੰਦ ਸਨ ਤੇ ਗੋਡੀਆਂ ਪਾਰੜ ਕੇ ਆਏ ਸੀ, ਜਿਸ ਕਰਕੇ ਹੱਥਾਂ ਪੈਰਾਂ ਨੂੰ ਮਿੱਟੀ ਘੱਟਾ ਵੀ ਲੱਗਿਆ ਹੋਇਆ ਸੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਲੰਘਾ ਹਿਲਾ ਦਿੱਤਾ। ਜਦੋਂ ਪਲੰਘੇ ਨੂੰ ਥੋੜਾ ਜਿਹਾ ਹਿਲਾਉਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਸੁਭਾਵਕ ਹੀ ਨੇਤਰ ਬੰਦ ਸਨ ਨੇਤਰ ਖੁੱਲੇ ਤੇ ਕਿਹਾ, ਕਿਹੜਾ ਪ੍ਰਗਟਿਆ ਪੁਰਖ ਅਵਤਾਰੇ, ਜਿਨ ਮੰਜੀ ਹਿਲਾਈ ਸਾਰੀ, ਮੇਰੀ ਮੰਜੀ ਹਿਲਾਉਣ ਵਾਲਾ ਕੌਣ ਪੈਦਾ ਹੋ ਗਿਆ। ਬੀਬੀ ਭਾਨੀ ਬੜੀ ਕਾਹਲੀ ਕਾਹਲੀ ਆ ਗਈ, ਆ ਕੇ ਚੁੱਕਣ ਲੱਗੀ, ਕਹਿੰਦੇ ਪਿਤਾ ਗੁਰੂ ਜੀ ਕਿਰਪਾ ਕਰਨੀ, ਖਿਮਾ ਕਰਨੀ, ਮੇਰੀ ਗਲਤੀ ਦੇ ਕਾਰਨ ਐਸਾ ਹੋਇਆ, ਮੈਂ ਬੱਚੇ ਨੂੰ ਸੰਭਾਲ ਨਹੀਂ ਸਕੀ, ਬੱਚੇ ਨੇ ਤੁਹਾਡੇ ਆਨੰਦ ਵਿਚ ਵਿਘਨ ਪਾ ਦਿੱਤਾ ਹੈ ਤੇ ਆਪਣੇ ਪੁੱਤਰ ਸਾਹਿਬਜ਼ਾਦੇ ਅਰਜਨ ਦੇਵ ਜੀ ਨੂੰ ਚੁੱਕਣ ਲੱਗੀ ਬੀਬੀ ਭਾਨੀ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, ਬੇਟੀ ਤੁਸੀਂ ਇਹਨਾਂ ਨੂੰ ਜ਼ਬਰਦਸਤੀ ਨਾ ਉਠਾਓ। ਉਹ ਬੀਬੀ ਭਾਨੀ ਕਨੀ ਤਾਂ ਦੇਖਿਆ ਹੀ ਨਹੀਂ ਸੀ, ਨਾਨੇ ਗੁਰੂ ਵੱਲ ਦੇਖਦੇ ਸੀ। ਉਸ ਵੇਲੇ ਸਾਹਿਬਜ਼ਾਦੇ ਅਰਜਨ ਦੇਵ ਜੀ ਦਾ ਰੁੱਖ ਗੁਰੂ ਸਾਹਿਬ ਵੱਲੇ ਸੀ, ਮਾਤਾ ਜੀ ਦੇ ਉਠਾਉਣ ਵੇਲੇ ਉਹਨਾਂ ਨੇ ਮਾਤਾ ਵੱਲ ਨੂੰ ਰੁੱਖ ਨਹੀਂ ਕੀਤਾ ਸੀ। ਗੁਰੂ ਜੀ ਕਹਿਣ ਲੱਗੇ, ਬੀਬੀ ਤੂੰ ਇਹਨੂੰ ਚੁੱਕਣ ਤੋਂ ਹਟ ਜਾ, ਖੜਾ ਰਹਿਣ ਦੇ ਸਾਡੇ ਕੋਲ। ਗੁਰੂ ਸਾਹਿਬ ਨੇ ਆਪਣੇ ਦੋਹਤਰੇ ਵੱਲ ਕਿਰਪਾ ਭਰੇ ਨੇਤਰ ਕਰਕੇ ਸੁਭਾਵਿਕ ਹੀ ਕਿਹਾ, ਕੀ ਚਾਹੁੰਦਾ ਹੈ? ਬੀਬੀ ਜੀ ਖੜੇ ਨੇ ਪਿੱਛੇ। ਤਾਂ ਸਾਹਿਬਜ਼ਾਦੇ ਅਰਜਨ ਦੇਵ ਜੀ ਤੇ ਆਪਣਾ ਪੈਰ ਪਲੰਘੇ ਵੱਲ ਨੂੰ ਚੁੱਕਿਆ ਵੀ ਮੈਂ ਤੁਹਾਡੇ ਪਲੰਘੇ ਤੇ ਚੜ੍ਹਨਾ ਚਾਹੁੰਦਾ ਹੈ। ਉਸ ਵੇਲੇ ਗੁਰੂ ਅਮਰਦਾਸ ਜੀ ਨੇ ਤੇ ਬਚਨ ਕਹੇ, ਕਹਿੰਦੇ ਕਾਲਾ ਕਿਉਂ ਪਹਿਨਾ ਹੈ? ਇਹ ਗੁਰਤਾ ਗੱਦੀ ਜਿਹੜਾ ਤਖ਼ਤ ਹੈ, ਇਹ ਤੈਨੂੰ ਪਤਾ ਵੀ ਤੁਹਾਡੇ ਪਿਤਾ ਨੇ ਮੇਰੀ ਕਿੰਨੀ ਸੇਵਾ ਕੀਤੀ ਹੈ, ਇਹ ਪਹਿਲਾਂ ਤੁਹਾਡੇ ਪਿਤਾ ਜੀ ਬੈਠਣਗੇ ਇਹਦੇ ਤੇ, ਫਿਰ ਤੁਹਾਨੂੰ ਤਖ਼ਤ ਤੁਹਾਡੇ ਪਿਤਾ ਤੋਂ ਮਿਲੂਗਾ, ਤੂੰ ਹੁਣੇ ਕਾਲੀ ਪਹਿਨਾ। ਬੀਬੀ ਭਾਨੀ ਜੀ ਸੁਣ ਕੇ ਆਨੰਦਿਤ ਹੋ ਗਏ, ਨਿਮਗਨ ਹੋ ਗਈ, ਅੱਖਾਂ 'ਚ ਪਾਣੀ ਆ ਗਿਆ। ਗੁਰੂ ਜੀ ਨੇ ਆਪਣੇ ਦੋਵੇਂ ਹੱਥ ਆਪਣੇ ਦੋਹਤਰੇ ਨੂੰ ਚੁੱਕਣ ਲਈ ਹੇਠਾਂ ਨੂੰ ਵਧਾਏ ਤਾਂ ਬੀਬੀ ਭਾਨੀ ਨੇ ਕਿਹਾ, ਪਿਤਾ ਜੀ ਇਹਨਾਂ ਦਾ ਸਰੀਰ ਧੂੜੀ ਵਿੱਚ ਲਿਬੜਿਆ ਹੋਇਆ। ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਬੇਟੀ ਤੁਸੀਂ ਨਾਨੇ ਦੋਹਤਰੇ ਦੀ ਗੱਲ ਵਿੱਚ ਨਾ ਆਓ। ਇਹ ਬਚਨ ਕਹਿ ਦਿੱਤਾ, ਗੁਰੂ ਜੀ ਚੁੱਕਣ ਲੱਗੇ ਤੇ ਸਰੀਰ ਭਾਰੀ ਸੀ ਇਹਨਾਂ ਦਾ ਬਚਪਨ ਦੇ ਵਿੱਚ ਕਾਫੀ ਜ਼ਿਆਦਾ। ਤਾਂ ਸ੍ਰੀ ਸਾਹਿਬਜ਼ਾਦੇ ਆਪਣੇ ਦੋਹਤਰੇ ਅਰਜਨ ਦੇਵ ਜੀ ਨੂੰ ਭਾਰੀ ਹੋਣ ਕਰਕੇ ਦੂਸਰਾ ਵਚਨ ਫੇਰ ਕਰ ਦਿੱਤਾ, ਕਹਿੰਦੇ ਬੇਟੀ ਤੇਰਾ ਸਪੁੱਤਰ ਭਾਰੀ ਗੁਰੂ ਹੋਏਗਾ, ਡੋਲੇਗਾ ਨਹੀਂ, ਬੜੀਆਂ ਬੜੀਆਂ ਮੁਸੀਬਤਾਂ 'ਚ ਨਹੀਂ ਡੋਲੇਗਾ। ਉਹ ਤੱਤੀ ਤਬੀ ਵਾਲੀ ਗੱਲ ਮਹਾਰਾਜ ਸਾਹਿਬ ਨੂੰ ਦਿਖ ਰਹੀ ਹੈ। ਫਿਰ ਚੁੱਕ ਕੇ ਆਪਣੀ ਗੋਦ ਵਿੱਚ ਬਿਠਾ ਕੇ ਪਿਆਰ ਦਿੰਦਿਆਂ ਤੀਸਰਾ ਵਚਨ ਕੀਤਾ, ਦੋਹੇ ਥਾ ਬਾਣੀ ਕਾ ਬੋਹੇ ਥਾ, ਬੇਟੀ ਇਹ ਨਾਮ ਬਾਣੀ ਦਾ ਜਹਾ ਤਿਆਰ ਕਰੇਗਾ, ਸ਼ਬਦ ਗੁਰੂ ਦਾ ਐਸਾ ਪ੍ਰਕਾਸ਼ ਕਰੇਗਾ ਜੋ ਰਹਿੰਦੀ ਦੁਨੀਆਂ ਤੱਕ ਸ਼ਬਦ ਦਾ ਦੀਵਾ ਜਗਦਾ ਹੀ ਰਹੇਗਾ, ਇਹ ਗੁਰੂ ਘਰ ਦੇ ਵਿੱਚ ਸਾਰੇ ਸੰਸਾਰ ਨੂੰ ਚਾਨਣਾ ਦੇਵੇਗਾ। ਇਉਂ ਸੰਸਾਰ ਵਿੱਚ ਸਾਸੀ ਨੇੜੇ ਦੇ ਤਿੰਨ ਹੀ ਰਿਸ਼ਤੇ ਨੇ ਜੇ ਦੇਖਿਆ ਜਾਵੇ, ਇੱਕ ਤਾਂ ਪਿਤਾ ਦਾ ਤੇ ਔਰਤ ਵਾਸਤੇ, ਦੂਸਰਾ ਪਤੀ ਦਾ, ਤੀਸਰਾ ਪੁੱਤਰ ਦਾ। ਬੀਬੀ ਭਾਨੀ ਇਸ ਵੇਲੇ ਬਹੁਤ ਆਨੰਦਿਤ ਹੋਈ, ਬੈਰਾਗ ਦੇ ਵਿੱਚ ਆ ਗਈ, ਮੈਂ ਕਿਤਨੇ ਭਾਗਾਂ ਵਾਲੀ ਹਾਂ ਜਿਨ੍ਹਾਂ ਦਾ ਪਿਤਾ ਜਗਤ ਗੁਰੂ ਅਤੇ ਆਉਣ ਵਾਲੇ ਸਮੇਂ 'ਚ ਮੇਰਾ ਪਤੀ ਗੁਰੂ ਬਣੇਗਾ, ਫਿਰ ਮੇਰੀ ਕੁੱਖ ਨੂੰ ਸਫਲੀ ਕਰਨ ਵਾਲਾ ਮੇਰਾ ਬੇਟਾ ਅਰਜਨ ਦੇਵ ਗੁਰਤਾਗਦੀ ਦਾ ਮਾਲਕ ਹੋਏਗਾ। ਇਹ ਤੀਰੇ ਆਨੰਦ 'ਚ ਬੀਬੀ ਭਾਨੀ ਜੀ ਬਹੁਤ ਪ੍ਰਸੰਨ ਹੋਏ। ਇਸ ਵਿਚਾਰ ਨੂੰ ਲੈ ਕੇ ਭੱਟਾ ਨੇ ਇਹ ਗੱਲ ਵਰਣਨ ਕੀਤੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਗਿਆਨ ਰੂਪੀ ਚਾਨਣੇ ਵਾਲਾ ਦੀਵਾ ਜਗਾਇਆ ਤੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਵਿਹਤਰ ਹੋ, ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲਾ ਗੁਰੂ ਅਰਜਨ ਦੇਵ ਜੀ ਨੇ ਜਹਾਜ਼ ਬਣਾਇਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਸੰਪਾਦਨਾ ਕੀਤੀ ਹੈ। ਹਾਂਜੀ ਬੋਲਦੀ,
ਗੁਰੂ ਨਾਨਕ ਅੰਗਦ ਅਮਰ ਲਾਗ,
ਜਿਵੇਂ ਗੁਰੂ ਨਾਨਕ ਦੇਵ ਜੀ ਦੇ ਚਰਨੀ ਲਾਗ ਲੱਗ ਕੇ, ਗੁਰੂ ਅੰਗਦ ਦੇਵ ਜੀ ਨੇ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਚਰਨੀ ਲੱਗ ਕਰਕੇ ਗੁਰੂ ਨਾਨਕ ਅੰਗਦ ਅਮਰ ਲਾਗ, ਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਚਰਨੀ ਗੁਰੂ ਅਮਰਦਾਸ ਜੀ ਨੇ ਲੱਗ ਕੇ, ਇਹ ਪਿੱਛੇ ਤੋਂ ਲੜੀ ਚਲੀ ਆ ਰਹੀ ਹੈ। ਦਸ ਦਿਨ
ਉੱਤਮ ਪਦ ਪਾਇਓ
ਤੇ ਇਉਂ ਜਿਵੇਂ ਗੁਰੂ ਨਾਨਕ ਦੇ ਚਰਨੀ ਲਾ ਕੇ ਗੁਰੂ ਅੰਗਦ ਦੇਵ ਜੀ ਨੂੰ ਉੱਤਮ ਪਦਵੀ ਪਾਈ, ਗੁਰੂ ਅੰਗਦ ਦੇਵ ਜੀ ਦੇ ਚਰਨ ਲਾ ਕੇ ਗੁਰੂ ਅਮਰਦਾਸ ਜੀ ਨੇ ਉੱਤਮ ਸ੍ਰੇਸ਼ਟ ਗੁਰਤਾ ਗੱਦੀ ਰੂਪੀ ਪਦ ਪਦਵੀ ਨੂੰ ਪਾਇਓ ਪਾਉਣਾ ਕੀਤਾ ਹੈ। ਈੜੀ ਨੂੰ ਸਹਿਰੀ ਜਿਵੇਂ ਐੜਾ ਮੁਕਤਾ ਹੁੰਦਾ ਪਾਇਓ, ਇਹੀ ਹੈ ਵਿਚਾਰੇ ਊੜੇ ਅਰ ਪੱਪੇ ਦੇ ਪਿੱਛੇ ਤੋਂ ਜਿਵੇਂ ਚਲਦੀ ਆ ਰਹੀ ਹੈ ਵਿਚਾਰ, ਪਿੱਛੇ ਕਈ ਵਾਰ ਇਸ ਤਰ੍ਹਾਂ ਦੇ ਅੱਖਰ ਇਹ ਵਿਚਾਰੇ ਗਏ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਚਰਨੀ ਲਾ ਕੇ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਚਰਨੀ ਲਾ ਕੇ ਗੁਰੂ ਅਮਰਦਾਸ ਜੀ ਨੇ ਉੱਤਮ ਸ੍ਰੇਸ਼ਟ ਕੇਵਲ ਮੋਖ ਦੀ ਪਦਵੀ ਨੂੰ ਪਾਉਣਾ ਕੀਤਾ ਹੈ ਤੇ ਇਸੇ ਪ੍ਰਕਾਰ ਹੀ ਅੱਗੇ ਦੱਸਦੇ ਨੇ
ਗੁਰ ਅਰਜੁਨ ਘਰ ਗੁਰ ਰਾਮਦਾਸ।
ਜਿਵੇਂ ਹੀ ਹੇ ਸ੍ਰੀ ਗੁਰੂ ਅਰਜਨ ਦੇਵ ਜੀ, ਆਪ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਗ੍ਰਹਿ ਵਿਖੇ ਦੁਨੀਆਂ ਦੇ ਵਿੱਚ ਭਗਤ ਪੈਦਾ, ਭਗਤੀ ਪੈਦਾ ਕਰਨ ਵਾਸਤੇ ਉੱਤਰ ਅਵਤਾਰ ਧਾਰ ਕੇ ਆਇਓ ਆਉਣਾ ਕੀਤਾ ਹੈ। ਇਸੇ ਤਰ੍ਹਾਂ ਫਿਰ ਈੜੀ ਦੀ ਸਿਆਰੀ ਐੜਾ ਜਿਹੜਾ ਮੁਕਤਾ ਹੋਵੇ ਆਇਓ, ਊੜਾ ਲੱਗਿਆ ਅੱਗੇ ਆਇਓ, ਇਸ ਪ੍ਰਕਾਰ ਆਪ ਜੀ ਭਗਤ ਰੂਪ ਵਿੱਚ ਪ੍ਰਗਟ ਆਇਓ, ਦੁਨੀਆਂ ਵਿੱਚ ਪ੍ਰੇਮਾ ਭਗਤੀ ਨੂੰ ਕਾਇਮ ਕਰਨ ਵਾਸਤੇ ਆਏ ਹੋ, ਸਿੱਖਾਂ ਤੋਂ ਪ੍ਰੇਮਾ ਭਗਤੀ ਕਰਾਉਣ ਵਾਸਤੇ ਅਵਤਾਰ ਧਾਰ ਕੇ ਆਏ ਹੋ ਜੀ।
ਭਗਤ ਉੱਤਰ ਆਇਓ
ਤੇ ਇਉਂ ਭਗਤੀ ਦਾ ਅਵਤਾਰ ਹੀ ਉੱਤਰ ਆਇਓ, ਪ੍ਰੇਮਾ ਭਗਤੀ ਗੁਰੂ ਨਾਨਕ ਦੇ ਘਰ ਵਿੱਚ ਮੁੱਖ ਹੈ। ਸੋ ਇਸ ਕਰਕੇ ਇਸ ਤਰ੍ਹਾਂ ਭਗਤੀ ਦਾ ਅਵਤਾਰ ਹੀ ਉੱਤਰ ਆਇਓ, ਭਗਤੀ ਕਰਾਉਣ ਵਾਸਤੇ ਅਵਤਾਰ ਉੱਤਰ ਆਇਓ, ਗੁਰਸਿੱਖਾਂ ਦੇ ਹਿਰਦੇ ਪ੍ਰੇਮਾ ਭਗਤੀ ਪੈਦਾ ਕਰਨ ਵਾਸਤੇ ਇਹ ਪੰਜਵਾਂ ਜਾਮਾ ਤੁਸੀਂ ਮਹਾਰਾਜ ਧਾਰਨ ਕੀਤਾ ਹੈ।
ਵੱਡ ਭਾਗੀ ਉਨ ਮਾਨਿਓ।
ਹੇ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਵੱਡ ਭਾਗੀ ਵੱਡੇ ਕਰਮਾਂ ਵਾਲਿਆਂ ਨੇ ਆਪ ਜੀ ਨੂੰ ਪਾਰਵਨ ਰੂਪ ਕਰਕੇ ਤੇ ਉਹਨਾਂ ਨੇ ਉਨ ਮਾਨਿਓ ਵਿਚਾਰਨਾ ਕੀਤਾ ਤੇ ਉਹਨਾਂ ਨੂੰ ਦੱਸਦੇ ਨੇ ਫਿਰ
ਰਿਦ ਸ਼ਬਦ ਵਸਾਇਓ।
ਇਹ ਉਸੇ ਤਰ੍ਹਾਂ ਹੀ ਭਾਈ ਵੀ ਜਿਵੇਂ ਸੱਸੇ ਦੇ ਨਾਲ ਈੜੀ ਲੱਗੀ ਹੋਵੇ ਤੇ ਐੜਾ ਮੁਕਤਾ ਹੋਵੇ, ਉਸੇ ਤਰ੍ਹਾਂ ਅੱਖਰ ਨੇ ਨਿਜਮ ਉਹੀ ਚੱਲੇ ਆ ਰਿਹਾ ਵਸਾਇਓ। ਇਸ ਕਰਕੇ ਉਹਨਾਂ ਨੇ ਰੇ ਹਿਰਦੇ ਦੇ ਅੰਦਰ ਆਪ ਜੀ ਦੇ ਆਪਣਾ ਨਾਮ ਬਾਣੀ ਸ਼ਬਦ ਉਪਦੇਸ਼ ਸ਼ਬਦ ਬ੍ਰਹਮ ਨੂੰ ਵਸਾਇਓ ਵਸਾਉਣਾ ਕੀਤਾ ਹੈ। ਜਿਨ੍ਹਾਂ ਦੇ ਵੱਡੇ ਭਾਗ ਨੇ ਭਾਈ ਪਾਰਮ ਰੂਪ ਕਰਕੇ ਇਹ ਵਿਚਾਰਨਾ ਕੀਤਾ, ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਪ੍ਰਤੱਖ ਹਰ ਇਹ ਵਾਹਿਗੁਰੂ ਦਾ ਸਰੂਪ ਹਨ। ਅੱਗੇ ਦੱਸਦੇ ਨੇ ਜੀ
ਮਨ ਮਾਨਕ ਸੰਤੋਖਿਓ।
ਹੇ ਗੁਰੂ ਸਤਿਗੁਰੂ ਜੀ, ਜਿਨ੍ਹਾਂ ਨੂੰ ਆਪ ਜੀ ਨੇ ਸਾਰੀ ਇਕੱਠੀ ਅੱਖਰ ਬੋਲੋ ਫਿਰ ਸੁਣ।
ਮਨ ਮਾਨਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ।
ਹੇ ਗੁਰੂ ਸਤਿਗੁਰੂ ਜੀ, ਜਿਨ੍ਹਾਂ ਨੂੰ ਆਪ ਜੀ ਨੇ ਨਾਮ ਦ੍ਰਿੜਾਇਓ ਦ੍ਰਿੜ ਕਰਵਾਇਆ ਪੱਕਾ ਕਰਾ ਦਿੱਤਾ ਹਿਰਦੇ ਚ, ਉਹਨਾਂ ਦਾ ਮਨ ਚਿੱਤ ਮਾਨਕ ਬਤ ਸੁਧ ਕਰਕੇ ਸੰਤੋਖਿਓ ਸੰਤੋਖ ਦੇ ਸਹਿਤ ਕਰ ਦਿੱਤਾ ਹੈ। ਉਹਨਾਂ ਦਾ ਮਨ ਮਾਨਕ ਬਤ ਸੁਧ ਸੰਤੋਖ ਹੋਇਆ ਹੈ, ਉਹਨਾਂ ਦਾ ਮਨ ਪਰਮੇਸ਼ਰ ਸਰੂਪ ਮਾਨਕ ਨੂੰ ਪਾ ਕੇ ਸੰਤੁਸ਼ਟ ਹੋ ਗਿਆ, ਉਹਨਾਂ ਦਾ ਨਾਮ ਭਗਤੀ ਰੂਪੀ ਬਣੀ ਸਰਵਣ ਮੰਡਣ ਦੇ ਹਸਨ ਰੂਪੀ ਮਾਨਕ ਨੂੰ ਪਾ ਕੇ ਸੰਤੋਖ ਦੇ ਸਹਿਤ ਹੋ ਗਿਆ। ਮਨ ਮਾਨਕ ਸੰਤੋਖਿਓ ਗੁਰਨਾਮ ਦ੍ਰਿੜਾਇਓ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬੇਈ ਨਦੀ ਚ ਤੀਸਰੇ ਦਿਨ ਆਏ ਸੀ, ਬੀਬੀ ਜੀ ਨੂੰ ਕਿਹਾ ਬੀਬੀ ਨਾਨਕੀ ਨੂੰ ਕੜਾ ਪ੍ਰਸ਼ਾਦ ਬਣਾ ਕੇ ਲਿਆਓ ਲੈ ਕੇ ਆਏ, ਉਸ ਵੇਲੇ ਆਪ ਜੀ ਨੇ ਮੂਲ ਮੰਤਰ ਦ੍ਰਿੜ ਕਰਵਾਇਆ ਤੇ ਜਦੋਂ ਮੂਲ ਮੰਤਰ ਆਪ ਜੀ ਮੂਹਰੇ ਬੋਲੇ, ਜਿੰਨੇ ਵੀ ਉੱਥੇ ਸੰਗਤ ਚ ਬੈਠੇ ਸਭ ਦੇ ਰੋਮਾਂ ਸੀ, ਫਿਰ ਇਹ ਜਾਪ ਹੋਣ ਲੱਗ ਪਿਆ ਸੀ। ਤੇ ਇਸ ਪ੍ਰਕਾਰ ਬੀਬੀ ਜੀ ਦਾ ਚਲੋ ਪਹਿਲੀ ਨਾਮ ਚੱਲ ਰਿਹਾ ਸੀ, ਜਦੋਂ ਆਪ ਜੀ ਦੀ ਉਮਰੇ ਬਹੁਤ ਛੋਟੀ ਸੀ, 6.5 ਵਰਿਆਂ ਦੀ ਸੀ ਭੈਣ ਨਾਨਕ ਦੀ ਉਮਰ ਉਸ ਵੇਲੇ। ਤੋ ਇਸ ਕਰਕੇ ਫਿਰ ਮੂਲ ਮੰਤਰ ਦਾ ਜਾਪ, ਇਸੇ ਤਰ੍ਹਾਂ ਬਹੁਤ ਸਾਰੇ ਧਰਤੀ ਦੇ ਉੱਤੇ ਨਾਮ ਅਭਿਆਸੀ ਐਸੇ, ਬਾਬਾ ਰਾਮ ਸਿੰਘ ਜੀ ਨਾਮਧਾਰੀ ਸੰਪਰਦਾ ਦੇ ਜਿਹੜੇ ਮੁਖੀ ਹੈ, ਉਹਨਾਂ ਨੂੰ ਇੱਕ ਪ੍ਰੇਮੀ ਨੇ ਆ ਕੇ ਕਿਹਾ ਸੀ ਮਹਾਰਾਜ ਮੇਰਾ ਨਾਮ ਨਹੀਂ ਚੱਲਦਾ। ਉਹਨਾਂ ਨੇ ਸਾਧ ਸਿੰਘ ਜੀ ਨਾਮ ਜਦੋਂ ਦ੍ਰਿੜ ਕਰਵਾਇਆ ਤੇ 3 ਸਾਲ ਫਿਰ ਲਗਾਤਾਰ ਸੁੱਤਿਆਂ ਵੀ ਚੱਲਦਾ ਰਿਹਾ, 3 ਸਾਲ ਬਾਅਦ ਫਿਰ ਖੜ ਗਿਆ। ਕਹਿੰਦੇ ਬਾਬਾ ਜੀ ਵੀ ਮੁੜ ਕੇ ਨਾਮ ਫਿਰ ਹੁਣ ਚੱਲਣ ਤੋਂ ਹਟ ਗਿਆ। ਕਹਿੰਦੇ ਭਾਈ ਇੱਕ ਵਾਰੀ ਚਲਾ ਕੇ ਦੇਤਾ ਤਾਂ ਇਹਨੂੰ ਵੀ ਹੁਣ ਤਾਂ ਕੁਛ ਕਰਨਾ ਨਹੀਂ, ਸਾਰੀ ਮੇਰੀ ਓ ਕਮਾਈ ਖਾਣੀ ਹੈ ਤਾਂ, ਫਿਰ ਜਵਾਬ ਦੇ ਦਿੱਤਾ ਸੀ। ਤੋ ਇਸ ਕਰਕੇ ਨਾਮ ਅਭਿਆਸੀ ਜਿਹੜੇ ਨੇ, ਇੱਕ ਵਾਰੀ ਐਸੀ ਕਿਰਪਾ ਕਰ ਦੇਣ ਭਾਈ, ਫਿਰ ਗੁਰੂ ਸਾਹਿਬ ਦੀ ਐਸੀ ਕਿਰਪਾ ਹੈ ਜਿਹਦੇ ਬਾਰੇ ਇੱਕ ਵਾਰੀ ਕਿਰਪਾ ਦੀ ਨਜ਼ਰ ਦੁਆਰਾ ਨਾਮ ਦੀ ਬਖਸ਼ਿਸ਼ ਕਰ ਦਿੱਤੀ, ਉਹਦੇ ਰੋਮਾਂ ਥੀ ਵੀ ਨਾਮ ਚੱਲੇ ਨੇ। ਗੁਰੂ ਸਾਹਿਬ ਦੀ ਸਮਰੱਥਾ ਹੈ ਤੇ ਗੁਰਸਿੱਖਾਂ ਨੂੰ ਵੀ ਸਮਰੱਥਾ ਦਿੱਤੀ ਹੈ। ਸੋ ਇਸ ਕਰਕੇ ਅੱਗੇ ਦੱਸਦੇ ਹਨ ਜੀ
ਆਗਮ ਅਗੋਚਰ ਪਾਰ ਬ੍ਰਹਮ
ਹੇ ਆਗਮ ਗਮਤਾ ਤੋਂ ਰਹਿਤ ਅਗੋਚਰੀ ਇੰਦਰੀਆਂ ਦੇ ਵਿਸ਼ੇ ਤੇ ਐਸੇ ਪਾਰ ਬ੍ਰਹਮ ਪਾਰ ਅਤੇ ਬ੍ਰਹਮ ਦੋ ਸ਼ਬਦ ਨਾ ਪਾਪਾਂ ਪੁੰਨਾਂ ਤੋਂ ਜੋ ਪਾਰ ਪਰੇ ਹੋਵੇ ਉਹਦਾ ਹੋ ਗਿਆ ਪਾਰ ਦਾ ਅਰਥ ਬ੍ਰਹਮ ਹੋ ਗਿਆ ਵਿਆਪਕ ਸੰਸਕ੍ਰਿਤ ਦਾ ਅਰਥ ਇਹ ਸੰਸਕ੍ਰਿਤ ਦਾ ਸ਼ਬਦ ਹੈ ਬ੍ਰਹਮ ਅਰਥ ਹੈ ਵਿਆਪਕ ਵਿਆਪਕ ਪਰਮੇਸ਼ਰ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ ਉਹ ਪਾਰ ਵਹਿਮ ਪਰਮੇਸ਼ਰ
ਸਤਿਗੁਰ ਦਰਸਾਇਓ
ਹੇ ਸਤਿਗੁਰੂ ਅਰਜਨ ਦੇਵ ਜੀ ਉਸ ਦਾ ਸਰੂਪ ਆਪ ਜੀ ਨੇ ਸਿੱਖਾਂ ਨੂੰ ਸਾਕਸ਼ਾਤ ਕਰਕੇ ਦਰਸਾਇਓ ਦਰਸਾਇਆ ਵਿਖਾਇਆ ਹੈ ਹੇ ਸਤਿਗੁਰੂ ਅਰਜਨ ਦੇਵ ਜੀ ਐਸੇ ਸਿੱਖਾਂ ਨੇ ਇਸ ਪ੍ਰਕਾਰ ਦੇਖਣਾ ਕੀਤਾ ਕਿ ਆਪ ਜੀ ਵੇਦਾਂ ਸ਼ਾਸਤਰਾਂ ਕਰਕੇ ਅਗੰਮ ਹੋ ਇੰਦਰਾਂ ਦੇ ਅਵਿਸ਼ੇ ਹੋ ਪਾਪਾਂ ਪੁੰਨਾਂ ਤੋਂ ਪਾਰ ਵਿਆਪਕ ਸਰੂਪ ਹੋ ਤੇ ਗੰਗਾ ਸਿੰਘ ਪ੍ਰਿੰਸੀਪਲ ਬਹੁਤ ਬੜਾ ਵਿਦਵਾਨ ਸੀ ਪਰ ਕਮਾਈ ਨਹੀਂ ਸੀ ਨਾਮ ਦੀ ਮਸਤੂਆਂ ਨੇ ਮਹਾਂਪੁਰਖਾਂ ਦੇ ਕੋਲ ਆ ਗਿਆ ਲੈਕਚਰ ਕੀਤਾ ਕਹਿੰਦੇ ਜੀ ਮੈਂ ਸਮਾਂ ਮੰਗਿਆ ਸੰਤਾਂ ਤੋਂ ਆ ਕੇ ਕਹਿੰਦੇ ਭਾਈ ਕਿਸ ਵਿਸ਼ੇ ਤੇ ਬੋਲੇਗਾ ਕਹਿੰਦੇ ਜੀ ਮੈਂ ਬ੍ਰਹਮ ਦੇ ਵਿਸ਼ੇ ਤੇ ਬੋਲੂੰਗਾ ਬੜਾ ਉਹਨੇ ਬਾਹਾਂ ਮਾਰ ਮਾਰ ਕੇ ਪ੍ਰਚਾਰ ਕੀਤਾ ਬ੍ਰਹਮ ਐਸਾ ਬ੍ਰਹਮ ਐਸਾ ਐਸਾ ਕਹਿੰਦਾ ਰਿਹਾ ਪ੍ਰਮਾਣ ਦਿੰਦਾ ਰਿਹਾ ਵਿਦਵਾਨ ਤਾਂ ਸੀ ਉਹ ਜਦੋਂ ਮਹਾਂਪੁਰਖਾਂ ਦੇ ਕੋਲ ਆਇਆ ਕਹਿੰਦੇ ਪ੍ਰਿੰਸੀਪਲ ਸਾਹਿਬ ਪ੍ਰਚਾਰ ਤਾਂ ਬੜਾ ਸੋਹਣਾ ਕੀਤਾ ਮਹਾਰਾਜ ਤੁਹਾਡੀ ਕਿਰਪਾ ਕਹਿੰਦੇ ਮੇਰੀ ਤਾਂ ਕੀ ਕਿਰਪਾ ਹੋਣੀ ਹੈ ਪਰ ਮੈਂ ਇਹ ਪੁੱਛਦਾ ਜਿਹੜੇ ਬ੍ਰਹਮ ਦਾ ਤੂੰ ਬਖਿਆਨ ਕਰਕੇ ਆਇਆ ਹੈ ਘੰਟਾ ਸਵਾ ਘੰਟਾ ਸੰਘ ਪੜਾ ਕੇ ਆਇਆ ਹੈ ਕਦੇ ਦੇਖਿਆ ਹੈਗਾ ਤੇ ਕਹਿੰਦਾ ਨਾ ਜੀ ਕਹਿੰਦੇ ਫਿਰ ਕਿਵੇਂ ਫੋਕੀਆਂ ਗੱਲਾਂ ਕਰਨ ਦਾ ਕੀ ਫਾਇਦਾ ਉਹ ਵਿਚਾਰੇ ਦੀ ਸਾਰੀ ਗਰਦ ਜੀ ਝਾੜਤੀ ਸੰਤਾਂ ਨੇ ਸੰਗਤ ਵੀ ਬੈਠੀ ਸੀ ਆਲੇ ਦੁਆਲੇ ਕਹਿੰਦੇ ਫੋਕੇ ਗਿਆਨ ਦਾ ਨਹੀਂ ਕੁਛ ਕੁਛ ਥੋੜੇ ਨਾਮ ਅਭਿਆਸ ਕਰਕੇ ਅਨੁਭਵ ਵੀ ਕਰਨਾ ਚਾਹੀਏ ਤੇ ਚੁੱਪ ਕਰ ਗਿਆ ਇਨਸਲਟ ਜੀ ਮਹਿਸੂਸ ਕੀਤੀ ਮਹਾਂਪੁਰਸ਼ ਕਿਤੇ ਮਿਹਰਬਾਨ ਹੋ ਗਏ ਕਹਿੰਦੇ ਦੇਖਣਾ ਚਾਹੁੰਦੇ ਕਹਿੰਦਾ ਮਹਾਰਾਜ ਜੀ ਦਿਖਾ ਸਕਦੇ ਹੋ ਕਹਿੰਦੇ ਗੁਰੂ ਨਾਨਕ ਦੇ ਘਰ ਚ ਕੀ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਕਿਹਾ ਵੀ ਨੇਤਰ ਬੰਦ ਕਰ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰਕੇ ਅਰਦਾਸ ਕਰਕੇ ਮਹਾਰਾਜ ਮੈਨੂੰ ਆਪਣੇ ਨਿਰਾਕਾਰ ਸਰੂਪ ਦੀ ਸੋਝੀ ਦਿਓ ਅਸਲ ਦੇ ਵਿੱਚ ਇਹ ਬਹਾਨਾ ਸੀ ਕਿਰਪਾ ਮਹਾਂਪੁਰਖਾਂ ਨੇ ਕਰਨੀ ਸੀ ਬ੍ਰਹਮ ਗਿਆਨੀ ਬਾ ਫਿਰ ਭੜਕਦੇ ਕੇ ਜਿਵੇਂ ਦੀਵਾ ਬਲਦਾ ਹੈ ਨਾ ਜਦੋਂ ਫਿਰ ਦੇਖਿਆ ਬਾਅਦ ਚ ਸੰਤਾਂ ਦੇ ਪੈਰੀ ਪੈ ਗਿਆ ਇਹ ਕੱਟੜ ਬਹੁਤ ਸੀ ਕਿਸੇ ਸੰਤਾਂ ਦੇ ਪੈਰੀ ਹੱਥ ਨਹੀਂ ਸੀ ਲਾਉਂਦਾ ਕਹਿੰਦਾ ਮਹਾਰਾਜ ਹੁਣ ਤੱਕ ਤਾਂ ਪੜ੍ਹਦੇ ਸੀ ਵੀ ਸਾਧ ਕੀ ਮਹਿਮਾ ਵੇਚਣਾ ਚਾਹੁੰਦੇ ਅੱਜ ਤਾਂ ਪਰਥਕੇ ਦੇਖ ਲਈ ਹੁਣ ਬਾਕੀ ਦੇ ਪੁੱਛਣ ਪ੍ਰਿੰਸੀਪਲ ਸਾਹਿਬ ਕੀ ਦੇਖਿਆ ਹੈ ਉਹ ਕਹਿੰਦਾ ਜਦੋਂ ਦੇਖਿਆ ਨਹੀਂ ਸੀ ਉਦੋਂ ਵਿਆਖਿਆ ਬਥੇਰੀ ਕਰਦਾ ਸੀ ਹੁਣ ਦੇਖ ਲਿਆ ਕਹਿੰਦਾ ਹੁਣ ਸ਼ਬਦ ਕੋਈ ਨਹੀਂ ਹੈ ਹੁਣ ਤਾਂ ਕਬੀਰ ਦੀ ਇੱਕ ਤੋਕੇ ਮੈਂ ਤੁਹਾਨੂੰ ਸੁਣਾ ਦਿੰਦਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ ਸੋ ਐਸਾ ਹੈ ਇਹ ਆਨੰਦ ਇਹ ਸਤਿਗੁਰੂ ਜੀ ਵਰਤਾ ਦਿੰਦੇ ਹਨ
ਗੁਰ ਅਰਜੁਨ ਘਰ ਗੁਰ ਰਾਮਦਾਸ
ਇਹ ਗੁਰੂ ਅਰਜਨ ਦੇਵ ਜੀ ਆਪ ਜੀ ਨੂੰ ਪਰਮੇਸ਼ਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਗ੍ਰਹਿ ਵਿਖੇ ਤੇ ਆਪ ਨੂੰ ਮਹਾਰਾਜ ਭੇਜਿਆ ਉਹਨਾਂ ਦੇ ਘਰ ਗੁਰ ਅਰਜਨ ਘਰ ਗੁਰੂ ਰਾਮਦਾਸ ਅੱਗੇ ਬੋਲੋ ਜੀ
ਅਨੁਭਵ ਠਹਿਰਾਇਓ
ਤੇ ਇਸ ਕਰਕੇ ਫਿਰ ਉਸੇ ਤਰ੍ਹਾਂ ਭਾਈ ਇਹ ਜਾਈਏ ਇਸੇ ਤਰ੍ਹਾਂ ਚਲੇ ਆ ਰਹੇ ਨਾ ਪਿੱਛੇ ਵੀ ਜਿੰਨੇ ਜਾਈਏ ਨਾ ਇੱਕ ਵਾਰੀ ਫੇਰ ਸਮਝ ਲਓ ਈੜੀ ਦੀ ਸਿਹਾਰੀ ਐੜਾ ਮੁਕਤਾ ਤੇ ਨਾਲ ਦੇ ਜਾਈਏ ਦੇ ਨਾਲ ਦੇ ਅੱਖਰ ਨੂੰ ਕੰਨੇ ਲੱਗੇ ਆ ਰਹੇ ਨੇ ਤੇ ਊੜਾ ਪਿੱਛੇ ਹੈ ਗਈ ਇਸੇ ਪ੍ਰਕਾਰ ਸਮਝਣੇ ਸਾਰੇ ਅਨੁਭਵ ਡਰ ਤੋਂ ਰਹਿਤ ਤੇ ਜਿਹੜਾ ਐਸਾ ਅਨੁਭਵ ਯਥਾਰਥ ਗਿਆਨ ਦੀ ਗੱਲ ਹੈ ਯਥਾਰਥ ਗਿਆਨ ਦੇ ਸਹਿਤ ਅਨੁਭਵ ਡਰ ਤੋਂ ਰਹਿਤ ਠਹਿਰਾਇਓ ਟਿਕਾਉਣਾ ਕੀਤਾ ਹੈ ਇਸੇ ਪ੍ਰਕਾਰ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਆਪ ਜੀ ਦੇ ਹਿਰਦੇ ਰੂਪੀ ਘਰ ਵਿੱਚ ਅਨੁਭਵ ਸਰੂਪ ਪਰਮੇਸ਼ਰ ਦਾ ਸਰੂਪ ਟਿਕਾਉਣਾ ਕੀਤਾ ਹੈ ਗੁਰੂ ਰਾਮਦਾਸ ਜੀ ਨੇ ਪ੍ਰਤੱਖ ਕਰ ਦਿੱਤਾ ਹੈ
ਜਨਕ ਰਾਜ ਵਰਤਾਇਆ
ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਇਸ ਅਗਿਆਨ ਅੰਧਕਾਰ ਦੇ ਸਮੇਂ ਜਨਕ ਗਿਆਨ ਦਾ ਰਾਜ ਵਰਤਾਇਆ ਵਰਤਾ ਦਿੱਤਾ ਹੁਣ ਇਸ ਕਲਯੁਗ ਦੇ ਸਮੇਂ ਵਿੱਚ ਸਤਯੁਗ ਆ ਕੇ ਅੱਗੇ ਦੱਸਦੇ ਸਤਯੁਗ
ਆ ਲੀਣਾ
ਸਤਯੁਗ ਆ ਕਰਕੇ ਲੀਣਾ ਲੀਨ ਕੀਤਾ ਭਾਵ ਸਤਯੁਗ ਨੂੰ ਕਲਯੁਗ ਦੇ ਵਿੱਚ ਲਿਆ ਕੇ ਮੇਲ ਦਿੱਤਾ ਜੋ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਸ੍ਰੀ ਅੰਮ੍ਰਿਤਸਰ ਤੀਰਥ ਦਾ ਰਚਨਾ ਲੰਗਰ ਚਲਾਉਣਾ ਜੀਵਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇਣਾ ਕਲਯੁਗ ਦੇ ਸਤਯੁਗ ਵਰਤਾ ਦਿੱਤੇ ਜੋ ਭੋਜਨ ਸਿਮਰਨ ਦਾ ਤੇ ਇਸ ਪ੍ਰਕਾਰ ਭੋਜਨ ਦਾ ਵੀ ਤੇ ਸਿਮਰ ਦਾ ਵੀ ਵਿਸਥਾਰ ਕੀਤਾ ਹੈ ਆਪ ਜੀ ਨੇ ਰਾਜੇ ਜਨਕ ਦੇ ਸਮਾਨ ਰਾਜ ਵਰਤਾਇਆ ਜਿਵੇਂ ਰਾਜਾ ਜਨਕ ਰਾਜ ਕਰਦਾ ਹੋਇਆ ਪਦਾਰਥਾਂ ਤੋਂ ਨਿਰਲੇਪ ਗਿਆਨ ਵਿਚ ਪੂਰਨ ਰਹਿੰਦਾ ਸੀ। ਇਸੇ ਪ੍ਰਕਾਰ ਆਪ ਜੀ ਪਦਾਰਥਾਂ ਤੋਂ ਨਿਰਲੇਪ ਸਦਾ ਗਿਆਨ ਅਵਸਥਾ ਵਿਚ ਰਹਿੰਦੇ ਹੋ ਜੀ।
ਗੁਰ ਸ਼ਬਦ ਦੇ ਮਨ ਮਾਨਿਆ,
ਹੇ ਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਜਿਨ੍ਹਾਂ ਦਾ ਮਨ ਚਿੱਤ ਹੈ ਜਿਹੜਾ ਆਪ ਜੀ ਦੇ ਸ਼ਬਦ ਦੇ ਉਪਦੇਸ਼ ਉੱਤੇ ਮੰਨ ਗਿਆ ਹੈ,
ਅਪਤੀਜ ਪਤੀਣਾ,
ਤੇ ਇਉਂ ਉਨ੍ਹਾਂ ਦਾ ਅਪਤੀਜ ਨਾ ਪਤੀਜਣ ਵਾਲਾ ਜਿਹੜਾ ਮਨ ਹੈ ਕਹਿੰਦੇ ਉਹ ਪਰਮੇਸ਼ੁਰ ਉੱਤੇ ਪਤੀਣਾ ਪਤੀਜ ਗਿਆ ਹੈ, ਨਿਸ਼ਚੈਵਾਨ ਹੋ ਗਿਆ ਹੈ।
ਗੁਰੂ ਨਾਨਕ ਸੱਚ ਨੀਵ ਸਾਜ,
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਸੱਚੀ ਭਗਤੀ ਰੂਪੀ ਨੀਵ ਨਹੀਂ ਸਾਜ ਸਿਰਜ ਕੇ ਸੱਚ ਰੂਪੀ ਕੋਟ ਉਸਾਰਨ ਵਾਸਤੇ, ਸੱਚ ਰੂਪੀ ਜਿਹੜਾ ਜਿਵੇਂ ਕੋਟ ਕਿਲਾ ਹੁੰਦਾ ਹੈ ਉਸਾਰਨ ਵਾਸਤੇ, ਭਗਤੀ ਰੂਪ ਨਹੀਂ ਇਹ ਸਿਰਜ ਕੇ ਸਤਿਗੁਰੂ ਅੰਗਦ ਦੇਵ ਜੀ ਜਿਹੜੇ ਸਨ, ਬੋਲੋ ਜੀ ਕੋਈ,
ਸਤਿਗੁਰ ਸੰਗ ਲੀਨਾ,
ਸਤਿਗੁਰੂ ਅੰਗਦ ਦੇਵ ਜੀ ਸੰਗ ਨਾਲ ਲੀਨਾ ਲੀਨ ਹੋ ਗਏ, ਭਾਵ ਇਕੋ ਰੂਪ ਹੋ ਗਏ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਨਾਲ ਗੁਰੂ ਅਮਰਦਾਸ ਜੀ ਲੀਨ ਹੋ ਗਏ, ਗੁਰੂ ਅਮਰਦਾਸ ਜੀ ਦੇ ਨਾਲ ਗੁਰੂ ਰਾਮਦਾਸ ਜੀ ਲੀਨ ਹੋ ਗਏ, ਗੁਰੂ ਰਾਮਦਾਸ ਜੀ ਦੇ ਨਾਲ ਮਿਲ ਕੇ ਗੁਰੂ ਅਰਜਨ ਦੇਵ ਜੀ ਲੀਨ ਹੋ ਗਏ। ਜਿਵੇਂ ਗੁਰੂ ਨਾਨਕ ਦੇਵ ਜੀ ਭਗਤੀ ਰੂਪੀ ਸੱਚੀ ਨੀ ਸਿਰਜ ਕੇ ਸਤ ਗੁਰ ਪ੍ਰਸਾਦ ਸਤ ਤ੍ਰੈ ਕਾਲ ਆਵਾਦ ਰੂਪ ਗੁਰਚੇਤਨ ਬ੍ਰਹਮ ਦੇ ਨਾਲ ਲੀਨ ਹੋਏ ਹਨ, ਇਸੇ ਤਰ੍ਹਾਂ ਦੂਸਰੇ ਤੀਸਰੇ ਚੌਥੇ ਪਾਤਸ਼ਾਹ ਲੀਨ ਹੋਏ ਹਨ। ਇਉਂ ਮਹਾਰਾਜ ਆਪ ਜੀ ਇਉਂ ਲੀਨ ਹੋਏ ਹੋ।
ਗੁਰ ਅਰਜੁਨ ਘਰ ਗੁਰ ਰਾਮਦਾਸ,
ਹੇ ਗੁਰੂ ਅਰਜਨ ਦੇਵ ਜੀ ਆਪ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਗ੍ਰਹਿ ਵੇਖੇ,
ਅਪਰੰਪਰ ਬੀਣਾ,
ਅਪਰੰਪਰ ਪ੍ਰਕਿਰਤੀ ਤੋਂ ਪਰੇ, ਬੀਣਾ ਨਾਮ ਸੁੰਦਰ ਦਾ ਹੁੰਦਾ ਹੈ, ਬੀਣਾ ਇੱਕ ਸਾਜ ਵੀ ਹੈ ਪ੍ਰੀਤੇ ਸੁੰਦਰ ਦਾ ਵਾਚਕ ਹੈ, ਸੁੰਦਰ ਸਰੂਪ ਪਰਮੇਸ਼ਰ ਦਾ ਸਰੂਪ ਪ੍ਰਗਟ ਹੋਏ ਹੋ। ਆਪ ਜੀ ਪ੍ਰਕਿਰਤੀ ਤੋਂ ਪਰੇ ਤੇ ਸੁੰਦਰ ਸਰੂਪ ਵਾਲੇ ਪਰਮੇਸ਼ਰ ਦਾ ਰੂਪ ਹੀ ਬੀਣਾ ਬਣੇ ਹੋ। ਹੇ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਜਾਂ ਫਿਰ ਆਪ ਜੀ ਦੇ ਹਿਰਦੇ ਰੂਪੀ ਘਰ ਦੇ ਵਿੱਚ ਅਪਰੰਪਰ ਪ੍ਰਕਿਰਤੀ ਤੋਂ ਪਰੇ ਬੀਣਾ ਸੁੰਦਰ ਸਰੂਪ ਪਰਮੇਸ਼ਰ ਨੂੰ ਪ੍ਰਗਟ ਕਰ ਦਿੱਤਾ ਹੈ। ਕਿਰਪਾ ਕਰਕੇ ਆਪਣੇ
ਖੇਲ ਗੂੜਾ ਕੀਆ ਹਰ ਰਾਇ ਸੰਤੋਖ ਸਮਾਚਰਿਆ,
ਹੇ ਰਾਏ ਰਾਜਾ ਰੂਪ ਹਰ ਪਰਮੇਸ਼ਰ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ, ਆਪ ਜੀ ਨੇ ਬੜਾ ਗੂੜ ਨਾਮ ਹੈ ਗੁਬਤ ਦਾ, ਗੁੱਜਾ ਗੁੱਜਾ ਖੇਲ ਖੇਡ ਜਿਹੜਾ ਕੀਆ ਉਹ ਕੀਤਾ ਹੈ, ਤੇ ਅੰਦਰੋਂ ਤਾਂ ਬ੍ਰਹਮ ਰੂਪ ਹੋ ਤੁਸੀਂ ਪਰ ਬਾਹਰੋਂ ਲੋਕ ਕਿਰਿਆ ਕਰਦੇ ਹੋ, ਅਤੇ ਸੰਤੋਖ ਜਿਹੜਾ ਹੈ ਤੇ ਉਸ ਨੂੰ ਸਮਾਚਰੇ ਹੋ, ਇਹਦਾ ਅਰਥ ਬਣਿਆ ਸਮ ਆਚਰੇ ਹੋ, ਵਿਆਕਰਨ ਦੇ ਅਨੁਸਾਰ ਸਮ ਭਲੀ ਪ੍ਰਕਾਰ ਅਚਰਿਓ ਗ੍ਰਹਿਣ ਕੀਤਾ ਹੈ, ਜਿਵੇਂ ਅਚਪਨ ਭੋਜਨ ਅਚਪਨ ਕਰ ਲੋ ਐਸਾ ਸ਼ਬਦ ਹੈ। ਤੇ ਇਸ ਕਰਕੇ ਆਪ ਮਹਾਰਾਜ
ਬਿਮਲ ਬੁੱਧ ਸਤਿਗੁਰ ਸਮਾਣੋ,
ਤੇ ਇਸ ਕਰਕੇ ਮਹਾਰਾਜ ਬਿਮਲ ਨਾਮ ਹੈ ਨਿਰਮਲ ਦਾ, ਮਲ ਮੈਲ ਬੇਰਹਿਤ, ਮੈਲ ਤੋਂ ਰਹਿਤ ਬਿਮਲ ਦਾ ਅਰਥ ਹੀ ਸ਼ੁੱਧ ਹੈ। ਅਤੇ ਆਪ ਜੀ ਸਤ ਗੁਰ ਸਤ ਤ੍ਰੈ ਕਾਲ ਆਵਾਦ ਰੂਪ ਗੁਰਚੇਤਨ ਬ੍ਰਹਮ ਵਿੱਚ ਸਮਾਣੋ ਸਮਾਏ ਹੋਏ ਹੋ। ਆਪ ਜੀ ਦੀ ਸਤਿਗੁਰੂ ਰਾਮਦਾਸ ਜੀ ਨੇ ਤੁਹਾਡੀ ਜਿਹੜੀ ਬੁੱਧੀ ਹੈ ਆਪ ਜੀ ਦੀ ਸਤਿਗੁਰੂ ਰਾਮਦਾਸ ਜੀ ਦੇ ਸਮਾਨ ਉੱਜਲ ਬੁੱਧੀ ਹੈ, ਜਿਵੇਂ ਉਹਨਾਂ ਦੀ ਬੁੱਧ ਉੱਜਲ ਸੀ ਤੁਹਾਡੀ ਵੀ ਉਸੇ ਤਰ੍ਹਾਂ। ਆਪ ਜੀ ਬਿਮਲ ਨਿਰਮਲ ਸ਼ੁੱਧ ਹੈ, ਆਪ ਜੀ ਸਤ ਗੁਰ ਸਤ ਤ੍ਰੈ ਕਾਲ ਬਾਦ ਸਰੂਪ ਗੁਰਚੇਤਨ ਬ੍ਰਹਮ ਵਿੱਚ ਸਮਾਣੋ ਸਮਾਏ ਹੋਏ। ਹਰ ਰਾਏ ਰਾਜਾ ਰੂਪ ਪਰਮੇਸ਼ਰ ਨੇ ਬੜਾ ਗੁਪਤ ਗੁੱਝਾ ਖੇਡ ਕੀਤਾ ਹੈ, ਜੋ ਆਪ ਜੀ ਦੇ ਨਾਮ ਬਾਣੀ ਦੇ ਉਪਦੇਸ਼ ਦੁਆਰਾ ਸਿੱਖਾਂ ਨੂੰ ਸੰਤੋਖ ਅਤੇ ਸ਼ੁਭ ਗੁਣ ਸਮਾਚਰਿਓ ਜਾਣੀ ਭਲੀ ਪ੍ਰਕਾਰ ਗ੍ਰਹਿਣ ਕਰਵਾਏ ਨੇ। ਹੇ ਸਤਿਗੁਰੂ ਜੀ ਬਿਮਲ ਉੱਜ ਬੁੱਧੀ ਵਾਲੇ ਸਿੱਖ ਆਪ ਜੀ ਦੇ ਸਰੂਪ ਵਿੱਚ ਸਮਾਣੋ ਸਮਾ ਗਏ ਹਨ ਜੀ।
ਆ ਜੋਨੀ ਸੰਭਰਿਓ ਸੁਜਸ ਕਲ ਕਵੀਅਣ ਬਖਾਣਿਓ,
ਆਪ ਜੀ ਅਜੂਨੀ ਅਜਨਮ ਸਰੂਪ ਹੋ, ਜੂਨਾ ਤੋਂ ਰਹਿਤ ਹੋ, ਸੰਭਵਿਓ ਜਣੀ ਸੁਤੇ ਪ੍ਰਕਾਸ਼ ਰੂਪ, ਆਪ ਜੀ ਵਿੱਚ ਅਜੂਨੀ ਅਜਨਮ ਪੁਣਾ ਤੇ ਜਿਹਦੇ ਸੰਭਵਿਓ ਤੇ ਇਸ ਕਰਕੇ ਇਹ ਅਜਨਮਾ ਅਜਨਮਾ ਪੁਣਾ ਜਿਹੜੀ ਜਨਮ ਤੋਂ ਰਹਿਤ ਬਾਅਦ ਸੰਭਵਿਓ ਬਣਦਾ ਹੈ। ਭਾਵ ਕੀ ਆ, ਆਪ ਜੀ ਅਜੂਨੀ ਹੁੰਦਿਆਂ ਹੋਇਆਂ ਪਰਣ ਭਾਵ ਨੂੰ ਪ੍ਰਾਪਤ ਹੋਏ, ਵਾਸਤਵ ਦ੍ਰਿਸ਼ਟੀ ਕਰਕੇ ਆਪ ਜੀ ਜੂਨਾ ਤੋਂ ਰਹਿਤ ਹੋ, ਪਰੰਤੂ ਸ੍ਰਿਸ਼ਟੀ ਨੂੰ ਉਤਾਰਨ ਵਾਸਤੇ ਆਪ ਜੀ ਨੇ ਸੰਘ ਭਲੀ ਪ੍ਰਕਾਰ ਭਵਿਓ ਅਵਤਾਰ ਧਾਰਨ ਕੀਤਾ ਹੈ। ਕੱਲ ਨਾਮੇ ਭੱਟ ਕਥਨ ਕਰਦਾ ਹੈ ਕਿ ਇਸੇ ਕਰਕੇ ਅਸੀਂ ਸਾਰੇ ਭੱਟ ਕਵੀਆਂ ਕਵੀਆਂ ਨੇ ਮਿਲ ਕੇ ਆਪ ਜੀ ਦਾ ਸੁਜਸ ਸ੍ਰੇਸ਼ਟ ਜਸ ਬਖਾਣਿਓ ਉਚਾਰਨ ਕੀਤਾ ਹੈ ਜੀ।
ਗੁਰੂ ਨਾਨਕ ਅੰਗਦ ਵਰਿਓ
ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਵਰਿਓ ਭਰੋਸਾਏ ਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਭਰੋਸਾਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਵਰਿਓ ਵਡਿਆਇਆ ਵਰ ਦਿੱਤਾ ਆਪਣੇ ਤੁਲ ਵਰਿਓ ਸ੍ਰੇਸ਼ਟ ਕੀਤਾ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹਾਂਜੀ ਬੋਲੋ ਗੁਰ ਅੰਗਦ
ਗੁਰ ਅੰਗਦ ਅਮਰ ਨਿਧਾਨ
ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਨਾਮ ਗਿਆਨ ਸੁਭ ਗੁਣਾਂ ਦਾ ਨਿਧਾਨ ਖਜ਼ਾਨਾ ਬਖਸ਼ਿਆ ਹੈ।
ਗੁਰ ਰਾਮਦਾਸ ਅਰਜੁਨ ਵਰਿਓ
ਤੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਭਰੋਸਾਏ ਤੀਸਰੇ ਗੁਰਾਂ ਨੇ ਚੌਥੇ ਗੁਰਾਂ ਨੂੰ ਵਡਿਆਇਆ ਵਰ ਦਿੱਤਾ ਸ੍ਰੀ ਗੁਰੂ ਰਾਮਦਾਸ ਜੀ ਤੋਂ ਤੇ ਇਉਂ ਫਿਰ ਗੁਰੂ ਅਰਜਨ ਦੇਵ ਜੀ ਭਰੋਸਾਏ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵਰੋ ਵਡਿਆਇਆ ਭਾਵ ਵਰ ਦਿੱਤਾ ਬੜੇ ਉਹ ਸ੍ਰੇਸ਼ਟ ਕੀਤਾ ਹੈ।
ਪਾਰਸ ਪਰਸ ਪ੍ਰਮਾਣ
ਸਾਰਿਆਂ ਗੁਰਾਂ ਪਰਸ ਪਰਸਨਾ ਪਾਰਸ ਦੇ ਪ੍ਰਮਾਣ ਸਮਾਨ ਹਨ ਸਾਰੇ ਗੁਰੂ ਸਾਹਿਬਾਂ ਤੇ ਜਿਵੇਂ ਸਾਰਿਆਂ ਗੁਰਾਂ ਦਾ ਪਰਸ ਪਰਸਨਾ ਪਾਰਸ ਦੇ ਪ੍ਰਮਾਣ ਸਮਾਨ ਹੈ ਤਿਵੇਂ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਤੁਲ ਬੜੇ ਉਹ ਸ੍ਰੇਸ਼ਟ ਕੀਤਾ ਹੈ। ਜਿਵੇਂ ਪਾਰਸ ਸਪਰਸ਼ ਦਾ ਪ੍ਰਮਾਣ ਪ੍ਰਸਿੱਧ ਹੈ ਐਸੇ ਤਰ੍ਹਾਂ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਜੇ ਤਿਸ ਕੀ ਅਜਾਏ ਤੇ ਇਸ ਪ੍ਰਕਾਰ ਕਹਿੰਦੇ ਹਨ।
ਸਦ ਜੀਵਨ ਅਰਜੁਨ ਅਮੋਲ ਆਜੁਨੀ ਸੰਭਾਉ
ਹੇ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਸਦ ਹਮੇਸ਼ਾ ਅਮੋਲ ਅਮੋਲਕ ਜੀਵਨ ਵਾਲੇ ਹੋ ਸਿੱਖਾਂ ਨੂੰ ਸਦਾ ਅਮੋਲਕ ਜੀਵਨ ਦੀ ਦਾਤ ਦੇਣ ਵਾਲੇ ਹੋ ਅਜੋਨੀ ਅਜਨਮ ਰੂਪ ਹੋ ਸੰਭਾਉ ਸਦੇ ਪ੍ਰਕਾਸ਼ ਹੋ
ਭੈ ਭੰਜਨ ਪਰ ਦੁੱਖ ਨਿਵਾਰ ਅਪਾਰ ਅਨੰਭਾਉ
ਇਹਨੂੰ ਭਾਈ ਜਿਹੜਾ ਭੱਬੇ ਦੇ ਨਾਲ ਹੈ ਭੱਬੇ ਦੀ ਦਲਾਈ ਸਮਝ ਲੈਣਾ ਦਲਾਵਾਂ ਭੈ ਪਾਠ ਪੜੂਗਾ ਹੇ ਸਤਿਗੁਰੂ ਜੀ ਆਪ ਜੀ ਸਤ ਪ੍ਰਕਾਰ ਦੇ ਜਿਹੜੇ ਭੈ ਡਰ ਨੂੰ ਭੰਜਣ ਭੰਨਣ ਵਾਲੇ ਹੋ ਯਹ ਭੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨ ਰੱਖਿਆ ਗੁਪਤ ਪੈ ਅਕਸ ਮਾਤਰ ਪੈ ਸਾਤ ਪਰ ਪਰਾਏ ਦੁੱਖਾਂ ਨੂੰ ਨਿਵਾਰ ਮੇਟਣ ਵਾਲੇ ਹੋ ਆਪ ਜੀ ਕਾਲ ਦੇ ਭੈ ਨੂੰ ਭੰਨਣ ਵਾਲੇ ਹੋ ਪਰ ਵਿਸ਼ੇਸ਼ ਕਰਕੇ ਜਨਮ ਮਰਨ ਦੇ ਦੁੱਖ ਨੂੰ ਨਿਵਾਰ ਮੇਟਣ ਵਾਲੇ ਹੋ ਆਪ ਜੀ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ ਅਨਭਉ ਭੈ ਤੋਂ ਰਹਿਤ ਜੋ ਭਾਵ ਨਿਰਭਉ ਸਰੂਪ ਹੋ ਮਹਾਰਾਜ ਆਪ
ਅਗਹ ਗਹਿਣ ਭ੍ਰਮ ਭ੍ਰਾਂਤ ਦਹਿਣ
ਅਗਹ ਪਕੜਨ ਤੋਂ ਰਹਿਤ ਸੱਚ ਸਰੂਪ ਨੂੰ ਗਹਿਣ ਗ੍ਰਹਿਣ ਕਰਨ ਵਾਲੇ ਹੋ ਭਰਮ ਭ੍ਰਾਂਤ ਸੰਸਿਆਂ ਦੀ ਭ੍ਰਾਂਤੀ ਨੂੰ ਦਹਿਣ ਦਗਧ ਕਰਨ ਵਾਲੇ ਨਾਸ਼ ਕਰਨ ਵਾਲੇ ਹੋ ਜੋ ਸਰੂਪ ਪਕੜਨ ਤੋਂ ਰਹਿਤ ਹੈ ਉਹ ਸਿੱਖਾਂ ਦੇ ਹਿਰਦੇ ਵਿਚ ਪ੍ਰੇਮਾ ਭਗਤੀ ਦਾ ਉਪਦੇਸ਼ ਗ੍ਰਹਿਣ ਕਰਾ ਕੇ ਪਕੜਾ ਦਿੰਦੇ ਹੋ
ਸੀਤਲ ਸੁਖਦਾਤਾ
ਭਾਵ ਪਰਮੇਸ਼ਰ ਪ੍ਰੇਮ ਦੇ ਵਾਸ ਹੋ ਜਾਂਦਾ ਹੈ ਆਪ ਜੀ ਸੀਤਲ ਸ਼ਾਂਤ ਸਰੂਪ ਸਰਵ ਸੁਖਾਂ ਦੇ ਦਾਤਾ ਦਾਤੇ ਹੋ ਮਹਾਰਾਜ
ਅਸੰਭਉ ਉਦਵਿਓ ਪੁਰਖ ਪੂਰਨ ਵਿਧਾਤਾ
ਤੇ ਅਸੰਭਉ ਅਸਚਰਜ ਰੂਪ ਉਦਵਿਓ ਪ੍ਰਗਟ ਹੋਇਓ ਅਸਚਰਜ ਰੂਪ ਵਾਹਿਗੁਰੂ ਹੈ ਤੁਸੀਂ ਉਹਦਾ ਸਰੂਪ ਪ੍ਰਗਟ ਹੋਇਓ ਸਰਗੁਣ ਸਾਰਿਆਂ ਥਾਵਾਂ ਚ ਪੂਰਨ ਪਰਿਪੂਰਨ ਪੁਰਖ ਪੁਰਸ਼ਾਰਥ ਦੇਣ ਵਾਲੇ ਅਤੇ ਕਰਮਾਂ ਅਨੁਸਾਰ ਵਿਧਾਤਾ ਫਲ ਪ੍ਰਦਾਤੇ ਵੀ ਹੋ
ਨਾਨਕ ਆਦਿ ਅੰਗਦ ਅਮਰ
ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਆਦਿ ਆਦਿ ਸਰੂਪ ਹਨ ਇਹ ਜਿਹੜੇ ਕਹੇ ਹਨ
ਸਤਿਗੁਰ ਸ਼ਬਦ ਸਮਾਇਓ
ਇਹਨਾਂ ਸਾਰੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਵਿਚ ਗੁਰੂ ਰਾਮਦਾਸ ਜੀ ਸਮਾਇਓ ਸਮਾਏ ਲੀਨ ਹੋਏ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਆਦਿ ਤੋਂ ਲੈ ਕੇ ਸਾਰੇ ਹੀ ਸਤਿਗੁਰਾਂ ਦੇ ਸ਼ਬਦ ਵੀ ਸਮਾਏ ਹੋਏ ਹਨ ਸਤ ਤ੍ਰੈਕਾਲ ਬਾਦ ਰੂਪ ਗੁਰ ਚੇਤਨ ਸਰੂਪ ਸ਼ਬਦ ਬ੍ਰਹਮ ਵਿਚ ਸਮਾਏ ਹੋਏ ਹਨ ਇਹਦਾ ਅਰਥ ਇਸ ਪ੍ਰਕਾਰ ਕੀਤਾ ਹੈ ਸੰਪਰਦਾ ਦੇ ਅੰਦਰ ਅੱਗੇ ਫਰਮਾਨ ਕਰਦੇ ਹਨ ਜੀ
ਧੰਨ ਧੰਨ ਗੁਰੂ ਰਾਮਦਾਸ ਗੁਰ
ਇਹ ਭਾਈ ਗੁਰ ਦੇ ਉੱਤੇ ਵਿਸਰਾਮ ਲੱਗਣਾ ਗੁਰ ਚੇਤਨ ਦਾ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਹਨ ਧੰਨ ਹਨ ਧੰਨ ਧੰਨਤਾ ਦੇ ਯੋਗ ਹਨ ਐਸੇ ਸਤਿਗੁਰੂ ਜੀ
ਜਿਨ ਪਾਰਸ ਪਰਸ ਮਿਲਾਇਓ
ਜਿਨ ਜਿਸ ਪਾਰਸ ਰੂਪ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਨਾਲ ਪਰਸ ਕੇ ਬ੍ਰਹਮ ਦੇ ਨਾਲ ਮਿਲਾਇਓ ਮਿਲਾਉਣਾ ਕੀਤਾ ਹੈ ਇੱਥੇ ਤੱਕ ਸਾਧ ਸਿੰਘ ਜੀ ਜਿਹੜੇ ਸਵਈਏ ਕੱਲ ਨਾਮੇ ਭੱਟਦੇ ਆਏ ਹੈ ਅਗਲਾ ਜਿਹੜਾ ਸੇਵਾ ਸਵਈਆ ਨਾ ਹੁਣ ਇਹ ਕੱਲ ਸਹਾਰ ਨਾਮੇ ਪਟਦਾ ਹੈ ਐਸਾ ਜਾਣਨਾ ਜੀ। ਹਾਂਜੀ
ਜੈ ਜੈ ਕਾਰ ਜਾਸ ਜਗ ਅੰਦਰ
ਤੇ ਜਾਸ ਜਿਸ ਆਪ ਜੀ ਦਾ ਜਗ ਸੰਸਾਰ ਦੇ ਅੰਦਰ ਜਾਣੀ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਿਹਾ ਹੈ ਭਾਵ ਆਪ ਜੀ ਦਾ ਜਸ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ ਤੇ ਇਸ ਕਰਕੇ
ਮੰਦਰ ਭਾਗ ਜੁਗਤ ਸਿਵ ਰਹਿਤਾ
ਆਪ ਜੀ ਦਾ ਭਾਗ ਕਰਮਾਂ ਦੇ ਮੰਦਰ ਹੋ ਤੁਸੀਂ ਭਾਵ ਪੁੰਨਵਾਨ ਹੋ ਆਪ ਜੀ ਜੀਵਾਂ ਦੇ ਭਾਗ ਕਰਮ ਜਗਾਉਣ ਵਾਸਤੇ ਮੰਦਰ ਅਧਿਸ਼ਠਾਨ ਰੂਪ ਹੋ ਆਪ ਜੀ ਦਾ ਰਚਿਆ ਹੋਇਆ ਹਰਿਮੰਦਰ ਸਾਹਿਬ ਤੇ ਇਹ ਜਿਹੜਾ ਹਰਿਮੰਦਰ ਸਾਹਿਬ ਵਾਲਾ ਅਸਥਾਨ ਭਾਗਾਂ ਵਾਲਾ ਹੈ ਸ੍ਰੀ ਹਰਿਮੰਦਰ ਸਾਹਿਬ ਰਜ ਕੇ ਇਸ ਦੇ ਭਾਗ ਹਿੱਸੇ ਦੇ ਦਰਬਾਰ ਸਾਹਿਬ ਵਿੱਚ ਜਾਣ ਦੇ ਲਈ ਪਹਿਲੀ ਦਰੀਜੀ ਹੈ ਇੱਥੇ ਬੈਠ ਕੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਕੇ ਪ੍ਰਕਰਮਾ ਕਰਦੇ ਅਤੇ ਵਾਪਸ ਹੋ ਜਾਂਦੇ ਗੁਰੂ ਸਾਹਿਬ ਜੀ ਦਾ ਇਹ ਸੁਭਾਅ ਸੀ ਤੋ ਇਸ ਕਰਕੇ ਹਰਿਮੰਦਰ ਸਾਹਿਬ ਦੇ ਅੱਗੇ ਬੈਠ ਕੇ ਆਪਣੀ ਪੂਜਾ ਨਹੀਂ ਸੀ ਕਰਾਈ ਮਹਾਰਾਜ ਨੇ ਜਦੋਂ ਤਿਆਰ ਹੋ ਗਿਆ ਹਰਿਮੰਦਰ ਸਾਹਿਬ ਜੇ ਕਿਸੇ ਨੇ ਪੁੱਛਿਆ ਤੁਸੀਂ ਅੰਦਰ ਬੈਠ ਕੇ ਆਪਣੀ ਪੂਜਾ ਕਿਉਂ ਨਹੀਂ ਕਰਾਉਂਦੇ ਸ਼ਿਵਾਂ ਦੇ ਮੰਦਰ ਦੇ ਵਿੱਚ ਸ਼ਿਵਾਂ ਦੀ ਪੂਜਾ ਹੁੰਦੀ ਹੈ ਵਿਸ਼ਨੂੰ ਦੇ ਮੰਦਰ ਵਿਸ਼ਨੂੰ ਦੀ ਪੂਜਾ ਹੁੰਦੀ ਹੈ ਦੇਵੀ ਦੇ ਮੰਦਰ ਦੇਵੀ ਦੀ ਪੂਜਾ ਹੁੰਦੀ ਹੈ ਤੇ ਇਹ ਤੁਸੀਂ ਆਪਣਾ ਮਹਾਰਾਜ ਤੁਹਾਡਾ ਗੁਰੂ ਘਰ ਹੈ ਇੱਥੇ ਬੈਠ ਕੇ ਆਪਣੀ ਪੂਜਾ ਕਿਉਂ ਨਹੀਂ ਕਰਾਉਂਦੇ ਮਹਾਰਾਜ ਕਹਿੰਦੇ ਭਾਈ ਇਹ ਹਰਿਮੰਦਰ ਹੈ ਇਹਦਾ ਨਾਮ ਗੁਰੂ ਮੰਦਰ ਨਹੀਂ ਰੱਖਿਆ ਪਰਮੇਸ਼ਰ ਹੈ ਇੱਥੇ ਪਰਮੇਸ਼ਰ ਦੀ ਪੂਜਾ ਹੋਏਗੀ ਕਹਿੰਦੇ ਉਹ ਕਿਵੇਂ ਕਹਿੰਦੇ ਸਮਾਂ ਆਊਗਾ ਜਦੋਂ ਸਮਾਂ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਫਿਰ ਆਮ ਸੰਗਤ ਦੀ ਤਰ੍ਹਾਂ ਬਹਿੰਦੇ ਵੱਖਰਾ ਵਸਤਰ ਵੀ ਨਹੀਂ ਸੀ ਵਿਛਾਉਂਦੇ ਕਹਿੰਦੇ ਨਹੀਂ ਭਾਈ ਸੰਗਤ ਗੁਰੂ ਦਾ ਰੂਪ ਹੈ ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਤਿਕਾਰ ਆਪਣੇ ਆਪਣੇ ਮਹਾਂਪੁਰਸ਼ਾਂ ਦਾ ਕਰੋ ਜੀ ਸਦਕੇ ਪਰ ਇਹ ਨਹੀਂ ਵੇ ਬੱਕਰੀ ਵਿਛਾਈ ਕਰਕੇ ਮਰਿਆਦਾ ਭੰਗ ਕਰੀਏ ਨਹੀਂ ਭਾਈ ਪਾਪ ਰੂਪ ਹੈ ਕਿੱਡੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਹੋਵੇ ਬੱਕਰੀ ਵਿਛਾਈ ਨਹੀਂ ਕਰ ਸਕਦੇ ਉਹਦੇ ਵਾਸਤੇ ਤੋ ਇਸ ਕਰਕੇ ਕਈ ਭਾਵਨਾ ਦੇ ਵਿੱਚ ਆ ਕੇ ਕਈ ਵਾਰੀ ਮਰਿਆਦਾ ਭੰਗ ਹੋ ਜਾਂਦੀ ਹੈ ਪਰ ਕਰਨੀ ਨਹੀਂ ਚਾਹੀਦੀ ਸਤਿਕਾਰ ਰੱਖਣਾ ਚਾਹੀਦਾ ਤੇ ਆਪ ਜੀ ਕਦੇ ਗੱਦੀ ਲਾ ਕੇ ਨਹੀਂ ਸੀ ਬੈਠੇ ਸਤਿਕਾਰ ਤੇ ਪਰਮੇਸ਼ਰ ਦਾ ਵੀ ਉਹ ਹਰਿਮੰਦਰ ਸਾਹਿਬ ਦੀ ਪੂਜਾ ਉਸੇ ਦੀ ਹੋਏਗੀ ਮੰਦਰ ਭਾਗ ਜੁੱਤ ਸਿਵ ਰਹਿਤਾ ਸੋ ਇਸ ਕਰਕੇ ਮਹਾਰਾਜ ਇੱਥੇ ਸ਼ਬਦ ਪ੍ਰਕਾਸ਼ ਹੋਵੇਗਾ ਮਹਾਰਾਜ ਨੇ ਕਿਹਾ ਸੀ ਉਹ ਸ਼ਬਦ ਹਰੀ ਦੀ ਪੂਜਾ ਹੋਏਗੀ ਸਾਧ ਸਿੰਘ ਜੀ ਬੀਤੇ ਸਮੇਂ ਦੇ ਅੰਦਰ ਇੱਕ ਐਸਾ ਹੋਇਆ ਬੇਦੀ ਸ਼ਹਿਜ਼ਾਦਾ ਸੀ ਔਰ ਰਿੱਧੀਆਂ ਸਿੱਧੀਆਂ ਉਹਨਾਂ ਦੇ ਕੋਲ ਸਨ ਤੇ ਉਹ ਜਿਸ ਵੇਲੇ ਬੇਦੀ ਸਾਹਿਬ ਆਏ ਹਰਿਮੰਦਰ ਸਾਹਿਬ ਉਹਨਾਂ ਦੇ ਜਿਹੜੇ ਅੱਗੇ ਸੀ ਪੈਰੂਕਾਰ ਉਹਨਾਂ ਨੇ ਜਾ ਕੇ ਇੱਕ ਗੱਦਾ ਲਾ ਦਿੱਤਾ ਬੇਦੀ ਸਾਹਿਬ ਵਾਸਤੇ ਵੀ ਗੁਰੂ ਨਾਨਕ ਦੀ ਅੰਸ ਮੰਸ ਹੈ ਹਰਿਮੰਦਰ ਸਾਹਿਬ ਚ ਇਹਨਾਂ ਨੂੰ ਆ ਗਏ ਸਿੰਘ ਸਾਹਿਬ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਉਹ ਆ ਕੇ ਕਹਿੰਦੇ ਆਹ ਮਨਮਤ ਕੀ ਨਹੀਂ ਕੀਤੀ ਹੈ ਚੱਕੋ ਇਸ ਨੂੰ ਤੇ ਉਹ ਕਹਿੰਦੇ ਜੀ ਬੇਦੀ ਸਾਹਿਬ ਆ ਰਹੇ ਨੇ ਕਹਿੰਦਾ ਵੀ ਕੋਈ ਵੀ ਹੋਵੇ ਇੱਥੇ ਗੁਰੂ ਅਰਜਨ ਦੇਵ ਜੀ ਤਾਂ ਸੰਗਤ ਚ ਬੈਠਦੇ ਰਹੇ ਉਹਨਾਂ ਨੇ ਉਹ ਚੱਕ ਕੇ ਜਿਹੜਾ ਗੱਦਾ ਸੀ ਇੱਕ ਚੌਰਾ ਕਰਕੇ ਬਿਠਾਇਆ ਉਹਨਾਂ ਨੇ ਇੱਕ ਪਾਸੇ ਛੱਡਤਾ ਜਦੋਂ ਆਏ ਬੇਦੀ ਸਾਹਿਬ ਆਲਾ ਦੁਆਲਾ ਦੇਖਣ ਨਾਲਦਿਆਂ ਨੂੰ ਕਹਿੰਦੇ ਇਸ਼ਾਰਾ ਕੀਤਾ ਕਹਿੰਦੇ ਜੀ ਇਹਨਾਂ ਨੇ ਚੱਕ ਦਿੱਤਾ ਕਹਿੰਦੇ ਅੱਛਾ ਜਿਹਨੇ ਮੇਰੀ ਇਹ ਗੱਦੀ ਚੱਕੀ ਹੈ ਕਹਿੰਦੇ ਉਹਦੀਆਂ ਬਾਹਾਂ ਖੜ ਜਾਣ ਉਹ ਸਿੰਘ ਸਾਹਿਬ ਦੀਆਂ ਦੋਨੇ ਬਾਹਾਂ ਖੜ ਗਈਆਂ ਦੇਖੋ ਸ਼ਕਤੀ ਤਾਂ ਹੈਗੀ ਸੀ ਸਿੰਘ ਸਾਹਿਬ ਕਹਿੰਦੇ ਚਾਹੇ ਸਾਰਾ ਹੀ ਸਰੀਰ ਖੜ ਜਾਵੇ ਮਨਮਤ ਨਹੀਂ ਹੋਣ ਦੇਣੀ ਤੂੰ ਕਰਾਮਾਂ ਦਿਖਾਈ ਹੈ ਕਹਿੰਦੇ ਕੀ ਹੰਕਾਰ ਕਰਦੇ ਜੇ ਤੂੰ ਗੁਰੂ ਨਾਨਕ ਦੀ ਅੰਸ ਮਨਸਨ ਹੈ ਅਸੀਂ ਵੀ ਗੁਰੂ ਰਾਮਦਾਸ ਦੇ ਦਰ ਦੇ ਸੇਵਕ ਹਾਂ ਜਿਹੜੇ ਤੂੰ ਚੌਂਕੜਾ ਲਾ ਕੇ ਨਾ ਆਪਣੇ ਗੱਦਾ ਵਿਛਾਉਣਾ ਚਾਹੁੰਦਾ ਸੀ ਤੇਰੀਆਂ ਲੱਤਾਂ ਹੀ ਖੜ ਜਾਣਾ ਖੇ ਉਹਨਾਂ ਦੀਆਂ ਲੱਤਾਂ ਖੜ ਗਈਆਂ ਭਾਣਾ ਇਹੋ ਜਿਹਾ ਵਰਤਿਆ ਸੰਗਤ ਦੇ ਤਰਾਹ ਤਰਾਹ ਹੋ ਗਈ ਹੱਥ ਜੋੜਨ ਕਹਿੰਦੇ ਜੀ ਵਾਪਸ ਲੈ ਲਓ ਆਪਣਾ ਆਪਣਾ ਵਚਨ ਸਿੰਘ ਸਾਹਿਬ ਕਹਿੰਦੇ ਆਪਣਾ ਵਚਨ ਵਾਪਸ ਲੈ ਲੂਗਾ ਮੈਂ ਵੀ ਬੇਨਤੀ ਕਰ ਦੂ ਮਹਾਰਾਜ ਨੂੰ ਬੇਦੀ ਸਾਹਿਬ ਕਹਿਣ ਲੱਗੇ ਸਿੰਘ ਸਾਹਿਬ ਅੱਗੇ ਤੋਂ ਮੇਰਾ ਖਾਨਦਾਨ ਕਦੇ ਆ ਕੇ ਹਰਿਮੰਦਰ ਸਾਹਿਬ ਚ ਗੱਦੀ ਨਹੀਂ ਲਾਊਗਾ ਪਰ ਤੁਸੀਂ ਮੇਰੀਆਂ ਲੱਤਾਂ ਠੀਕ ਕਰੋ ਕਹਿੰਦੇ ਮੈਂ ਥੋੜੀ ਕਰਨੀਆਂ ਤੁਸੀਂ ਪਹਿਲਾਂ ਆਪਣਾ ਵਚਨ ਮੋੜੋ ਉਹਨੇ ਕਿਹਾ ਹੇ ਗੁਰੂ ਨਾਨਕ ਸਾਹਿਬ ਮੈਂ ਤੇਰੀ ਅੰਸ ਵੰਸ ਹਾਂ ਮੇਰੀ ਰਸਨਾ ਤੋਂ ਗਲਤੀ ਹੋ ਗਈ ਕਿਰਪਾ ਕਰੋ ਸਿੰਘ ਸਾਹਿਬ ਦੀਆਂ ਬਾਹਾਂ ਠੀਕ ਹੋ ਜਾਣ ਤੇ ਸਿੰਘ ਸਾਹਿਬ ਕਹਿਣ ਲੱਗੇ ਹੇ ਗੁਰੂ ਰਾਮਦਾਸ ਤੇਰੇ ਦਰ ਦੀ ਮਰਿਆਦਾ ਰੱਖਣ ਵਾਸਤੇ ਚਾਹੇ ਮੇਰਾ ਸਰੀਰ ਲੱਗ ਜਾਂਦਾ ਮੈਨੂੰ ਕੋਈ ਗਮ ਨਹੀਂ ਸੀ ਪਰ ਹੁਣ ਇਹ ਗੁਰੂ ਨਾਨਕ ਦੀ ਅੰਸ ਵੰਸ ਹੈ ਗਲਤੀ ਮੰਨ ਲਈ ਹੈ ਇਹਨਾਂ ਦੇ ਲੱਤਾਂ ਠੀਕ ਹੋ ਜਾਣ ਉਹਨਾਂ ਦੀਆਂ ਲੱਤਾਂ ਠੀਕ ਹੋ ਗਈਆਂ ਇਹ ਹਰਿਮੰਦਰ ਸਾਹਿਬ ਦੇ ਭਾਣਾ ਵਰਤਿਆ ਹੋਇਆ ਕਿਉਂ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਬਣਾਈ ਤੇ ਇਸ ਕਰਕੇ ਭਾਈ ਮਰਿਆਦਾ ਰੱਖਣੀ ਚਾਹੀਏ ਹੁਣ ਤਾਂ ਕਲਯੁਗ ਵਰਤ ਗਿਆ ਸਾਰੇ ਸੰਸਾਰ ਦੇ ਅੰਦਰ ਤੇ ਗੁਰੂ ਸਾਹਿਬ ਕਿਰਪਾ ਕਰਨ ਹਾਂਜੀ ਅੱਗੇ ਬੋਲੋ
ਗੁਰ ਪੂਰਾ ਪਾਇਓ ਬੜ ਭਾਗੀ।
ਇਹ ਨਾ ਜਿਹੜਾ ਯਹੀ ਹੈ ਇਹਨੂੰ ਭਾਈ ਫੇਰ ਚੰਗੀ ਤਰ੍ਹਾਂ ਸਮਝ ਲਓ, ਫੇਰ ਬੋਲਣਾ ਸੌਖਾ ਰਹਿੰਦਾ। ਵੀ ਪੱਪੇ ਦਾ ਕੰਨਾ ਤਾਂ ਹੈਗਾ ਹੀ ਹੈਗਾ, ਉਹ ਤਾਂ ਕੋਈ ਰੌਲਾ ਨੀ, ਊੜੇ ਨੌਂਕੜ ਵੀ ਇਹ ਤਾਂ ਇੱਕ ਨੇ ਰਹਿਣਾ। ਜਿਹੜਾ ਯਹੀ ਹੈ ਇਹਨੂੰ ਸਮਝ ਲਓ ਵੀ ਇੱਥੇ ਈੜੀ ਲੱਗੀ ਹੈ ਤੇ ਈੜੀ ਨੂੰ ਸਿਹਾਰੀ ਲੱਗੀ ਹੈ ਤੇ ਨਾਲ ਐੜਾ ਮੁਕਤ ਹੈ। ਪਾਇਆਓ ਈੜੀ ਬੋਲ ਗਈ ਨਾ, ਉਹਦੇ ਨਾਲ ਫਿਰ ਸਪਸ਼ਟ ਬੋਲ ਜਾਏਗਾ। ਹੇ ਪੂਰਾ ਪੂਰਨ ਸਤਿਗੁਰੂ ਅਰਜਨ ਦੇਵ ਜੀ, ਤੇ ਅਸੀਂ ਆਪ ਜੀ ਨੂੰ ਵੱਡ ਵੱਡਿਆਂ ਵੱਡ ਭਾਗੀ ਹੈ ਨਾ, ਵੱਡ ਵੱਡਿਆਂ ਭਾਗੀ ਕਰਮਾਂ ਕਰਕੇ ਪਾਇਆਓ ਪਾਉਣਾ ਕੀਤਾ ਹੈ ਸਾਡੇ ਕਰਮ ਜਾ ਕੇ। ਇਸ ਕਰਕੇ ਮਹਾਰਾਜ ਅਸੀਂ ਆਪਣੇ ਕਰਮਾਂ ਦੀ ਸ਼ਲਾਘਾ ਕਰਦੇ ਹਾਂ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਸਾਡੇ ਵੱਡੇ ਭਾਗ ਜਿਨ੍ਹਾਂ ਨੂੰ ਐਸਾ ਗੁਰੂ ਮਿਲਿਆ।
ਲਿਵ ਲਾਗੀ ਮੇਦਨ ਭਰ ਸਹਿਤਾ,
ਜੋ ਮੇਦਨ ਧਰਤੀ ਦੇ ਭਰ ਭਾਰ ਨੂੰ ਸਹਿਤਾ ਸਹਾਰਨ ਵਾਲਾ ਸ਼ੇਸ਼ ਨਾਗ ਹੈ, ਤੇ ਉਸਦੀ ਜਿਸ ਪਰਮੇਸ਼ਰ ਨਾਲ ਲਿਵ ਬਿਰਤੀ ਲਾਗੀ ਲੱਗੀ ਹੈ, ਉਸ ਪਰਮੇਸ਼ਰ ਦਾ ਆਪ ਜੀ ਸਰੂਪ ਹੋ, ਆਪ ਜੀ ਦੇ ਚਰਨਾਂ ਵਿਚ ਸ਼ੇਸ਼ ਨਾਗ ਦੀ ਵੀ ਲਿਵ ਲੱਗੀ ਹੋਈ ਹੈ। ਦੁਬਾਰੇ ਫਿਰ ਬੋਲੋ ਜੀ ਸਾਰੇ ਹੀ।
ਗੁਰ ਪੂਰਾ ਪਾਇਓ ਬੜ ਭਾਗੀ,
ਸਾਰੇ ਬੋਲਦੇ ਨੇ।
ਲਿਵ ਲਾਗੀ ਮੇਦਨ ਭਰ ਸਹਿਤਾ,
ਤੇ ਇਸ ਪ੍ਰਕਾਰ ਹੇ ਸਤਿਗੁਰੂ ਅਰਜਨ ਦੇਵ ਜੀ, ਆਪ ਜੀ ਨੇ ਉਸ ਪੂਰਾ ਪੂਰਨ ਗੁਰ ਸਤਿਗੁਰੂ ਰਾਮਦਾਸ ਜੀ ਨੂੰ ਪਾਉਣਾ ਕੀਤਾ ਵੱਡੇ ਭਾਗਾਂ ਕਰਕੇ। ਜੇ ਸਤਿਗੁਰੂ ਰਾਮਦਾਸ ਜੀ ਦੀ ਪਰਮੇਸ਼ੁਰ ਦੇ ਚਰਨਾਂ ਵਿਚ ਲਿਵ ਬਿਰਤੀ ਲੱਗੀ ਹੋਈ ਹੈ, ਜੋ ਧਰਤੀ ਦੇ ਭਾਰ ਨੂੰ ਸਹਾਰਨ ਵਾਲਾ ਹੈ, ਹੇ ਪੂਰਨ ਸਤਿਗੁਰੂ ਜੀ ਗੁਰ ਪੂਰਾ ਪਾਇਓ ਵੱਡ ਭਾਗੀ, ਹੇ ਪੂਰਨ ਸਤਿਗੁਰੂ ਵੱਡੇ ਭਾਗਾਂ ਕਰਕੇ ਆਪ ਜੀ ਨੂੰ ਪਾਉਣਾ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਆਪ ਜੀ ਦੇ ਚਰਨਾਂ ਕਮਲਾਂ ਵਿਚ ਪਰਮੇਸ਼ੁਰ ਦੇ ਚਰਨਾਂ ਕਮਲਾਂ ਵਿਚ ਲਿਵ ਲੱਗੀ ਹੋਈ ਹੈ। ਜਿਵੇਂ ਸ਼ੇਸ਼ ਨਾਗ ਮੇਦਨੀ ਧਰਤੀ ਦੀ, ਇਹ ਜਿਹੜੇ ਨਾ ਮੇਦਨ ਨਾਮ ਧਰਤੀ ਦਾ, ਮੇਦਨ ਧਰਤੀ ਦੇ ਭਾਰ ਨੂੰ ਸਹਾਰਦਾ, ਤੇ ਤਿਵੇਂ ਉਹ ਸਾਰੀ ਖਲਕ ਦੇ ਉਧਾਰ ਦੇ ਭਾਰ ਨੂੰ ਸਹਾਰ ਲੈਂਦੇ ਹੈ, ਤੇ ਜਿਸ ਦੀ ਭੂਮਾ ਰੂਪ ਬ੍ਰਹਮ ਨਾਲ ਲਿਵ ਲੱਗੀ ਹੋਈ ਹੈ ਉਹਨਾਂ ਦੀ ਗੱਲ ਹੈ। ਉਹਨਾਂ ਦੀ ਬੁੱਧ ਰੂਪ ਧਰਤੀ ਵਿਚ ਜੋ ਸੰਸਕਾਰਾਂ ਰੂਪੀ ਭਾਰ ਹਨ ਉਹਨਾਂ ਦੇ ਤਾਂ ਹੀ ਸਹਾਰ ਕਰਕੇ ਧੋ ਦਿੰਦੇ ਹਨ, ਐਸਾ ਵੀ ਇਹਦਾ ਅਰਥ ਹੈ। ਹਾਂਜੀ।
ਪੈ ਭੰਜਨ ਪਰ ਪੀਰ ਨਿਵਾਰਨ,
ਹੇ ਸਤਿਗੁਰੂ ਜੀ ਆਪ ਜੀ ਕਾਲ ਦਾ ਪੈ ਜਿਹੜਾ ਡਰ ਹੈ ਨਾ ਭੰਜਨ, ਉਹਨੂੰ ਨਾਸ ਕਰਨ ਵਾਲੇ ਹੋ, ਤੇ ਇਸ ਕਰਕੇ ਆਪ ਐਸੇ ਹੋ ਜਿਹੜੀ ਪਰਾਈ ਪੀਰ ਨਾਮ ਪੀੜਾ ਦਾ, ਪੀਰ ਨਾਮ ਗੁਰੂ ਦਾ ਵੀ ਹੁੰਦਾ ਪਰ ਪੀਰ ਇੱਥੇ ਪੀੜਾ ਜਾਣੀ, ਸਵਰਨੀ ਅੱਖਰ ਹੈ ਲੱਲਾ ਤੇਰਾ ਰਾ, ਰਾੜਾ ਵੀ ਇਸ ਤਰ੍ਹਾਂ ਸਵਰਨੀ ਅੱਖਰਾਂ, ਪੀੜ ਪੀੜਾ ਨਿਵਾਰਨ ਮੇਟਣ ਵਾਲੇ ਹੋ, ਭਲੀ ਪ੍ਰਕਾਰ ਅਵਿਦਿਆ ਰੂਪੀ ਪੀੜਾ ਮੇਟਣ ਵਾਲੇ ਹੋ, ਐਸਾ ਆਪ ਜੀ ਦਾ ਸਰੂਪ ਹੈ। ਪਰਾਇਆਂ ਦੀ ਅਵਿਦਿਆ ਰੂਪੀ ਪੀੜਾ ਮੇਟਣ ਵਾਲੇ ਹੋ।
ਕੱਲ ਸਹਾਰ ਤੋਹੇ ਜਸ ਬਖਤਾ,
ਇਸ ਕਰਕੇ ਕੱਲ ਸਹਾਰ ਨਾਮੇ ਭੱਟ ਤੋਹੇ ਆਪ ਜੀ ਦੇ ਜਸ ਬਖਤਾ ਉਚਾਰਨ ਕਰਦਾ ਹੈ।
ਕੁਲ ਸੋਢੀ ਗੁਰ ਰਾਮਦਾਸ ਤਨ,
ਹੇ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਸੋਢੀ ਸੋਢ ਕੁਲ ਵੰਸ਼ ਦੇ ਜਣੇ ਸਤਿਗੁਰੂ ਰਾਮਦਾਸ ਜੀ ਦੇ ਤਨ ਸਪੁੱਤਰ ਹੋ, ਤਨਾ ਪੁੱਤਰ ਨੂੰ ਕਹਿੰਦੇ ਨੇ ਤਨ ਸਪੁੱਤਰ ਹੋ, ਤੇ ਕੈਸੇ ਹੋ।
ਧਰਮ ਧੁਜਾ ਅਰਜੁਨ ਹਰ ਭਗਤਾ,
ਧਰਮ ਦੀ ਧੁਜਾ ਨਿਸ਼ਾਨ ਕਾਇਮ ਕਰਨ ਵਾਲੇ ਹੋ, ਭਗਤਾਂ ਨੂੰ ਹਰ ਪਰਮੇਸ਼ੁਰ ਦੇ ਪ੍ਰੇਮ ਪ੍ਰੇਮਾ ਭਗਤੀ ਦ੍ਰਿੜ ਕਰਵਾਉਣ ਵਾਲੇ ਹੋ, ਤੇ ਆਪ ਹੀ ਭਗਤ ਰੂਪ ਹੋ। ਤੇ ਹੁਣ ਕੱਲ ਨਾਮੇ ਭੱਟ ਸਤਿਗੁਰੂ ਜੀ ਦੀ ਮਹਿਮਾ ਕਥਨ ਕਰਦਾ, ਕੱਲ ਸਹਾਰ ਦਾ ਇੱਕ ਸਵਈਆ ਸੀ ਇੱਥੇ ਜੋ ਆਪ ਜੀ ਨੂੰ ਦੱਸਿਆ ਪਹਿਲਾਂ। ਹਾਂਜੀ ਬੋਲੋਗੇ।
ਧਰਮ ਧੀਰ ਗੁਰਮਤ ਗਭੀਰ,
ਹੇ ਸਤਿਗੁਰੂ ਅਰਜਨ ਦੇਵ ਜੀ ਤੇ ਆਪ ਜੀ ਧਰਮ ਨਾਮ ਧਰਮ ਨੂੰ ਧੀਰ ਧੀਰਜ ਦੇਣ ਵਾਲੇ ਹੋ, ਇਸ ਕਰਕੇ ਗੁਰਮਤ ਗੁਰਸਿੱਖਿਆ ਵਿੱਚ ਬੜੇ ਗੰਭੀਰ ਡੂੰਘੇ ਹੋ, ਆਪ ਜੀ ਹੀ ਗੁਰਸਿੱਖਿਆ ਦੁਆਰਾ ਗੰਭੀਰ ਹੋਏ ਹੋ, ਆਪ ਜੀ ਗੰਭੀਰਤਾ ਵਾਲੀ ਮਤੀ ਵਾਲੇ ਗੁਰੂ ਹੋ, ਇਸ ਕਰਕੇ
ਪਰ ਦੁੱਖ ਵਿਸਾਰਨ,
ਪਰ ਪਰਾਈ ਦੁੱਖਾਂ ਨੂੰ ਵਿਸਾਰਨ ਵਿਸਰਜਨ ਕਰਨ ਵਾਲੇ ਹੋ, ਆਪ ਜੀ ਧਰਮ ਦੇ ਵਿਸ਼ੇ ਵਿੱਚ ਧੀਰਜਵਾਨ ਹੋ, ਗੁਰਮਤ ਦੇ ਵਿਸ਼ੇ ਵਿੱਚ ਆਪ ਗੰਭੀਰ ਡੂੰਘੇ ਜਾਣਕਾਰ ਹੋ, ਇਸੇ ਕਰਕੇ ਆਪ ਜੀ ਪਰਾਇਆ ਦੂਸਰਿਆਂ ਦੇ ਦੁੱਖ ਦੂਰ ਕਰਨ ਵਾਲੇ ਹੋ, ਇਸ ਕਰਕੇ ਐਸੇ ਦ੍ਰਿੜ ਹੋ ਜੇ।
ਸ਼ਬਦ ਸਾਰ ਹਰ ਸਮ ਉਦਾਰ,
ਤੇ ਹੇ ਸਤਿਗੁਰੂ ਆਪ ਜੀ ਦਾ ਸ਼ਬਦ ਉਪਦੇਸ਼ ਸਾਰ ਸ੍ਰੇਸ਼ਟ ਹੈ, ਆਪ ਜੀ ਦਾ ਉਪਦੇਸ਼ ਸਾਰ ਸਿਧਾਂਤ ਸਿਧਾਂਤ ਸਰੂਪ ਪਰਮੇਸ਼ੁਰ ਦੀ ਪ੍ਰਾਪਤੀ ਕਰਾਉਣ ਵਾਲਾ ਹੈ, ਅਤੇ ਆਪ ਜੀ ਹਰ ਪਰਮੇਸ਼ੁਰ ਦਾ ਜੋ ਹਰ ਨਾਮ ਜਿਹੜਾ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਉਹ ਪਰਮੇਸ਼ੁਰ ਦੇ ਸਮਾਨ उदार हो, उदार चित हो, परमेश्वर समान उदार दाते हो जे।
अहमेव निवारण,
अहमेव हंकार नु निवारण मेटन वाले हो, एव निश्चय करके हंकार नु निवृत्त करन वाले हो जे।
महादान सतगुर ज्ञान,
तो इस करके ते ऐसे अहमेव ते एदे चो अखर निकले आउंदे अहं हंकार, अहमेव हंकार नु ते मेटन वाले हो तुसी महाराज। निश्चय करके एव नाम निश्चय दा हुंदा है, मेव दे बे एदे विचों एव बन जाएगा, ईड़ी निकले आउणी है लां दे विच एव, ते इस करके हंकार नु निवृत्त करन वाले एव निश्चय करके। पाले अकृत कणा पूर्ण दृष्टेरी राम। हुण बोलो जी।
महादान सतगुर ज्ञान,
हे सतगुरु अर्जन देव जी, आप जी ब्रह्म ज्ञान रूपी महा बड़ा दान देण वाले हो, ज्ञान दे महादानी हो, ते आप जी ऐसे हो जे
मन चाव ना हुटै,
इनू हुटै बोलना पाई हुटै नहीं पाठ करना, अदक सहत है आप जी दे मन विच हरी दा चाव उत्साह जेड़ा है ना हुटै हटदा नहीं है, एक सार बनिया रहिंदा है। आप जी गुरु नानक देव जी दे उपदेश दा पूर्ण सतगुरां दा ज्ञान देण विच महादानी हो, ऐसा दान दिंदियां कदे भी आप जी दे मन दा चाव हटदा नहीं, भाव थकदा नहीं है।
सतवंत हर नाम मंत्र,
हे सतगुरु जी आप जी सतवंत पर सतप्रतगी हो, आप जी दे कोल हर परमेश्वर दा नाम रूपी मंत्र है महाराज, आप जी दे सिखां तदियां हरी नाम रूपी मंत्र देंदे हो, ते आप जी दे दते होए जेड़े अगे पदार्थ दसदे न
नाव निध ना निखुटै,
ते नौ निधियां रूप पदार्थ निखुटे मुकदे नहीं हन, क्योंकि नौ निधियां ओदे च दो तरह करके है, हे असन बसन पूकन पुन जासी चौंप कलाम रसवाहे हंडवाए जानिए जय नव निध के नाम, जां फिर नौदा भगती नौ प्रकार दी भगत नवे प्रकार, सरवण कीर्तन सिमरन पाद सेव अरचान दासा सकपन बंदना सर्व निवेदन जान, ए नौदा भगती देण वाले हो आप जी दे कोल फिर, ते इयों काम करो लोभो हंकार सप्पां दी जहर दे लोहण वास्ते विकारां रूपी सप्पां नूं बैस करन वास्ते हरी दा नाम रूपी मंत्र है, मूल मंत्र है, गुरमंत्र है, ए सिखां नूं देंदे हो तां कि काम करो दीआं जहरां ना चढ़न।
गुर रामदास तन सर्ब मैं,
हे गुर सतगुरु रामदास जी दे तन सपुत्र श्री गुरु अर्जन देव जी, आप जी सर्व सारिआं दे मैं विच व्यापक हो महाराज।
सहज चंदोआ तानियो,
आप जी ने सहज शांति रूप सहजे सुते सिद्ध ही जस रूपी चंदोआ तानियो तानिया होया है।
गुर अर्जुन कल उच्चर है,
इनू कल उच्चर है पाठ करना, कलचर है ना बन जाए पाठ, कल उच्चर है, ते कल उच्चर है कल ना में पट उच्चारण करदा है, हे गुरु अर्जन देव जी तै आप जी ने सचे पातशाह जी
तै राज योग रस जानियो,
तै आप जी ने राज प्रकाश रूप परमेश्वर दे नाम विच योग जुड़न दा रस जानियो जानिया है, आप जी दे उपदेश द्वारा सिखां ने प्रकाश रूप परमेश्वर दा नाम विच जुड़न दा रस जानिया है, आप जी ने राज योग ज्ञान योग आदि दे रस आनंद नूं जानिया है।
भय निरभउ मानियो,
ये जिहड़ा संसार है ना डर दे सहत है, आप जी ने पै डर रूप संसार च निरभउ डर तो रहत सच स्वरूप दे आनंद नूं माणियो मानना कीता है।
लाख मह अलख लखायो,
ते लख लखां ही संसार दे जीवां दे मह विच अलख लखण तो रहत सच स्वरूप लखायो, ते इयों तुसीं इनू भी उसे तरह पाई जिथे भी इनू ध्यान दे नाल ही पका लेना है, भी जिथे यईया दो अखरां दे विचाले है मुरले अखर नूं कन्ना लग्या होया है, ता ईड़ी दी सियारी ते एड़ा मुक्ता मन के यईये नूं बोलना है, फिर इत्थे लखायो, ते इस प्रकार महाराज ते आप जी ने लखाउणा जनाउणा कीता है।
अगम अगोचर गत गंभीर,
हे सतगुरु जी आप जी दा मन जां मन दे संकल्प विकल्पां दी अगम गमता तो रहत है, तुहाडा मन जिहड़ा है संकल्पां विकल्पां दी गमता तो रहत है, अगोचर इंद्रियां दे अवेशे हो, ते आप जी दी गत गति रीति ओ गंभीर डूंघाई वाली है, ਇਸ ਕਰਕੇ
ਸਤਿਗੁਰ ਪਰਚਾਇਓ।
ਇਸ ਕਰਕੇ ਸਤਿਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਪ੍ਰੇਮ ਰੂਪ ਪਰਚੇ ਦੇ ਵਿਚ ਪਰਚਾਇਓ ਪਰਚਾਇਆ ਹੈ। ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਪਰਚਾਇਓ ਉਪਦੇਸ਼ ਨੂੰ ਧਾਰਨ ਕੀਤਾ ਹੈ। ਸਤਿਗੁਰੂ ਰਾਮਦਾਸ ਜੀ ਵਾਲਾ ਭਜਨ ਸਿਮਰ ਰੂਪੀ ਆਪ ਜੀ ਦਾ ਪਰਚਾ ਹੈ। ਹੇ ਸਤਿਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਆਪ ਜੀ ਨੇ ਪ੍ਰੇਮ ਰੂਪੀ ਪਰਚੇ ਪਰਚਾਇਆ ਹੈ, ਉਨ੍ਹਾਂ ਨੂੰ ਆਪ ਜੀ ਨੇ ਅਗਮ ਅਗੋਚਰ ਗੰਭੀਰਤਾ ਵਾਲੇ ਪਰਮੇਸ਼ਵਰ ਦੇ ਗਤ ਪ੍ਰਾਪਤੀ ਕਰਵਾ ਦਿੱਤੀ ਹੈ। ਇਹ ਸਾਰੇ ਜਈਏ ਭਾਈ ਮੁਰਲੇ ਅੱਖਰ ਦੇ ਨਾਲ ਕੰਨੇ ਲੱਗੇ ਆ ਰਹੇ ਨੇ, ਪਿੱਛੇ ਊੜੇ ਆ ਰਹੇ ਹੈ। ਬਸ ਈੜੀ ਦੀ ਸਿਹਾਰੀ ਤੇ ਐਡਾ ਮੁਕਤਾ ਚੇਤੇ ਰੱਖਣਾ ਸੰਥਿਆ ਪਕਾਉਣ ਵੇਲੇ। ਹਾਂਜੀ ਚਲੋ ਅੱਗੇ।
ਗੁਰ ਪਰਚੈ ਪ੍ਰਵਾਨ,
ਗੁਰ ਸਤਿਗੁਰੂ ਰਾਮਦਾਸ ਜੀ ਦੇ ਭਜਨ ਸਿਮਰ ਰੂਪੀ ਪਰਚੇ ਪਰਚਾਵੇ ਪ੍ਰਵਾਨ ਸਦਰਸ਼, ਤੇ ਆਪ ਜੀ ਦਾ ਭਜਨ ਸਿਮਰ ਰੂਪੀ ਪਰਚਾ ਹੈ। ਗੁਰੂ ਰਾਮਦਾਸ ਜੀ ਦੇ ਪਰਚੇ ਤੇ ਪ੍ਰੇਮ ਉਪਦੇਸ਼ ਵਿਚ ਆਪ ਜੀ ਦਾ ਪ੍ਰਵਾਨ ਨਿਸ਼ਚਾ ਹੈ, ਤੇ ਇਸ ਕਰਕੇ
ਰਾਜ ਮਹਿ ਯੋਗ ਕਮਾਇਓ।
ਆਪ ਜੀ ਨੇ ਰਾਜ ਦੇ ਮਹਿ ਵਿਚ ਹੀ ਯੋਗ ਨੂੰ ਕਮਾਉਣਾ ਕੀਤਾ ਹੈ, ਭਾਵ ਗ੍ਰਸਤ ਵਿਚ ਰਹਿ ਕੇ ਜੀਵਾਂ ਦੀ ਕਲਿਆਣ ਕੀਤੀ ਹੈ। ਇਸ ਪ੍ਰਕਾਰ ਰਾਜ ਯੋਗ ਹੈ। ਆਪ ਜੀ ਨੇ ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਵਿਚ ਯੋਗ ਜੋੜਨ ਰੂਪ ਯੋਗ ਕਮਾਉਣਾ ਕੀਤਾ ਹੈ। ਘਰ ਵਾਰੀ ਹੋਈ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ, ਤੇ ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤਾ ਹੈ। ਅੱਗੇ ਦੱਸਦੇ ਨੇ ਜੀ
ਧੰਨ ਧੰਨ ਗੁਰ ਧੰਨ,
ਤੇ ਅੱਗੇ ਦੱਸਦੇ ਨੇ ਹੇ ਸਤਿਗੁਰੂ ਅਰਜਨ ਦੇਵ ਜੀ, ਆਪ ਜੀ ਮਨ ਵਾਣੀ ਸਰੀਰ ਕਰਕੇ ਧੰਨ ਧੰਨਤਾ ਦੇ ਯੋਗ ਹੋ। ਅਸੀਂ ਮਨ ਕਰਕੇ ਵੀ ਸੰਕਲਪ ਨਾਲ ਧੰਨ ਕਹਿੰਦੇ ਹਾਂ, ਤੇ ਬਾਣੀ ਕਰਕੇ ਬੋਲ ਕੇ ਵੀ ਧੰਨ ਕਹਿੰਦੇ ਹਾਂ, ਸਰੀਰ ਕਰਕੇ ਵੀ ਧੰਨ ਹੀ ਕਹਿੰਦੇ ਹਾਂ ਤੁਹਾਨੂੰ ਮਹਾਰਾਜ। ਆਪ ਜੀ ਧੰਨ ਧੰਨਤਾ ਦੇ ਯੋਗ ਹੋ। ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਵੀ ਧੰਨ ਧੰਨਤਾ ਦੇ ਯੋਗ ਹਨ। ਆਪ ਜੀ ਦੀ ਮਾਤਾ ਬੀਬੀ ਭਾਨੀ ਜੀ ਵੀ ਧੰਨਤਾ ਦੇ ਯੋਗ ਹਨ, ਤੇ ਇਸ ਕਰਕੇ ਆਪ ਜੀ ਨੇ
ਅਭਾਰ ਸਰ ਸੁਭਰ ਭਰਾਇਓ।
ਤੇ ਅਭਾਰ ਬੋਲਣਾ, ਅੱਬਰ ਨੀ ਬੋਲਣਾ ਜੀ, ਇਸ ਨੂੰ ਪਾਠ ਦੀ ਚਾਲ ਦੇ ਨਾਲ ਹੈ। ਤੇ ਇਸ ਕਰਕੇ ਆਪ ਜੀ ਨੇ ਸਿੱਖਾਂ ਦੇ ਅਭਾਰ ਭਰਨ ਤੋਂ ਰਹਿਤ ਖਾਲੀ ਰੇ ਦੇ ਰੂਪੀ ਸਰ ਸਰੋਵਰਾਂ ਨੂੰ ਸ਼ੁਭ ਗੁਣਾਂ ਦੇ ਨਾਲ ਭਰ ਦਿੱਤਾ ਹੈ, ਬ੍ਰਹਮ ਗਿਆਨ ਰੂਪੀ ਅੰਮ੍ਰਿਤ ਜਲ ਦੇ ਨਾਲ, ਤੇ ਸੁਭਰ ਲਵਾ ਲਵ ਭਰਾਇਓ ਭਰ ਦਿੱਤਾ ਹੈ। ਤੇ ਇਸ ਕਰਕੇ ਇਉਂ ਭਰ ਦਿੱਤਾ ਹੈ ਇਹਨੂੰ ਭਾਈ, ਸੁਭਰ ਨੂੰ ਇਸ ਤਰ੍ਹਾਂ ਬੋਲਣਾ ਹੈ, ਲਵਾ ਲਵ ਦਾ ਵਾਚਕ ਹੈ, ਲਵਾ ਲਵ ਭਰ ਦਿੱਤਾ ਹੈ।
ਗੁਰਗਾਮ ਪ੍ਰਵਾਨ ਅਜਰ ਜਰਿਓ,
ਤੇ ਜਿਵੇਂ ਗੁਰੂ ਰਾਮਦਾਸ ਜੀ ਗਿਆਨ ਦੀ ਗਮ ਕਮਤਾ ਵਾਲੇ ਸਨ, ਤਿਵੇਂ ਉਨ੍ਹਾਂ ਦੇ ਪ੍ਰਮਾਣ ਸਦਰਸ਼ ਆਪ ਜੀ ਨੇ ਅਜਰ ਜਰਨ ਤੋਂ ਰਹਿਤ, ਤੇ ਜਿਹੜਾ ਜਰਨ ਤੋਂ ਰਹਿਤ ਤੇ ਆਤਮ ਵਸਤੂ ਨੂੰ ਜਰਿਓ ਜਰਨਾ ਕੀਤਾ ਹੈ, ਅਜਰ ਤੇ ਜਰਨ ਤੋਂ ਰਹਿਤ ਹੈ। ਤੇ ਇਸ ਕਰਕੇ ਗੁਰੂ ਰਾਮਦਾਸ ਜੀ ਦੇ ਤੁਲ ਗਮਤਾ ਹੋ ਜਾਣ ਕਰਕੇ ਆਪ ਜੀ ਨੇ ਨਾਂ ਰੂਪੀ ਤੇ ਅਜਰ ਵਸਤੂ ਨੂੰ ਜਰਨਾ ਕੀਤਾ, ਅਜਰ ਕਾਮ ਕਰੋ ਵਿਕਾਰਾਂ ਨੂੰ ਜਰਨਾ ਕੀਤਾ, ਆਪਣੇ ਅਧੀਨ ਕੀਤੇ ਹੋਏ ਨੇ ਆਪ ਜੀ ਨੇ, ਇਸ ਕਰਕੇ ਐਸੀ ਜਰ ਵਸਤੂ ਨੂੰ ਜਰਿਆ ਹੈ। ਤੇ ਅੱਗੇ ਦੱਸਦੇ ਨੇ
ਸਰ ਸੰਤੋਖ ਸਮਾਇਓ,
ਤੇ ਆਪ ਜੀ ਸੰਤੋਖ ਦੇ ਸਰ ਸਰੋਵਰ ਹੋ। ਆਪ ਜੀ ਦਾ ਜਸ ਸਾਰੀ ਦੁਨੀਆਂ ਦੇ ਵਿਚ ਸਮਾਇਓ ਸਮਾਇਆ ਹੋਇਆ, ਆਪ ਜੀ ਸੰਤੋਖ ਆਦਿ ਗੁਣਾਂ ਦੇ ਸਰਬ ਸਰੋਵਰ ਹਰੀ ਵਿਚ ਸਮਾਏ ਹੋਏ ਹੋ, ਸੰਤੋਖ ਰੂਪੀ ਸਰੋਵਰ ਚ ਸਮਾਏ ਹੋਏ ਹੋ, ਆਪ ਜੀ ਦੇ ਰਿਧ ਰੂਪੀ ਸਰੋਵਰ ਵਿਚ ਸੰਤੋਖ ਆਦਿ ਸੋ ਗੁਣ ਸਮਾਏ ਹੋਏ ਹੈ। ਤੇ ਐਸੇ ਆਪ ਜੀ ਜਿਹੜੀ ਅਜਰ ਵਸਤੂ ਨੂੰ ਜਰਨ ਵਾਲੇ, ਕੈਸਾ ਆਪ ਜੀ ਦਾ ਸੁਭਾਅ ਸੀ। ਤੇ ਆਪ ਜੀ ਨੂੰ ਜਦੋਂ ਲਾਹੌਰ ਬੁਲਾ ਕੇ ਕਿਹਾ, ਚੰਦੂ ਦੀ ਸ਼ਰਾਰਤ ਤੁਸੀਂ ਨਾਲ ਪ੍ਰਿਥੀ ਚੰਦ ਵੀ ਤਾਂ ਰਲਿਆ ਬਿਆ ਵਿਰੋਧ ਹੀ ਕਰਦਾ ਆ ਰਿਹਾ, ਸ਼ੁਰੂ ਤੋਂ ਮਰ ਗਿਆ ਵਿਰੋਧ ਕਰਦਾ ਕਰਦਾ, ਫਿਰ ਉਹਦਾ ਪੁੱਤਰ ਵਿਰੋਧ ਕਰਦਾ ਰਿਹਾ ਮਿਹਰਬਾਨ। ਤੇ ਆਪ ਜੀ ਨੂੰ ਇਹ ਕਿਹਾ ਗਿਆ ਵੀ ਜਿਹੜੀ ਤੁਸੀਂ ਪੁਸਤਕ ਤਿਆਰ ਕੀਤੀ ਹੈ ਉਹਦੇ ਚ ਇਸਲਾਮ ਦੀ ਨਿੰਦਿਆ ਜਦੋਂ ਪ੍ਰਕਾਸ਼ ਕਰਕੇ ਦੋ ਤਿੰਨ ਵਾਰੀ ਉਹੀ ਸ਼ਬਦ ਆਏ, ਅਕਬਰ ਨੂੰ ਵੀ ਇਸ ਤਰ੍ਹਾਂ ਸ਼ਿਕਾਇਤ ਕੀਤੀ ਸੀ ਇਹਨਾਂ ਲੋਕਾਂ ਨੇ, ਫਿਰ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਇੱਕ ਲਾਈਨ ਮੁਹੰਮਦ ਸਾਹਿਬ ਦੀ ਤਾਰੀਫ ਦੀ ਲਿਖ ਦਿਓ ਵੀ ਆਖਰੀ ਪੈਗੰਬਰ ਮੁਹੰਮਦ ਸਾਹਿਬ ਹੈ, ਸਭ ਤੋਂ ਵੱਡੇ ਪੈਗੰਬਰ। ਮਹਾਰਾਜ ਕਹਿੰਦੇ ਇਹ ਹੋ ਨਹੀਂ ਸਕਦਾ। ਕਹਿੰਦੇ ਫਿਰ ਇੱਕ ਤੁਸੀਂ ਇਹ ਲਿਖ ਦਿਓ ਵੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਉਦੋਂ ਜਹਾਂਗੀਰ ਦਿੱਲੀ ਦਾ ਬਾਦਸ਼ਾਹ ਸੀ। ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਜਵਾਬ ਦੇ ਦਿੱਤਾ। ਕਹਿੰਦੇ ਤੁਸੀਂ ਇਹ ਲਿਖ ਦਿਓ ਤੀਸਰੀ ਗੱਲ ਵੀ ਇਸਲਾਮ ਧਰਮ ਸਾਰਿਆਂ ਤੋਂ ਉੱਤਮ ਹੈ। ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਕਹਿੰਦੇ ਫਿਰ ਤੱਤੀ ਤਵੀ ਦੇ ਬਹਾ ਕੇ ਦੇਖ ਲਓ, ਫਿਰ ਇਹ ਤਸੀਹੇ ਦਿੱਤੇ। ਤੇ ਇਹ ਹੈ ਅਜਰ ਨੂੰ ਜਰਨਾ, ਹੁਣ ਸਿਰ ਦੇ ਵਿੱਚ ਰੇਤ ਪੈਂਦਾ ਹੋਵੇ ਕਿਤੇ ਜਰਨ ਵਾਲੀ ਗੱਲ ਹੈ, ਫਲੂਹੇ ਪੈ ਜਾਣ ਸਿਰ ਦੇ ਉੱਤੇ, ਰੇਤ ਪਏ ਜਿੱਥੇ ਫੁੱਲ ਡਿੱਗਦੇ ਸੀ, ਤੱਤੀ ਤਵੀ ਤੇ ਬੈਠੇ ਹੋਣ, ਜੇਠ ਦਾ ਮਹੀਨਾ ਹੋਵੇ, ਦੁਪਹਿਰ ਦੇ ਵੇਲੇ ਬਾਹਰ ਬਿਠਾਏ ਹੋਣ, ਜਾਂ ਦੇਗ ਚ ਉਬਾਲ ਦਿੱਤਾ ਗਿਆ ਹੋਵੇ ਆਲੂਆਂ ਦੀ ਤਰ੍ਹਾਂ, ਕਿਤੇ ਜਰਨ ਵਾਲੀ ਗੱਲ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਸੀਂ ਇਹ ਜਰਿਆ ਹੈ। ਤੇ ਦੇਖ ਲਓ, ਇਹ ਜਿਹੜਾ ਪੀਰ ਮੀਆਂ ਮੀਰ ਸੀ, ਬ੍ਰਹਮ ਗਿਆਨੀ ਸੀ, ਜਦੋਂ ਪਤਾ ਲੱਗਿਆ ਨਾ, ਰੌਲਾ ਪੈ ਗਿਆ ਲਹਿਰ ਚ, ਕਹਿੰਦੇ ਮਹਾਰਾਜ ਅਨਰਥ ਹੋ ਗਿਆ। ਕੀ ਹੋਇਆ? ਕਹਿੰਦੇ ਜੀ ਤੱਤੀ ਤਵੀ ਤੇ ਗੁਰੂ ਅਰਜਨ, ਕਰ ਦੇ ਗੱਲਾਂ ਹੋ ਰਹੀਆਂ, ਕਿਸੇ ਬੀਬੀ ਨੇ ਰੋ ਕੇ ਕਿਹਾ, ਰੋਂਦੀ ਰੋਂਦੀ ਆਈ, ਭੁੱਬਾਂ ਨਿਕਲ ਗਈਆਂ, ਕਿਤੇ ਦੇਖ ਕੇ ਆਈ ਸੀ। ਅੱਗੇ ਲੋਕਾਂ ਚ ਹਮਦਰਦੀ ਹੁੰਦੀ, ਬਣ ਇਕੱਠੀਆਂ ਹੋ ਗਈਆਂ, ਭੈਣੇ ਕੀ ਹੋਇਆ, ਕੀ ਹੋਇਆ, ਤੇਰਾ ਕੋਈ ਸੰਬੰਧੀ ਮਰ ਗਿਆ? ਉਸ ਵੇਲੇ ਨੂੰ ਕਿਹਾ ਸੀ, ਕਿਸੇ ਕਿਹਾ ਸਹੇਲੀ ਨੇ, ਸੁਣੀ ਭੈਣੇ, ਮੇਰੇ ਤੋਂ ਦੁੱਖ ਦੀ ਬਾਤ ਨਾ ਕਹੀ ਜਾਵੇ। ਤੱਤੀ ਤਵੀ ਤੇ ਬੈਠਾ ਗੁਰੂ ਅਰਜਨ, ਤੱਤੀ ਰੇਤ ਵਿੱਚ ਸੀਸ ਦੇ ਪਈ ਜਾਵੇ। ਉਸ ਵੇਲੇ ਸਾਧ ਸਿੰਘ ਜੀ, ਫਿਰ ਪੀਰ ਮੀਆਂ ਮੀਰ ਨੰਗੇ ਪੈਰੀ ਨੱਠਿਆ ਆਇਆ, ਤਾਹਾਂ ਨਿਕਲ ਗਈਆਂ, ਤੇ ਸਤਿਗੁਰੂ ਅਰਜਨ ਦੇਵ ਜੀ ਨੇਤਰਬੰਦ ਸਨ, ਉਹ ਦੁਖਿਆਰਿਆਂ ਦੀ ਆਵਾਜ਼ ਸੁਣ ਕੇ ਨੇਤਰ ਖੁੱਲਦੇ ਰਹੇ, ਤੇ ਅੱਜ ਵੀ ਖੁੱਲੇ ਦੇਖਿਆ। ਕਹਿੰਦੇ, ਆਹ ਮੇਰੇ ਮਿੱਤਰ, ਮੈਂ ਤੈਨੂੰ ਯਾਦ ਕਰਦਾ ਸੀ, ਤੇਰਾ ਵੀ ਇੱਕ ਆਧਾਰ ਦੇਣਾ ਸਰੀਰ ਤਿਆਗਣ ਤੋਂ ਪਹਿਲਾਂ ਤੇਰਾ ਆਧਾਰ ਦੇ ਦਿਆਂ। ਕਹਿੰਦੇ, ਮਹਾਰਾਜ ਕਾਹਦੇ ਆਧਾਰ ਦੀਆਂ ਗੱਲਾਂ ਕਰਦੇ ਹੋ? ਤੇ ਮੇਰੇ ਅੱਜ ਮਨ ਦੀ ਹਾਲਤ ਬਹੁਤ ਮਾੜੀ ਹੋ ਗਈ, ਤੁਹਾਨੂੰ ਤੱਤੀ ਤਵੀ ਤੇ ਬਿਠਾਇਆ। ਕਹਿੰਦੇ, ਤੂੰ ਸ਼ੰਕਾ ਕੀਤੀ ਸੀ, ਤੈਸਾ ਹਰਕ ਤੈਸਾ ਉਹ ਸੋਗ, ਸਦਾ ਅਨੰਤ ਹੈ ਨਹਿ ਵਿਯੋਗ, ਐਸਾ ਕੌਣ ਹੋ ਸਕਦਾ ਹੈ? ਤੂੰ ਕਹਿੰਦੇ ਬ੍ਰਹਮ ਗਿਆਨੀ ਕੇ ਧੀਰ ਏਕ ਜੋ ਬਸਦਾ, ਕੂ ਖੋਦਾ ਕੋਈ ਚੰਦਨ ਲੇਪ, ਇਹਦੇ ਅਰਥ ਕਰੋ, ਮੈਂ ਤੈਨੂੰ ਕੀ ਕਿਹਾ ਸੀ? ਕਹਿੰਦੇ, ਮਹਾਰਾਜ ਤੁਸੀਂ ਕਿਹਾ ਸੀ ਵੀ ਕਿਤੇ ਅਰਥ ਕਰਕੇ ਵਿਖਾਵਾਂਗੇ। ਕਹਿੰਦੇ, ਫਿਰ ਅਰਥ ਹੀ ਕਰ ਰਹੇ ਹਾਂ, ਅਰਥ ਹੋ ਰਹੇ ਨੇ, ਦੇਖ ਲੈ ਹੁਣ ਤੂੰ। ਸਤਿਪੁਰਸ਼ਾਂ ਨੇ ਲਿਖਿਆ, ਕਹਿੰਦੇ ਚਾਰ ਤਰਫੇ ਅੱਗ ਵਰਸੇ, ਅੱਗ ਵਰਦੀ ਸੀ ਹੇਠਾਂ ਦੇ ਅੱਗ, ਤੱਤੀ ਤਵੀ ਦੇ ਹੇਠਾਂ ਅੱਗ ਤੱਤੀ, ਉਹਨੂੰ ਤਵੀ ਨੂੰ ਤੱਤੀ ਕਰ ਰਹੀ ਹੈ। ਉਪਰ ਤੇ ਰੇਤ ਹੈ ਜਿਹਦੇ ਦਾਣੇ ਭੁੱਜ ਜਾਣ ਗਰਮ ਗਰਮ। ਉਹ ਗੁਰਦਿੱਤਾ ਭੜਮੁੰਜਾ ਲਾਇਆ ਹੋਇਆ ਸੀ ਵੀ ਰੇਤ ਹੌਲੀ ਹੌਲੀ ਪਾਣੀ ਚੱਲ ਗਰਮ ਕਰੀ, ਉੱਧਰ ਵੀ ਅੱਗ ਵਾਲੀ ਹੋਈ ਹੈ ਜਿੱਥੇ ਰੇਤਾ ਧਰਿਆ, ਭੱਠ ਦੇ ਉੱਤੇ ਇੱਕ ਵੱਖਰੀ ਕੜਾਹੀ ਰੱਖੀ ਹੋਈ ਹੈ, ਰੇਤਾ ਪਾਇਆ ਉਹਦੇ ਵਿੱਚ। ਉੱਧਰ ਜੇਠ ਦਾ ਮਹੀਨਾ, ਧਰਤੀ ਸੂਰਜ ਗਗਨ ਸਭ ਕੁਝ ਤਪਿਆ ਹੋਇਆ ਹੈ, ਕਿਉਂਕਿ ਗ੍ਰੀਕ ਮਰੁੱਤ ਅਤ ਗਾਖੜੀ, ਬਹੁਤੀ ਕਰੜੀ ਹੈ। ਚਾਰ ਤਰਫੇ ਅੱਗ ਵਰਸੇ, ਸੇਖ ਜੀ ਤਨ ਸਾੜਦਾ, ਛਾਲੇ ਛਾਲੇ ਜੁਸਾ ਹੋ ਗਿਆ ਸੱਚੀ ਸਰਕਾਰ ਦਾ। ਪੀਰ ਮੀਆਂ ਮੀਰ ਡਿੱਠਾ ਹਾਲ ਅੱਜ ਬਜ਼ਾਰ ਦਾ, ਹੋ ਵਿਆਕਲ ਰੋ ਪਿਆ ਚੀਖੇ ਤੇ ਤਾਹੀ ਮਾਰਦਾ। ਤੱਕ ਕਿਹਾ ਸਤਿਗੁਰ ਮੀਆਂ ਮੀਰ, ਉਹ ਛੋਡੋ ਪ੍ਰੀਤੀ ਚਾਮਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਧੰਨ ਗੁਰੂ ਅਰਜਨ ਦੇਵ ਜੀ, ਇੱਕ ਵਾਰੀ ਭਾਈ ਕੇ ਦੋ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਅੱਗੇ ਦੱਸਦੇ ਹਨ, ਜੇ ਐਸੇ ਮਹਾਰਾਜ ਤੁਸੀਂ ਹੋ, ਬੋਲੋ ਸਰ ਸੰਤੋਖ ਸਮਾਇਓ।
ਸਰ ਸੰਤੋਖ ਸਮਾਇਓ,
ਸੰਤੋਖ ਰੂਪੀ ਸਰੋਵਰ ਦੇ ਵਿੱਚ ਸਮਾਏ ਹੋਇਓ। ਆਪ ਜੀ ਦੇ ਰੁਧਿਰ ਰੂਪੀ ਸਰੋਵਰ ਦੇ ਵਿੱਚ ਸੰਤੋਖ ਆਦਿ ਗੁਣਾਂ ਦਾ ਸਮੁਦਾਇ ਹੈ। ਜਦੋਂ ਪੀਰ ਮੀਆਂ ਮੀਰ ਨੇ ਕਿਹਾ, ਮਹਾਰਾਜ ਆਗਿਆ ਦਿਓ। ਕਹਿੰਦੇ, ਕੀ? ਕਹਿੰਦਾ, ਮੈਂ ਦਿੱਲੀ ਲਾਹੌਰ ਨੂੰ ਗਰਕ ਕਰ ਦਿਆਂ, ਐ ਤਲੀ ਦੇ ਉੱਤੇ ਸੰਕਲਪ ਲਊਂਗਾ ਵੀ ਆਹ ਲਾਹੌਰ ਹੈ, ਇੱਕ ਸੱਜਾ ਹੱਥ ਖੱਬਾ ਹੱਥ ਦਿੱਲੀ ਹੈ, ਇੱਕ ਵਾਰੀ ਮਸਲ ਦਿਆਂ ਗਰਕ ਕਰ ਦਿਓ ਇਹਨਾਂ ਦੀ ਰਾਜਧਾਨੀ ਜ਼ੁਲਮ ਕਰਨ ਵਾਲਿਆਂ ਦੀ, ਮੇਰੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ। ਮਹਾਰਾਜ ਕਹਿੰਦੇ, ਪੀਰ ਮੀਆਂ ਮੀਰ, ਥੋੜੇ ਜਿਹੇ ਨੇਤਰ ਬੰਦ ਕਰਕੇ ਖੋਲ ਤਾਂ ਆਕਾਸ਼ ਵਾਲੇ ਪਿਸੇ ਨੂੰ ਦੇਖਿਆ, 84 ਸਿੱਧ ਛੇ ਜਤੀ ਦੇਵੀ ਦੇਵਤੇ ਸਾਰੇ ਖੜੇ ਹੱਥ ਜੋੜੀ। ਕਹਿੰਦੇ, ਮਹਾਰਾਜ ਇਹ ਮੈਂ ਕੀ ਦੇਖ ਰਿਹਾ? ਕਹਿੰਦੇ, ਇਹ ਵੀ ਅਹੀ ਕੁਛ ਮੰਗਦੇ ਜਿਹੜਾ ਤੂੰ ਮੰਗਦਾ। ਮੈਂ ਇਹਨਾਂ ਨੂੰ ਵੀ ਕਹਿਤਾ ਮੇਰੀ ਖੇਡ ਵਿੱਚ ਨਾ ਆਓ, ਅਸੀਂ ਸਿੱਖਾਂ ਨੂੰ ਕੁਰਬਾਨੀ ਕਰਨ ਦੀ ਜਾਚ ਦੱਸਣੀ ਹੈ, ਆਪਣੇ ਤੇ ਹੰਢਾ ਕੇ ਦੱਸਣੀ ਹੈ। ਸਿੱਖ ਸਬਰ ਕਰਿਆ ਕਰਨਗੇ, ਸੰਤੋਖ ਕਰਿਆ ਕਰਨਗੇ, ਤੇ ਇਹੀ ਸੰਤੋਖ ਦਾ ਫਲ ਹੈ ਭਾਈ। ਨਹੀਂ ਬਾਬਾ ਫਤਿਹ ਸਿੰਘ ਵਰਗੇ ਛੋਟੇ ਦੇ ਆਕਾਰ ਦਾ ਬੱਚਾ ਸਰੀਰ ਹੋਵੇ ਇਹੋ ਜਿਹਾ, ਬਾਬਾ ਜ਼ੋਰਾਵਰ ਸਿੰਘ ਦਾ ਕਦੇ, ਇਹ ਕੁਰਬਾਨੀਆਂ ਤਾਂ ਹੀ ਹੋਈਆਂ ਨੇ ਭਾਈ, ਮੁੱਢ ਹੈ ਕੁਰਬਾਨੀਆਂ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਅੱਗੇ ਦੱਸਦੇ ਨੇ ਜੀ,
ਗੁਰ ਅਰਜੁਨ ਕਲ ਉਚਰ,
ਤੇ ਕਲ ਉਚਰਿਆ ਦਾ ਮਤਲਬ ਹੈ ਕਲ ਨਾਮੇ ਪਾਠ ਉਚਾਰਨ ਕਰਦਾ। ਹੇ ਸ੍ਰੀ ਗੁਰੂ ਅਰਜਨ ਦੇਵ ਜੀ, ਸੱਚੇ ਪਾਤਸ਼ਾਹ
ਤੈ ਸਹਿਜ ਜੋਗ ਨਿਜ ਪਾਇਓ,
ਤੇ ਆਪ ਜੀ ਨੇ ਨਿਜ ਆਪਣੇ ਸਹਿਜ ਗਿਆਨ ਪ੍ਰਕਾਸ਼ ਰੂਪ ਵਿਚ ਜੋਗ ਜੁੜਨਾ ਪਾਇਓ ਪਾਉਣਾ ਕੀਤਾ ਹੈ। ਆਪ ਜੀ ਨੇ ਸਹਿਜ ਸੁਤੇ ਸਿੱਧੀ ਨਿਜ ਸਰੂਪ ਜੁੜਨਾ ਪਾਉਣਾ ਕੀਤਾ ਹੈ। ਆਪ ਜੀ ਨੇ ਨਿਜ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ सहज नाम ज्ञान दे ज्ञान योग नू पौना कीता है जी।
अमियो रसना बदन बार दात
जी। हे सतगुरु जी आप जी नाम अमियो अमृत नू नाम अमृत नू अपनी रसना जुबान नाल उचारण कर दे हो ते फिर बदन नाम है मुख दा मुख द्वारा सिखा नू ब्रह्म ज्ञान दे सचे पातशाह दी बर वरदान दी दान देना कर दे हो। इस प्रकार है आप जी दी रसना दे नाल अम्यो अमृत रूप बचन बदन उचारदे हो तुसी बरां दीआं दातां देण वाले हो बर श्रेष्ठ ब्रह्म ज्ञान दी दात देण वाले हो।
अलख अपार गुर सूर
हे सूर सूरवीर गुर सतगुरु जी जिन मेरे बारे पंच सूरवीर ऐसो कौन बलीरे जिन पंच मार विदार गुदारे सो पूरा है कलीरे। आप जी अलख लखण तो रहत अते अपार प्रकृति दे पारावार तो रहत हो। हे सतगुरु जी आप ते आप जी काम आदिक दुश्मनां दा नाश करन वास्ते सूर सूरमे दी न्याई हो अग्ञान रूपी अंधेरे नूं दूर करन वास्ते सूर सूरज दी न्याई हो भाव अग्ञान रूपी अंधेरे नूं ज्ञान रूपी सूरज दे प्रकाश नाल चुकन वाले हो।
शब्द होमै निवारयो
आप जी ने नाम बाणी दे शब्द उपदेश द्वारा सिखां दे अंदरों होमे हंगतां नूं निवारयो निवृत कीता है मेटना कीता है जी। ऐसा आप जी दा महाराज स्वरूप है ऐसे महाराज तुसी हो। अगे दसदे हन जी
पंचाहुरन दलयो
ते इहो महाराज साहिब जी हे सतगुरु जी आप जी ने हंकार रूपी पंचाहुरन कीवें शेर नूं कहिंदे न शेर नूं दलयो हंकार रूपी शेर नूं दल दिता है ते इस करके ए जिहड़ा शेर नूं पंचारण कहे ना जिहड़ा अपने पंचार पंज जिहड़ा पंजे पंजे दे नाल ते हर देवे जानी नाश कर देवे पंजे नाल नाश कर दे देड़ के रख दिंदा इहदे नौंदना एडियां तकड़ियां तां फिर पंचारण इहदा नाम पिया शेर दा ते तुसी हंकार रूपी शेर जिहड़ा ते इहनू महाराज दल दिता है जिहड़ा सब नूं ही पाड़ी जा रहा है अग्ञान जिहड़ा राग द्वेष असमता आदि ये पंज कलेश न इहना पंजा कलेशां दे नाल जीव नूं हरन वाला है जिहड़ा हंकार है जां अग्ञान है वह अग्ञान नूं भी आप जी ने दल दिता है। पंचाहरण पंचाहरण पंचा पंजे ज्ञान इंद्रियां नूं हरन हरनियां जिहड़ियां ने पंजे ज्ञान इंद्रियां जिहड़ियां ने ये पंजे ज्ञान इंद्रियां रूप हरन हरनियां सन ते उहनां दे विषयां नूं आप जी ने दल दिता है भाव नाश कर दिता है। पंजे काम आदिक ये हिरनां नूं दल दिता है जिवें शेर हरनां नूं मारद है। पंचाहरण निदलयो ये अर्थ वास्ते है आप जी ने हंकार कार रूपी पंचार शेर नूं निदलयो विशेष करके दल दिता है ते ये अर्थ वास्ते नन्ना इधर जोड़िया उकड़ रखना उधर है पंचार नन्ने ना उधर जोड़ के रखना है। आप जी ने ऐसा तुहाडा ए सुभा महाराज है ऐसी करनी है।
सुन सहज निज कर सहारयो
आप जी ने सुन अफुर रूप सहज ज्ञान स्वरूप परमेश्वर नूं निज अपने हृदय रूपी घर दे विच सहारयो सहारिया तक भाव के धारण कीता। हे सतगुरु जी आप अग्ञान रूपी शेर नूं दलण वाले हो सुन अफुर अफुर रूप हो सहज ज्ञान स्वरूप हो अते निज अपने सतसंगत रूपी घर दा ते जीवन दा सहारियो आसरा देण वाले हो। सतसंगत रूपी घर दा तां जीवां नूं इह सतसंगत दा सहारा ही दित्ता ना जिहड़ा सतसंगत बख्शिया संगत कीनी खालसा मनमुखी दहला ते दसवें जामे जी ऐसा खालसा रूप शब्द वरते है ए संगत तुसी दत्ती है सहारा दिता है।
हर नाम लाग जग उधर आओ
हे सतगुरु अर्जन देव जी हर नाम परमेश्वर दे विच लाग लगा के जग संसार दा उधार कीता है आप जी ने ते इस करके संसार नूं उधारिया है आप जी ने सतगुरु हां जी बोलियो सतगुर हृदय
सतगुर हृदय बसायो
सतगुरु रामदास जी दे उपदेश नूं हृदय हृदय विच बसायो बसाउणा कीता है। हे सतगुरु जी जिन्हां ने आप जी दे उपदेश नूं हृदय विच बसाउणा कीता है उन्हां जीवां नूं आप जी ने परमेश्वर दे नाम विच लगा के संसार समुंदर तों उधारिया है उधार कीता है संसार दा भला कीता है संसार समुंदर तों तार दिता है।
गुर अर्जुन कल उतरै
कल उतरै कल नामे पाठ उच्चारण करदा है। हे गुरु अर्जन देव जी ते तुसी गुर अर्जन कल उचरै ते ए कल नामे पाठ उचारण करदा है। हे सतगुरु गुरु अर्जन देव जी
जय जन कह कलस दीपायो
ते इस प्रकार ਕਹਿੰਦੇ ਆਪ ਜੀ ਨੇ ਕਲਸ਼ ਸ਼੍ਰੋਮਣੀ ਜਨਕੈ ਗਿਆਨ ਨੂੰ ਦੀਪਾਇਓ ਪ੍ਰਕਾਸ਼ਿਆ, ਗਿਆਨ ਰੂਪੀ ਕਲ ਸਿੱਖਾਂ ਦੇ ਹਿਰਦਿਆਂ ਦੇ ਅੰਦਰ ਪ੍ਰਕਾਸ਼ਿਆ। ਕਲ ਸੋ ਭਲੀ ਪ੍ਰਕਾਰ, ਕਲ ਸੁੰਦਰ ਕੀ ਹੈ ਗਿਆਨ, ਉਹਨੂੰ ਪ੍ਰਕਾਸ਼ਿਆ ਗਿਆਨ ਨੂੰ। ਜਨ ਕਹਿ, ਜਨ ਦਾਸਾਂ ਦੇ ਕਹਿ ਨੂੰ ਕਲਸ਼ ਸ਼੍ਰੋਮਣੀ ਹਰੀ ਪ੍ਰਕਾਸ਼ਿਆ ਹਿਰਦੇ ਦੇ ਵਿੱਚ। ਜਾਂ ਕਲ ਸੋ ਕਲ ਯੁਗ ਦੇ ਸਮੇਂ ਵਿੱਚ, ਤੇ ਸੋ ਨਾਮ ਸਮੇਂ ਦਾ ਸਮਝਣਾ, ਤੇ ਇਹ ਸਮੇਂ ਦੇ ਵਿੱਚ ਜਨਾਂ ਨੂੰ ਸੋ ਉਹ ਹਰੀ ਪ੍ਰਕਾਸ਼ਿਆ ਹੈ, ਇਸ ਪ੍ਰਕਾਰ ਕਥਨ ਕਰਦੇ ਨੇ। ਇਹ ਮਹਿਮਾ
ਸੋਰਠੇ,
ਤੇ ਇਹਦੇ ਚ ਹੁਣ ਇਹ ਜਿਹੜੇ ਸੋਰਠੇ ਦੀ ਚਾਲ ਦੇ ਸਵਈਏ ਆਉਣਗੇ ਤਿੰਨ, ਪਿੱਛੇ ਦੱਸਿਆ ਸੀ ਨਾ। ਤੇ ਇਸ ਪ੍ਰਕਾਰ ਫਿਰ ਇਹਨਾਂ ਦੀ ਗਿਣਤੀ ਹੁਣ ਨੌ ਤਾਂ ਇੱਥੇ ਹੋ ਗਈ ਹੈ, ਨੌ ਸਵਈਏ ਆ ਗਏ ਹੁਣ, ਤੇ ਅੱਗੇ ਹੁਣ ਤਿੰਨ ਸਵਈਏ ਸੋਰਠੇ ਦੀ ਚਾਲ ਦੇ ਨੇ, ਇਉਂ ਬਾਰਾਂ ਸਵਈਏ ਨੇ ਇਹ ਜਿਨ੍ਹਾਂ ਦੀ ਵਿਚਾਰ ਹੋ ਰਹੀ ਹੈ। ਇਉਂ ਅਗਲੇ ਤਿੰਨ ਸਵਈਏ ਜਿਹੜੇ ਨੇ ਸੋਠੇ ਦੀ ਚਾਲ ਦੇ
ਕੱਲ
ਨਾਮੇ ਭੱਟ ਨੇ ਉਚਾਰਨ ਕੀਤੇ, ਇਸ ਪ੍ਰਮਾਣ ਕਰਦੇ ਨੇ ਜੀ।
ਗੁਰ ਅਰਜੁਨ ਪੁਰਖ ਪ੍ਰਮਾਣ,
ਹੇ ਗੁਰੂ ਅਰਜਨ ਦੇਵ ਜੀ, ਆਪ ਜੀ ਪਾਂਡਵਾਂ ਦਾ ਜੋ ਪੁਰਖ ਨਰ ਅਵਤਾਰ, ਨਰ ਨਾਰਾਇਣ ਅਵਤਾਰ ਸੀ ਨਾ, ਕ੍ਰਿਸ਼ਨ ਜੀ ਨਾਰਾਇਣ ਅਵਤਾਰ ਸੀ, ਨਰ ਅਵਤਾਰ ਜਿਹੜਾ ਸੀ ਕ੍ਰਿਸ਼ਨ ਜੀ ਦੇ ਨਾਲ, ਉਹਨਾਂ ਦਾ ਸਖਾ ਅਰਜਨ ਹੋਇਆ, ਉਹ ਭਾਵੇਂ ਰਿਸ਼ਤੇਦਾਰੀ ਸੀ। ਤੇ ਇਸ ਪ੍ਰਕਾਰ ਉਹਦਾ ਹੁਣ ਪ੍ਰਮਾਣ ਦਿੱਤਾ, ਉਹਦੇ ਪ੍ਰਮਾਣ ਸਦਰਸ਼ ਹੋ, ਪਹਿਲਾਂ ਤਾਂ ਇਹ ਕਿਹਾ, ਫਿਰ ਦੱਸਣਗੇ ਕੀ ਕਮੀ ਹੈ। ਜਿਵੇਂ ਪਾਰਥੋ, ਅੱਗੇ ਬੋਲੋ ਜੀ,
ਪਾਰਥੋ ਚਾਲੈ ਨਹੀਂ,
ਜਿਵੇਂ ਪਾਰਥੋ, ਪਾਰਥ ਕਹਿੰਦੇ ਭਗਵਾਨ ਕ੍ਰਿਸ਼ਨ ਵਾਰ ਵਾਰ ਕਹਿੰਦੇ ਨੇ ਹੇ ਪਾਰਥ, ਕਿਤੇ ਕਹਿੰਦੇ ਨੇ ਹੇ ਅਰਜਨ, ਪਾਰਥੋ ਅਰਜਨ ਦਾ ਨਾਮ ਹੈ। ਮਹਾਂਭਾਰਤ ਦੇ ਯੁੱਧ ਵਿੱਚ ਚਾਲੇ ਚਲਾਏਮਾਨ ਨਹੀਂ ਸੀ ਹੁੰਦਾ, ਉਸੇ ਤਰ੍ਹਾਂ ਹੇ ਸਤਿਗੁਰੂ ਜੀ, ਆਪ ਜੀ ਕਾਮ ਆਦਿ ਕਦੇ ਯੁੱਧ ਵਿੱਚੋਂ ਚਲਾਏਮਾਨ ਨਹੀਂ ਹੋਏ। ਜਿਵੇਂ ਅਰਜਨ ਦੇ ਅਮੋਘ ਬਾਣ ਸੀ, ਤਿਵੇਂ ਆਪ ਜੀ ਦੀ ਬਾਣੀ ਅਮੋਘ ਬਾਣ ਦੀ ਨਿਆਈ ਹੈ। ਅਮੋਘ ਹੁੰਦੇ ਸਫਲੇ, ਨਿਸਫਲ ਨਾ ਜਾਵੇ। ਜਿਸ ਵਕਤ ਯੁੱਧ ਹੋਇਆ ਤਾਂ ਦੂਸਰੀ ਤਰਫ ਸੰਬੰਧੀਆਂ ਨੂੰ ਵੇਖ ਕੇ ਅਰਜਨ ਤਾਂ ਅਮੋਘ ਦੇ ਵਿੱਚ ਲਾਏਮਾਨ ਹੋ ਗਿਆ ਸੀ, ਸ਼ਸਤਰ ਸਿੱਟਦੇ ਸੀ। ਪਰ ਹੇ ਗੁਰੂ ਸਾਹਿਬ ਜੀ, ਆਪ ਜੀ ਮੋਹ ਆਦਿ ਨੂੰ ਉਹ ਤੁਹਾਨੂੰ ਮੋਹ ਆਦਿ ਚਲਾਏਮਾਨ ਨਹੀਂ ਕਰ ਸਕਦਾ। ਤੁਸੀਂ ਅਰਜਨ ਤੁਹਾਡਾ ਕੀ ਮੁਕਾਬਲਾ ਕਰ ਲੂ, ਨਾਮ ਅਰਜਨ ਹੈ ਉਹਨਾਂ ਉਹਦਾ, ਪਾਂਡਵਾਂ ਵਾਲੇ ਅਰਜਨ ਦਾ ਨਾਮ ਵੀ, ਦੁਆਪਰ ਵਾਲੇ ਦਾ ਤੇ ਤੁਹਾਡਾ ਵੀ ਅਰਜਨ ਨਾਮ ਹੈ, ਪਰ ਢੁਕਦਾ ਨਹੀਂ, ਉਹ ਤਾਂ ਚਲਾਏਮਾਨ ਹੋ ਗਿਆ ਸੀ। ਬਲਕਿ ਇੱਕ ਵਾਰੀ ਤਾਂ ਇਹੋ ਜਿਹੀ ਹਾਲਤ ਹੋ ਗਈ, ਉਹ ਵੀ ਚਲੋ ਇੱਥੇ ਵਿਚਾਰ ਕਰੀ ਲੈਂਦੇ ਹਾਂ। ਜਿਹੜਾ ਭੱਟਾ ਨੇ ਦੁਆਪਰ ਵਾਲੇ ਅਰਜਨ ਦਾ ਪ੍ਰਮਾਣ ਦਿੱਤੇ ਨਾ, ਇਹ ਐਡਾ ਵੱਡਾ ਸੂਰਮਾ ਸੀ, ਜੰਗ ਵਿੱਚ ਚਲਾਏਮਾਨ ਨਹੀਂ ਸੀ ਹੁੰਦਾ, ਪਰ ਇਤਿਹਾਸ ਦੱਸਦਾ ਕਿ ਇੱਕ ਵਾਰ ਚਲਾਏਮਾਨ ਹੋ ਗਿਆ ਸੀ। ਉਹ ਕਥਾ ਕੀ ਹੈ, ਉਹਦਾ ਮੁੱਢ ਇਉਂ ਹੈ, ਜਦੋਂ ਕੈਰਵਾਂ ਤੇ ਪਾਂਡਵਾਂ ਇਹ ਦੋਨੇ ਗੁਰੂਕੁਲ ਦੇ ਬੱਚੇ ਪੜ੍ਹਦੇ ਸੀ, ਦਰੋਣਾਚਾਰੀਆਂ ਦੇ ਕੋਲ ਸ਼ਸਤਰ ਵਿਦਿਆ ਸਿੱਖਦੇ ਸਨ, ਉਸ ਵੇਲੇ ਕਿ ਇੱਕ ਭੀਲਾਂ ਦਾ ਲੜਕਾ ਸੀ, ਇਕਲਾਵਿਆ ਉਹਦਾ ਨਾਮ ਸੀ, ਉਹ ਭੀਲਾਂ ਦਾ ਲੜਕਾ ਸ਼ਸਤਰ ਸਿੱਖਣ ਆਇਆ। ਉਹਦੀ ਤੀਖਣ ਬੁੱਧੀ ਐਸੀ ਜ਼ਹਿਰ ਕਰਦੀ ਸੀ, ਸ਼ਸਤਰ ਵਿਦਿਆ ਚ ਦੇਖਿਆ ਤੀਰ ਅੰਦਾਜ਼ੀ ਵੀ ਤੇ ਅਰਜਨ ਤੋਂ ਅੱਗੇ ਲੰਘੂਗਾ। ਅਰਜਨ ਨੇ ਆਪਣੇ ਗੁਰੂ ਦਰੋਣਾਚਾਰੀਆਂ ਨੂੰ ਕਹਿ ਕੇ ਸ਼ਸਤਰ ਵਿਦਿਆ ਸਿੱਖਣ ਨਹੀਂ ਦਿੱਤੀ ਸੀ। ਇਕਲਾਵਿਆਂ ਨੂੰ ਕਹਿੰਦੇ ਵੀ ਇਹਨੂੰ ਤੁਸੀਂ, ਇਹ ਤਾਂ ਫਿਰ ਮੇਰੇ ਤੋਂ ਜ਼ਿਆਦਾ ਸਿੱਖ ਜੂਗਾ, ਤੇ ਤੁਸੀਂ ਮੈਨੂੰ ਸਰਵ ਸ੍ਰੇਸ਼ਟ ਅੰਤਰ ਜਿਹੜਾ ਬਣਾਉਣ ਦਾ ਵਾਅਦਾ ਕੀਤਾ ਮੇਰੇ ਨਾਲ। ਇਸ ਕਰਕੇ ਉਹ ਭੀਲਾਂ ਦੇ ਲੜਕੇ ਨੂੰ ਸਾਹਸ ਨਹੀਂ, ਸ਼ਸਤਰ ਵਿਦਿਆ ਸਿੱਖਣ ਤੋਂ ਇਨਕਾਰ ਕਢਾ ਦਿੱਤਾ ਅਰਜਨ ਨੇ। ਦਰੋਣਾਚਾਰੀ ਨੇ ਬਹਾਨਾ ਲਾਉਂਦਿਆਂ ਕਹਿ ਦਿੱਤਾ ਕਿ ਇੱਥੇ ਰਾਜਕੁਮਾਰ ਵਿਦਿਆ ਸਿੱਖ ਸਕਦੇ ਨੇ, ਤੇ ਮੈਂ ਛਤਰੀਆਂ ਦਾ ਗੁਰੂ ਹੈ, ਰਾਜਕੁਮਾਰ ਛਤਰੀਆਂ ਦੇ ਬੱਚੇ ਇਹਨਾਂ ਨੂੰ ਸ਼ਸਤਰ ਵਿਦਿਆ ਦੇ, ਸ਼ੂਦਰ ਨੂੰ ਮੈਂ ਵਿਦਿਆ ਨਹੀਂ ਦੇ ਸਕਦਾ। ਭੀਲਾਂ ਦੇ ਲੜਕੇ ਨੇ ਕਿਹਾ ਕਿ ਮੈਂ ਤੁਹਾਨੂੰ ਸ਼ਸਤਰ ਵਿਦਿਆ ਦਾ ਗੁਰੂ ਮੰਨ ਚੁੱਕਾ, ਭਾਵੇਂ ਤੁਸੀਂ ਮੈਨੂੰ ਸ਼ੂਦਰ ਹੋਣ ਦੇ ਕਾਰਨ ਸਵੀਕਾਰ ਸ਼ਿਸ਼ ਕਰੋ ਨਾ ਕਰੋ। ਇਹ ਕਹਿ ਕੇ ਚਲਾ ਗਿਆ ਜੰਗਲ ਵਿੱਚ ਦਰੋਣਾਚਾਰੀਆਂ ਦੀ, ਤੇ ਉਹਨੇ ਜਾ ਕੇ ਮਿੱਟੀ ਚੂਨੇ ਦੀ ਇੱਕ ਮੂਰਤ ਬਣਾ ਲਈ, ਉੱਪਰ ਕੱਪੜਾ ਪਾ ਦਿੱਤਾ, ਮੂਹਰੇ ਸ਼ਸਤਰ ਰੱਖਦੇ, ਦਰੋਣਾਚਾਰੀਆਂ ਦਾ ਪ੍ਰਤੀਕ ਮੰਨ ਕੇ, ਗੁਰਦੇਵ ਜੀ ਸ਼ਸਤਰ ਚਲਾਓ, ਆਪ ਇਹ ਕਹਿਦਾ ਕਰੇ ਹਾਂ ਚਲਾ, ਉਹ ਸ਼ਸਤਰ ਰੱਖ ਦਿੱਤੇ, ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਤੇ ਪਹਿਲਾਂ ਵਿਧੀ ਪੂਰਵਕ ਪੂਜਾ ਕਰਦਾ ਸੀ, ਸ਼ਸਤਰ ਉਠਾਏ, ਅੱਗੇ ਇਹ ਸ਼ਸਤਰਾਂ ਦੀ ਪੂਜਾ ਚਲੀ ਆ ਰਹੀ ਹੈ ਛਤਰੀਆਂ ਪਹਿਲਾਂ ਤੋਂ। ਜਦ ਦਰੋਣਾਚਾਰੀ ਅਰਜੁਨ ਨੂੰ ਸ਼ਸਤਰ ਚਲਾਉਣ ਦੀ ਸਿੱਖਿਆ ਦਿੰਦਾ ਸੀ, ਉਹ ਲੋਕੇ ਸੁਣ ਲੈਂਦਾ ਸੀ, ਉਸੇ ਤਰ੍ਹਾਂ ਤੀਰ ਚਲਾਉਂਦਾ। ਤੇ ਇਹ ਸੂਰਮੇ ਦਾ ਸ਼ਰਧਾ ਵਿਸ਼ਵਾਸ ਤੇ ਮਿਹਨਤ ਇਹਨੂੰ ਪਰਮੇਸ਼ਰ ਨੇ ਫਲ ਲਾ ਦਿੱਤਾ। ਜਿਵੇਂ ਕਬੀਰ ਦੀ ਰੱਖਿਆ ਕੀਤੀ, ਵੀ ਉਹ ਰਾਮਾਨੰਦ ਸ਼ੂਦਰ ਨੂੰ ਆਪਣਾ ਸ਼ਿਸ਼ ਨਹੀਂ ਸੀ ਬਣਾਉਂਦਾ, ਪਰਮਾਤਮਾ ਤਾਂ ਸਾਰਿਆਂ ਦਾ ਸਾਂਝਾ ਹੈ। ਇਹ ਤੀਰ ਚਲਾਉਂਦੇ ਅਰਜਨ ਤੋਂ ਅੱਗੇ ਨਿਪੁੰਨ ਹੋ ਗਿਆ। ਇੱਕ ਵਾਰ ਇਕਲਾਬਿਆ ਕੀ ਇਹਨੇ ਕੁੱਤਾ ਭੌਂਕਦਾ ਸੀ, ਇਹਨੇ ਐਸਾ ਤੀਰ ਮਾਰ ਕੇ ਕੁੱਤੇ ਦਾ ਮੂੰਹ ਹੀ ਭਰ ਕੇ ਰੱਖ ਦਿੱਤਾ, ਤੀਰਾਂ ਦਾ ਮੂੰਹ ਭਰਿਆ ਹੋਇਆ। ਜਦ ਕੁੱਤਾ ਦਰੋਣਾਚਾਰੀਆਂ ਕੋਲ ਆਇਆ, ਉਹ ਹੈਰਾਨ ਰਹਿ ਗਿਆ, ਕਹਿੰਦਾ ਏਡਾ ਵੱਡਾ ਸੂਰਮਾ ਕਿਹੜਾ ਪੈਦਾ ਹੋ ਗਿਆ। ਇਹਦਾ ਕਰਤਬ ਦੇਖ ਕੇ ਤੇ ਮੇਰੇ ਸ਼ਿਸ਼ ਅਰਜਨ ਨੂੰ ਸਰਵ ਸ੍ਰੇਸ਼ਟ ਤੀਰ ਚਲਾਉਣ ਦਾ ਮੈਂ ਸੂਰਮਾ ਹੀ ਨਹੀਂ ਬਣਾ ਸਕਦਾ, ਤਾਂ ਉਦੋਂ ਵੱਡਾ ਹੋ ਗਿਆ ਸੂਰਮਾ। ਇਹਨੂੰ ਇਕਲਾਬਿਆ ਆ ਗਿਆ, ਦਰੋਣਾਚਾਰੀ ਨੂੰ ਨਰੋਧ ਕਰਕੇ ਮੱਥਾ ਟੇਕਿਆ, ਸਾਰੇ ਪਾਂਡਵ ਭੈਭੀਤ ਹੋ ਗਏ। ਤੇ ਉਹਨੂੰ ਵਿਦਿਆ ਦਾ ਚਮਤਕਾਰ ਜਦੋਂ ਇਹਨੇ ਦਿਖਾਇਆ, ਦਰੋਣਾਚਾਰੀਆ ਬਚਨ ਦੇ ਬੈਠਾ ਸੀ ਕਿ ਮੈਂ ਅਰਜਨ ਨੂੰ ਸਰਵ ਸ੍ਰੇਸ਼ਟ ਧਨਕਧਾਰ ਬਣਾਉਣਾ, ਤੀਰ ਅੰਦਾਜ਼ ਬਣਾਉਣਾ। ਦਰੋਣਾਚਾਰੀ ਨੇ ਪੁੱਛਿਆ, ਆਪਣਾ ਪਰਿਚਾ ਦੇਣਾ ਕਰ, ਐ ਸੂਰਮੇ ਤੇਰੇ ਕਰਤਬ ਨੂੰ ਦੇਖ ਕੇ ਮੈਂ ਬੜਾ ਪ੍ਰਸੰਨ ਹਾਂ, ਤੂੰ ਕੁੱਤੇ ਦਾ ਮੂੰਹ, ਕੁੱਤੇ ਨੂੰ ਮਾਰਿਆ ਵੀ ਨਹੀਂ ਤੇ ਮੂੰਹ ਬੰਦ ਕਰ ਦਿੱਤਾ, ਤੀਰੇ ਤੀਰ ਸੀ। ਇਕਲਾਵਿਆਂ ਨੇ ਕਿਹਾ ਕਿ ਜਿਸ ਦਾ ਪ੍ਰੀਚਾ ਜਿਹੜਾ ਸ਼ਿਸ਼ ਹੈ, ਸ਼ਿਸ਼ ਦਾ ਪ੍ਰੀਚਾ ਗੁਰੂ ਹੋਇਆ ਕਰਦਾ ਹੈ। ਉਹ ਕਹਿੰਦੇ ਠੀਕ ਹੈ, ਇਸ ਲਈ ਸ਼ਿਸ਼ ਦੀ ਪਹਿਚਾਣ ਗੁਰੂ ਤੋਂ ਹੁੰਦੀ ਹੈ। ਮੇਰਾ ਪ੍ਰੀਚਾ ਤਾਂ ਤੁਸੀਂ ਹੋ, ਤੁਸੀਂ ਮੇਰੇ ਸ਼ਾਸਤਰ ਵਿੱਦਿਆ ਦੇ ਗੁਰੂ ਹੋ, ਮੈਂ ਤੁਹਾਡੇ ਕੋਲੋਂ ਸ਼ਾਸਤਰ ਵਿੱਦਿਆ ਸਿੱਖੀ ਹੈ। ਬਾਕੀ ਮੇਰੀ ਭੀਲ ਜਾਤ ਹੈ, ਮੇਰੀ ਮਾਤਾ ਭੀਲਾਂ ਦੀ ਔਰ ਮੇਰਾ ਪਿਤਾ ਭੀਲ ਹੈ। ਦਰੋਣਾਚਾਰੀ ਹੈਰਾਨ ਹੋ ਕੇ ਪੁੱਛਿਆ, ਮੈਂ ਤਾਂ ਤੈਨੂੰ ਸ਼ਾਸਤਰ ਵਿੱਦਿਆ ਸਿਖਾਈ ਨਹੀਂ ਹੈ, ਡਰ ਕੇ ਮੈਂ ਤਾਂ ਜਵਾਬ ਦਿੱਤਾ ਸੀ, ਖਾਲੀ ਭੇਜ ਦਿੱਤਾ, ਫਿਰ ਤੇਰਾ ਗੁਰੂ ਕਿਵੇਂ ਹੋਇਆ ਮੈਂ? ਉਸਨੇ ਕਿਹਾ, ਜਿਵੇਂ ਰਾਮਾਨੰਦ ਨੇ ਕਿਹਾ ਸੀ ਕਬੀਰ ਨੂੰ ਵੀ, ਮੈਂ ਤੇਰਾ ਗੁਰੂ ਕਿਵੇਂ ਹੋਇਆ? ਫਿਰ ਤੁਹਾਡੀ ਪ੍ਰਤਿਮਾ ਮਿੱਟੀ ਚੂਨੇ ਦੀ ਬਣਾ ਕੇ ਮੈਂ ਪ੍ਰਤੀਕ ਉਪਾਸ਼ਨਾ ਕੀਤੀ, ਸ਼ਸਤਰ ਵਿੱਦਿਆ ਲੋਕੇ ਦੇਖ ਲੈਂਦਾ ਸੀ, ਉੱਥੋਂ ਹੀ ਮੈਂ ਤੀਰ ਚਲਾਉਣੇ ਸਿੱਖਿਆ। ਗੁਰਦੇਵ ਤੇ ਤੁਸੀਂ ਮੇਰੇ ਗੁਰਦੇਵ ਹੋ, ਇਸ ਲਈ ਗੁਰਦੇਵ ਉਸ ਵਕਤ ਤਾਂ ਤੁਸੀਂ ਮੈਨੂੰ ਸਵੀਕਾਰ ਨਹੀਂ ਕੀਤਾ ਸੀ ਜਦ ਮੈਂ ਸ਼ਸਤਰ ਵਿੱਦਿਆ ਸਿੱਖਣ ਲਈ ਆਇਆ ਸੀ, ਹੁਣ ਮੈਨੂੰ ਆਪਣਾ ਸ਼ਿਸ਼ ਸਵੀਕਾਰ ਕਰੋ, ਮੇਰਾ ਪ੍ਰਣਾਮ ਕਬੂਲ ਕਰੋ, ਦੰਡਾਉਤ ਕਰਕੇ ਮੱਥਾ ਟੇਕਿਆ। ਦਰੋਣਾਚਾਰੀ ਨੇ ਅਰਜਨ ਨੂੰ ਸਰਬ ਸ੍ਰੇਸ਼ ਸੂਰਮਾ ਬਣਾਉਣ ਦੇ ਲਾਲਚ ਵਿੱਚ ਇੱਕ ਗਰੀਬ ਘਰਾਣੇ ਦੇ ਬੱਚੇ ਨਾਲ ਬੇਇਨਸਾਫੀ ਕੀਤੀ, ਜੋ ਸਦੇ ਇਤਿਹਾਸ ਦੇ ਪੰਨਿਆਂ ਤੇ ਰਹੇਗੀ। ਬਲਿਹਾਰ ਜਾਈਏ ਇਕਲਾਬਿਆ ਤੇ, ਜਿਸ ਨੇ ਗੁਰੂ ਦਾ ਬਚਨ ਹੱਸ ਕੇ ਸਵੀਕਾਰ ਕੀਤਾ। ਦਰੋਣਾਚਾਰੀ ਨੇ ਕਿਹਾ, ਸ਼ਿਸ਼ ਮੈਂ ਤੈਨੂੰ ਉਦੋਂ ਹੀ ਆਪਣਾ ਸ਼ਿਸ਼ ਸਵੀਕਾਰ ਉਦੋਂ ਕਰ ਸਕਦਾ ਹਾਂ ਜਦੋਂ ਤੂੰ ਮੈਨੂੰ ਸ਼ਸਤਰ ਵਿੱਦਿਆ ਦੀ ਸਿੱਖਣ ਦੇ ਬਦਲੇ ਮੈਨੂੰ ਗੁਰੂ ਦਰਸ਼ਨਾ ਦੇਵੇਂਗਾ। ਉਹਨੇ ਕਿਹਾ, ਜੀ ਮੈਂ ਤਿਆਰ ਹਾਂ ਗੁਰਦੇਵ, ਮੈਂ ਦਰਸ਼ਨਾ ਤੁਸੀਂ ਮੰਗੋ, ਮੈਂ ਦਰਸ਼ਨਾ ਦੇਵਾਂਗਾ। ਦੇਣ ਲੱਗਿਆ ਕਿ ਪਲਵ ਨਹੀਂ ਲਾਵਾਂਗਾ, ਭਾਵੇਂ ਸਿਰ ਮੰਗ ਲਓ ਮੇਰਾ। ਦਰੋਣਾਚਾਰੀ ਨੇ ਕਿਹਾ, ਮੈਨੂੰ ਤੇ ਗੁਰੂ ਦਰਸ਼ਨਾ ਦੇ ਆਪਣੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਦੇਣਾ ਕਰ, ਕਿਉਂਕਿ ਤੀਰ ਉਹ ਤੋਂ ਬਿਨਾਂ ਚੱਲ ਨਹੀਂ ਸੀ ਸਕਦਾ। ਇੱਕ ਪਲ ਨਾਇਆ, ਉਹਨੇ ਸੱਜਾ ਅੰਗੂਠਾ ਵੱਢ ਕੇ ਗੁਰਦੇਵ ਦੀ ਭੇਟਾ ਕਰ ਦਿੱਤਾ। ਧਰਮੀ ਲੋਕ ਕਹਾਉਣ ਵਾਲੇ ਆਪਣੇ ਹੀ ਸ਼ਿਸ਼ ਨਾਲ ਇਹੋ ਜਿਹਾ ਛਲ ਫਰੇਬ ਕਰਨ ਤਾਂ ਫਿਰ ਕੁਦਰਤ ਬੇਇਨਸਾਫੀ ਹੋਣ ਵਾਲੇ ਪੀੜਿਤ ਪੁਰਖ ਵੱਲ ਹੋ ਜਾਂਦੀ ਹੈ। ਐਸੇ ਹੀ ਪੀਲਾਂ ਦੇ ਇਸ ਬੱਚੇ ਨਾਲ ਵੀ ਹੋਇਆ। ਇਹਨੇ ਖੱਬੇ ਹੱਥ ਦੇ ਨਾਲ ਤੀਰ ਚਲਾਉਣਾ ਸਿੱਖਿਆ, ਫਿਰ ਉਸ ਤੀਰ ਬਹੁਤ ਦੇਰ ਤੱਕ ਉਹਨੂੰ ਟਾਈਮ ਤਾਂ ਭਾਵੇਂ ਲੱਗਿਆ ਪਰ ਫਿਰ ਕਾਮਯਾਬ ਹੋ ਗਿਆ। ਮਹਾਂਭਾਰਤ ਦਾ ਯੁੱਧ ਸਮਾਪਤ ਹੋ ਗਿਆ, ਉਹ ਹੱਡ ਧਾਰ ਕੇ ਲੱਗਿਆ ਰਿਹਾ। ਕਸਵੱਟੀ ਲਈ ਭਗਵਾਨ ਕ੍ਰਿਸ਼ਨ ਜੀ ਵਿਸ਼ਨੂੰ ਦੇ ਅਵਤਾਰ ਸਨ, ਤ੍ਰੇਤੇ ਯੁੱਗ ਚ ਰਾਮ ਰੂਪ ਹੋ ਕੇ ਬਾਲੀ ਨੂੰ ਮਾਰਿਆ ਸੀ। ਉਸ ਅਨੁਸਾਰ ਈਸ਼ਵਰੀ ਨਿਆਂ ਦੇ ਅਨੁਸਾਰ ਉਹਨੂੰ ਈਸ਼ਵਰੀ ਨਿਆਂ ਨੂੰ ਕਾਇਮ ਰੱਖਣ ਦੇ ਲਈ ਬਾਲੀ ਨੇ ਫਤਕ ਦਾ ਰੂਪ ਧਾਰਿਆ, ਪੈਦਾ ਹੋਇਆ, ਆਪਣੇ ਸਰੀਰ ਦਾ ਅੰਤ ਉਹਦੇ ਕੋਲੋਂ ਤੀਰੀ ਦਰਵਾ ਕਰਵਾ ਲਿਆ। ਫੰਦਕ ਨੇ ਹਿਰਨ ਦੇ ਭੁਲੇਖੇ ਤੀਰ ਮਾਰਿਆ ਸੀ, ਪਰ ਤ੍ਰੇਤੇ ਯੁੱਗ ਦਾ ਇਹਦਾ ਜਿਹੜਾ ਬਚਨ ਉਸ ਵੇਲੇ ਅੰਤ ਦੇ ਵੇਲੇ ਬਾਲੀ ਦੇ ਵਿੱਚ ਵੀ ਮੈਂ ਬਦਲਾ ਲਊਂਗਾ। ਤੇ ਉਹ ਕ੍ਰਿਸ਼ਨ ਜੀ ਨੇ ਉਸ ਵੇਲੇ ਸਾਧ ਸਿੰਘ ਜੀ ਜਦੋਂ ਸਰੀਰ ਤਿਆਗਣਾ ਸੀ, ਅਰਜਨ ਨੂੰ ਕਿਹਾ ਕਿ ਮੇਰੀਆਂ ਗੋਪੀਆਂ ਜਿਹੜੀਆਂ ਹਨ ਤੇ ਇਹਨਾਂ ਦਾ ਰਣਵਾਸ ਕਰਵਾਉਣ ਦੇ ਲਈ, ਕਿਉਂਕਿ ਇਹ ਵਿਧਵਾ ਹੋ ਜਾਣਗੀਆਂ, ਤੂੰ ਇਹਨਾਂ ਨੂੰ ਹਸਤਨਾਪੁਰ ਚ ਲੈ ਜਾਣਾ ਕਰ। ਜਦ ਕ੍ਰਿਸ਼ਨ ਭਗਵਾਨ ਜੀ ਵੈਕੁੰਠ ਧਾਮ ਪਧਾਰ ਗਏ ਤਾਂ ਅਰਜਨ ਦੁਆਰਕਾ ਤੋਂ ਗੋਪੀਆਂ ਲੈ ਕੇ ਹਸਤਨਾਪੁਰ ਨੂੰ ਚੱਲ ਪਿਆ। ਉਹਦਾ ਕਾਰਨ ਇਹ ਸੀ ਵੀ ਕਦੋਂ ਭਗਵਾਨ ਕ੍ਰਿਸ਼ਨ ਦੇ ਜਦੋਂ ਤੀਰ ਲੱਗਿਆ ਸੀ, ਉਹ ਰੋਇਆ ਬਹੁਤ, ਮਹਾਰਾਜ ਤੁਹਾਡੇ ਚਰਨਾਂ ਦਾ ਧਿਆਨ ਲੋਕੀ ਧਰਦੇ, ਮੈਂ ਮੇਰੇ ਤੋਂ ਤੀਰ ਲੱਗ ਗਿਆ। ਕਹਿੰਦੇ ਰੋ ਨਾ, ਤੂੰ ਅਗਿਆਨ ਦੇ ਵਿੱਚ ਐ, ਮੈਂ ਖੁਸ਼ ਕਿਉਂ ਆ? ਤੂੰ ਬਾਲੀ ਸੀ, ਮੈਂ ਰਾਮ ਸੀ, ਤ੍ਰੇਤੇ ਦਾ ਆਧਾਰ ਸੀ ਤੇਰੇ ਜੁਮੇ, ਨਿਬੜ ਗਿਆ ਕਰ, ਚੱਲ ਤੈਨੂੰ ਹੁਣ ਵੈਕੁੰਠ ਨਾਲੇ ਲੈ ਕੇ ਜਾਊਂ। ਗੱਲ ਵਿੱਚ ਲਿੱਤਾ ਕ੍ਰਿਸ਼ਨ ਵੀ ਔਗਣ ਕੀਤੇ ਹਰਨਾ ਚਿਤਾਰੇ, ਭਲੇ ਭਲੇ ਕਰ ਮੰਨਿਆ ਨੂੰ ਗੁਰਿਆਂ ਦੇ ਹਰ ਕਾਸ਼ ਬਾਰੇ, ਪਾਪ ਕਰਨ ਤੇ ਪਤਲ ਦੁਆਰੇ, ਭਾਈ ਗੁਰਦਾਸ ਨੇ ਲਿਖਿਆ। ਇਹ ਜਦੋਂ ਗੋਪੀਆਂ ਨੂੰ ਲੈ ਕੇ ਆ ਰਿਹਾ ਸੀ, ਇਹਨੂੰ ਇਸ ਗੱਲ ਦਾ ਗਿਆਨ ਇਹ ਨਹੀਂ ਸੀ ਵੀ ਮੇਰਾ ਜਿਹੜਾ ਬਲ ਹੈ ਕ੍ਰਿਸ਼ਨ ਕਰਕੇ ਹੀ ਹੈ, ਕ੍ਰਿਸ਼ਨ ਤੋਂ ਬਿਨਾਂ ਮੈਂ ਕੱਖ ਦਾ ਵੀ ਨਹੀਂ। ਕਈ ਵਾਰੀ ਭੁਲੇਖਾ ਹੋ ਜਾਂਦਾ ਸ਼ਿਸ਼ ਨੂੰ, ਤੇ ਉਸ ਵੇਲੇ ਸਾਸ ਜੀ ਇਹ ਲਈ ਆ ਰਿਹਾ ਸੀ। ਤੇ ਜਿਸ ਵੇਲੇ ਰਸਤੇ ਦੇ ਵਿੱਚ ਆਇਆ, ਭੀਲਾਂ ਦਾ ਦੇਸ਼ ਆ ਗਿਆ, ਕਿਉਂਕਿ ਭਗਵਾਨ ਕ੍ਰਿਸ਼ਨ ਨੇ ਕਿਹਾ ਜਿਹੜੀ ਦੁਆਰਕਾਪੁਰੀ ਹੈ, ਮੇਰੇ ਜਾਣ ਤੋਂ ਬਾਅਦ ਇਹ ਪਾਣੀ ਚ ਡੁੱਬ ਜਾਏਗੀ, ਇਹ ਰਹੇਗੀ ਨਹੀਂ, ਇਹ ਤਾਂ ਮਾਇਆ ਵੀ ਸ਼ਕਤੀ ਨਾਲ ਬਣੀ ਹੋਈ ਹੈ, ਇਸ ਕਰਕੇ ਇੱਥੋਂ ਲੈ ਜਾਈ। ਇਹ ਜਿਸ ਵੇਲੇ ਗੋਪੀਆਂ ਲੈ ਕੇ ਹਸਤਨਾਪੁਰ ਨੂੰ ਚੱਲ ਪਿਆ, ਰਸਤੇ ਚ ਭੀਲਾਂ ਦਾ ਜਦੋਂ ਆਇਆ ਦੇਸ਼, ਇਕਲਾਬਿਆਂ ਨੂੰ ਪਤਾ ਲੱਗਿਆ, ਉਸੇ ਵੇਲੇ ਲੈ ਕੇ ਅਰਜਨ ਨੂੰ ਲਲਕਾਰਿਆ, ਕਹਿੰਦਾ ਆ ਜਾ ਬਈ, ਹੁਣ ਤੱਕ ਤੂੰ ਮੇਰੇ ਡਿੱਕੇ ਨਹੀਂ ਸੀ ਆਇਆ, ਤੂੰ ਉਹੀ ਹੈ ਜਿਹਨੇ ਮੈਨੂੰ ਦਰੋਣਾ ਚਾਰੀਆਂ ਪਾਸ ਸ਼ਸਤਰ ਵਿਦਿਆ ਨਹੀਂ ਸੀ ਸਿੱਖਣ ਦਿੱਤੀ, ਮੈਨੂੰ ਕਢਵਾ ਦਿੱਤਾ ਸੀ, ਔਰ ਮੇਰੇ ਨਾਲ ਬੇਇਨਸਾਫੀ ਕਰਵਾਈ, ਮੇਰਾ ਗੁੱਠਾ ਵਢਵਾ ਦਿੱਤਾ, ਦਸ਼ਣਾ ਚ ਇਹ ਲਿਆ, ਦਸ਼ਣਾ ਸ਼ੇਸ਼ ਗੁੱਠੇ ਦਿਆ ਕਰਦਾ, ਤੈਂ ਗੁੱਠਾ ਹੀ ਵੱਢ ਕੇ ਦਿੱਤਾ ਸੀ, ਮੇਰੇ ਨਾਲ ਬੇਇਨਸਾਫੀ ਹੋਈ, ਇਸ ਕਰਕੇ ਹੁਣ ਤੇਰੇ ਤਾਂ ਗੁੱਠੇ ਸਾਬਤ ਨਾ ਦੋਨੇ, ਆ ਜਾ ਹੁਣ ਮੇਰੇ ਨਾਲ ਹੱਥ ਕਰ। ਅਰਜਨ ਅਤੇ ਇਕਲਾਬਿਆਂ ਦਾ ਫਿਰ ਇਹ ਬਹੁਤ ਭਾਰੀ ਜੰਗ ਹੋਇਆ। ਤੀਰ ਚਲਾਉਂਦਿਆਂ ਅਰਜਨ ਦੇ ਤੀਰ ਖਤਮ ਹੋਵੇ, ਜਦ ਅਰਜਨ ਕੋਲ ਇੱਕ ਤੀਰ ਰਹਿ ਗਿਆ ਤਾਂ ਅਰਜਨ ਨੇ ਹਾਰ ਮੰਨ ਲਈ, ਜਿਹਨੇ ਕਦੇ ਹਾਰ ਨਹੀਂ ਸੀ ਮੰਨੀ, ਮਹਾਂਭਾਰਤ ਦੇ ਜੰਗ ਚ ਹਾਰ ਨਹੀਂ ਸੀ ਮੰਨੀ, ਅੱਜ ਭੀਲਾਂ ਦੇ ਲੜਕੇ ਦੇ ਅੱਗੇ ਹਾਰ ਮੰਨ ਗਿਆ। ਤੇ ਅਰਜਨ ਨੇ ਜਦੋਂ ਹਾਰ ਮੰਨ ਲਈ ਤਾਂ ਭੀਲਾਂ ਨੇ ਸਾਰੀਆਂ ਗੋਪੀਆਂ ਬੰਦੀ ਬਣਾ ਲਈਆਂ, ਘੇਰ ਲਈਆਂ, ਤੇ ਉਸ ਵੇਲੇ ਆਪਣੀ ਇੱਜ਼ਤ ਜਾਂਦੀ ਦੇਖ ਕੇ ਜਿਹੜੇ ਰਾਜਿਆਂ ਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਜਾਂ ਰਾਜਿਆਂ ਦੀਆਂ ਧੀਆਂ ਹੁੰਦੀਆਂ ਸੀ, ਇਹਨਾਂ ਦੇ ਕੋਲ ਇੱਕ ਕਟਾਰ ਪਹਿਨੀ ਹੁੰਦੀ ਸੀ, ਇਹ ਮਰਿਆਦਾ ਸੀ, ਤੇ ਜਾਂ ਫਿਰ ਕਈ ਜਗ੍ਹਾ ਨਾ ਇੱਕ ਬੜਾ ਇੱਕ ਜਿਵੇਂ ਤਲਾਅ ਹੁੰਦਾ ਹੈ, ਇਸ ਤਰ੍ਹਾਂ ਇੱਕ ਬਰੂਦ ਭਰਿਆ ਹੁੰਦਾ ਸੀ ਉਹਦੇ ਵਿੱਚ, ਤੇ ਉਹਦੇ ਚ ਸਾਧ ਸਿੰਘ ਜੀ ਜੌਹਰ ਕਹਿੰਦੇ ਸੀ ਉਸ ਨੂੰ, ਕਿ ਜੇ ਕਿਤੇ ਦੁਸ਼ਮਣ ਦਾ ਘੇਰਾ ਪੈ ਜਾਵੇ, ਰਾਜ ਘਰਾਣੇ ਦੀਆਂ ਬੀਬੀਆਂ ਦੀ ਇੱਜ਼ਤ ਬਰਬਾਦ ਨਾ ਹੋਵੇ, ਬਰੂਦ ਨੂੰ ਅੱਗ ਲਾ ਕੇ ਉਹਦੇ ਸਤੀਆ ਹੋ ਜਾਓ, ਅੱਜ ਵੀ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਕਿਤੇ ਜਾਓ ਤੇ ਜਿੱਥੇ ਪੀਪਾ ਤਾਂ ਭਗਤ ਤਾਂ ਬਾਅਦ ਚੋਂ ਪੀਪਾ ਰਾਜਾ ਸੀ, ਪੁਸ਼ਤ ਦਰ ਪੁਸ਼ਤ ਹੁੰਦਾ ਆਇਆ, ਇੱਕ ਦਿਨ ਐਸਾ ਆਇਆ ਤੇ ਜਿਸ ਵੇਲੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਦੁਸ਼ਮਣਾਂ ਨੇ ਘੇਰਾ ਪਾ ਲਿਆ ਸੀ ਜ਼ਾਲਮਾਂ ਨੇ ਮੁਸਲਮਾਨਾਂ ਨੇ, ਇਹਨਾਂ ਨੇ ਫਿਰ ਬਰੂਦ ਲਾ ਕੇ ਉੱਡੀਆਂ ਸੀ, ਅੱਜ ਵੀ ਉਹ ਖਾਨਦਾਨ ਗੰਗ ਰਾਉਂਡ ਦੇ ਵਿੱਚ ਜਾਓ ਕਿਲ੍ਹਾ ਹੈ, ਮੈਂ ਦੇਖਿਆ ਆਪਣੀ ਅੱਖੀਂ, ਅੱਜ ਵੀ ਉੱਥੇ ਜਾਓ ਉਹ ਖਾਨਦਾਨ ਦਾ ਬੱਚਾ ਉੱਥੇ ਵੱਡਦਾ ਨਹੀਂ, ਪੁਸ਼ਤ ਦਰ ਪੁਸ਼ਤ, ਕਿਉਂ? ਕਹਿੰਦੇ ਅਸੀਂ ਆਪਣੇ ਕੁੱਲ ਦੀਆਂ ਬੀਬੀਆਂ ਦੀ ਇੱਜ਼ਤ ਨਹੀਂ ਬਚਾ ਸਕੇ, ਕਿਹੜੇ ਅਸੀਂ ਜਾ ਨਹੀਂ ਸਕਦੇ ਕਿਲ੍ਹੇ ਦੇ ਵਿੱਚ, ਖਾਨਦਾਨ ਜਿਉਂਦਾ ਜੇ, ਇਸ ਕਰਕੇ ਗੋਪੀਆਂ ਫਿਰ ਕਟਾਰ ਮਾਰ ਮਾਰ ਕੇ ਮਰ ਗਈਆਂ, ਉਹਨਾਂ ਦੇ ਹੱਥ ਨਹੀਂ ਆਈਆਂ, ਉਹ ਜਿਹੜਾ ਖੂਨ ਡੁੱਲਿਆ ਨਾ, ਤੇ ਜਿਸ ਥਾਂ ਦੇ ਖੂਨ ਡੁੱਲਿਆ, ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤਾ ਹੈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਉਹਨੂੰ ਗੋਪੀ ਚੰਦਨ ਤਿਲਕ ਕਹਿੰਦੇ ਨੇ, ਗੋਪੀਆਂ ਦਾ ਖੂਨ ਡੁੱਲਿਆ ਸੀ ਉੱਥੇ। ਸਾਧ ਸਿੰਘ ਜੀ, ਇਹ ਤਾਂ ਕਿਸੇ ਹੈ ਨਾ ਹੋਰ ਤਰੀਕੇ ਦੇ ਨਾਲ, ਅੱਜ ਇੱਥੇ ਸਾਹਿਬਜ਼ਾਦਿਆਂ ਖੂਨ ਡੁੱਲਿਆ, ਏਦੋਂ ਪਵਿੱਤਰ ਨਹੀਂ ਹੈ ਉਹ ਜਗ੍ਹਾ, ਇੱਥੇ ਲੱਖਾਂ ਲੋਕ ਐਵੇਂ ਨਹੀਂ ਆਉਂਦੇ ਇੱਥੇ ਚਰਨ ਧੂੜ ਮੱਥਾ ਲਾਉਣ ਵਾਸਤੇ, ਇਹ ਗੋਪੀ ਚੰਦਨ ਨਾਲ ਕਿਤੇ ਜ਼ਿਆਦਾ ਇਹ ਚੰਦਨ ਦੇ ਨਾਲੋਂ ਸ੍ਰੇਸ਼ਟ ਹੈ ਭਾਈ, ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਹੈ। ਇਉਂ ਜਦੋਂ ਅਰਜਨ ਨੇ ਹਾਰ ਮੰਨ ਲਈ, ਫਿਰ ਵਾਰਤਾ ਇਹ ਪ੍ਰਸਿੱਧ ਹੋ ਗਈ, ਸਮੇਂ ਬਿਨਾ ਨਰ ਕਿਆ ਕਰੇ, ਸਮਾਂ ਸਮੇਂ ਬਲਵਾਨ, ਅਰਜਨ ਗਵਾਈਆਂ ਗੋਪੀਆਂ, ਬਹੀ ਤਨਸ ਬਹੀਮਾਨ। ਇਸ ਕਰਕੇ ਇੱਥੇ ਭੱਟਾਂ ਨੇ ਅਰਜਨ ਦਾ ਪ੍ਰਮਾਣ ਦਿੱਤਾ ਹੈ, ਪਰ ਉਹ ਉਤਨੀ ਦੇਰ ਤੱਕ ਅਚਲ ਸੂਰਮਾ ਸੀ ਜਿੰਨੀ ਦੇਰ ਤੱਕ ਭਗਵਾਨ ਕ੍ਰਿਸ਼ਨ ਜੀ ਦੀ ਸੱਤਾ ਦਿੱਤੀ ਹੋਈ ਸੀ, ਉਹ ਸੱਤਾ ਬਗੈਰ ਅਰਜਨ ਭੀਲਾਂ ਨੇ ਹਰਾ ਦਿੱਤਾ ਤੇ ਜੰਗ ਵੀ ਚਲਾਏਮਾਨ ਹੋ ਗਿਆ, ਪਰ ਗੁਰੂ ਅਰਜਨ ਦੇਵ ਜੀ ਤਤੀਆਂ ਤਵੀਆਂ ਤੇ ਬੈਠ ਕੇ ਚਲਾਏਮਾਨ ਨਹੀਂ ਹੋਏ, ਇਹ ਗੱਲ ਕਹਿੰਦੇ ਹਨ ਭੱਟ।
ਨੇਜਾ ਨਾਮ ਨੀਸਾਨ,
ਪਾਂਡਵਾਂ ਦਾ ਅਰਜਨ ਤੇ ਤੀਰ ਅੰਦਾਜ਼ੀ ਤੇ ਉਹਨੇ ਪ੍ਰਸਿੱਧੀ ਪਾਉਣਾ ਕੀਤੀ ਸੀ, ਪਰ ਆਪ ਜੀ ਨੇ ਤਾਂ ਨਾਮ ਰੂਪੀ ਨੇਜੇ ਚਲਾਉਣ ਵਿੱਚ ਪ੍ਰਸਿੱਧੀ ਪਾਉਣਾ ਕੀਤੀ ਹੈ, ਅਰਜਨ ਪਾਂਡਵਾਂ ਨੂੰ ਹੰਗਤਾ ਨੇ ਸੂਰਮਾ ਬਣਾਇਆ, ਭਾਵ ਹੋਮੇ ਵਿੱਚ ਆ ਕੇ ਤੀਰ ਅੰਦਾਜ਼ੀ ਨੂੰ ਸਿੱਖੜਾ ਸੀ ਕਿ ਮੇਰੇ ਵਰਗਾ ਕੋਈ ਸੂਰਮਾ ਨਾ ਹੋਵੇ। ਆਪ ਜੀ ਨੇ ਸਤਿਗੁਰੂ ਰਾਮਦਾਸ ਜੀ ਦੇ, ਹਾਂਜੀ, ਸਤਿਗੁਰ ਸ਼ਬਦ
ਸਵਾਰਿਓ,
ਆਪ ਜੀ ਨੇ ਸਤਿਗੁਰੂ ਰਾਮਦਾਸ ਜੀ ਦੇ ਸ਼ਬਦ ਉਪਦੇਸ਼ ਨੂੰ ਸਵਾਰਿਓ, ਸਵਾਰਨਾ ਕੀਤਾ ਹੈ। ਆਪ ਜੀ ਨੇ ਨਾਮ ਰੂਪੀ ਨੇਜਾ ਨਿਸ਼ਾਨ, ਇਹ ਦੁਆਰੇ ਫਿਰ ਬੋਲੋ ਜੀ।
ਨੇਜਾ ਨਾਮ ਨੀਸਾਨ,
ਤੇ ਆਪ ਜੀ ਨੇ ਨਾਮ ਰੂਪੀ ਨੇਜਾ ਨਿਸ਼ਾਨ ਪ੍ਰਗਟ ਹੀ ਪਕੜਿਆ ਹੋਇਆ ਹੈ, ਤੇ ਪ੍ਰਭੂ ਨਾਮ ਉੱਤੇ ਨਿਸ਼ਚਾ ਕਰਨ ਰੱਖਣ ਰੂਪ ਨੇਜਾ ਪਕੜਿਆ ਹੋਇਆ ਹੈ, ਜੋ ਸਤਿਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਸਾਹਣ, ਜਿਹੜੀ ਸਾਹਣ ਹੁੰਦੀ ਹੈ, ਉਹਦੇ ਉੱਤੇ ਸਵਾਰਿਆ ਤਿੱਖਾ ਕੀਤਾ ਹੋਇਆ ਹੈ। ਆਪ ਜੀ ਦਾ ਨਾਮ ਰੂਪੀ ਨੇਜਾ ਝੰਡਾ ਪ੍ਰਗਟ ਹੀ ਦੁਨੀਆਂ ਵਿੱਚ ਝੂਰ ਰਿਹਾ ਹੈ। ਹੇ ਸਤਿਗੁਰੂ, ਆਪ ਜੀ ਦਾ ਸ਼ਬਦ ਰੂਪ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵਾਰਿਆ, ਸਤਿਗੁਰ ਸ਼ਬਦ ਸਵਾਰਿਆ ਰਚਨਾ ਕੀਤਾ ਸ਼ਬਦ ਸੰਸਾਰ ਨੂੰ, ਤੇ ਸ਼ਬਦ ਸੰਸਾਰ ਦਾ ਨਾਮ ਵੀ ਹੈ, ਸੰਸਾਰ ਨੂੰ ਸਵਾਰਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ। ਇਸੇ ਪ੍ਰਕਾਰ ਜੇ ਨਿਜਾ
ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰ ਆਓ।
ਇਹ ਸਤਿਗੁਰੂ ਜੀ ਆਪ ਜੀ ਦੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਨੇਜਾ ਤੇ ਨਾਮ ਹੀ ਨਿਸ਼ਾਨ ਭਾਵ, ਜਿਵੇਂ ਜੇਕਰ ਨੇਜੇ ਨੂੰ ਤੇ ਫਰਲਾ ਕੱਪੜਾ ਬੰਨ ਦਈਏ ਨਾ ਤਾਂ ਉਹ ਨਿਸ਼ਾਨ ਸਾਹਿਬ ਬਣ ਜਾਂਦਾ ਹੈ, ਜੇ ਗੱਡ ਦਈਏ ਤਾਂ ਨੇਜਾ ਬਣ ਜਾਂਦਾ ਹੈ। ਇਸੇ ਪ੍ਰਕਾਰ ਸਿੱਖਾਂ ਦੇ ਹਿਰਦੇ ਵਿਚ ਨਾਮ ਉਤੇ ਨਿਸ਼ਚਾ ਪ੍ਰਪਾ ਕਰਾਉਣ ਰੂਪੀ ਦਾ ਨੇਜਾ ਗੱਡਣਾ ਕੀਤਾ, ਪ੍ਰੇਮ ਰੂਪੀ ਵਸਤਰ ਪਾ ਕੇ ਇਹਨੂੰ ਨਿਸ਼ਾਨ ਸਾਹਿਬ ਬਣਾਉਣਾ ਕੀਤਾ। ਹੇ ਸਤਿਗੁਰੂ ਜੀ ਆਪ ਜੀ ਨੇ ਨਾਮ ਬਾਣੀ ਦਾ ਸ਼ਬਦ ਉਪਦੇਸ਼ ਦੇ ਕੇ ਸਿੱਖਾਂ ਦੇ ਜੀਵਨਾਂ ਨੂੰ ਸਵਾਰਨ ਕੀਤਾ। ਆਪ ਜੀ ਨੂੰ ਸਤਿਗੁਰੂ ਰਾਮਦਾਸ ਜੀ ਨੇ ਉਪਦੇਸ਼ ਦੇ ਕੇ ਸਵਾਰਿਆ ਹੈ।
ਭਵ ਜਲ ਸਾਇਰ ਸੀਤ,
ਜਿਵੇਂ ਸੈਰ ਸਮੁੰਦਰ ਤੋਂ ਤਰਨ ਲਈ ਜਹਾਜ਼ ਹੁੰਦਾ ਹੈ।
ਨਾਮ ਹਰੀ ਕਾ ਬੋਹੇ ਥਾ,
ਇਸੇ ਪ੍ਰਕਾਰ ਆਪ ਜੀ ਨੇ ਭਵ ਜਲ ਸੰਸਾਰ ਸਮੁੰਦਰ ਉਤਾਰਨ ਲਈ ਵਾਹਿਗੁਰੂ ਨਾਮ ਦਾ ਜਿਹੜਾ ਸੇਤ ਪੁਲ ਬੰਨਿਆ ਹੈ ਤੇ ਜਾਂ ਜਹਾਜ਼ ਬਣਾਤਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ। ਆਪ ਜੀ ਨੇ ਭਵ ਤੇ ਜਲ, ਭਵ ਤੇ ਜਲ, ਭਵ ਜਲ ਇਕੱਠਾ ਇਸ ਤਰ੍ਹਾਂ ਪਾਠ ਤਾਂ ਜੰਮਣ ਮਰਨ, ਭਵ ਭੈ ਰੂਪੀ ਜਲ ਪਾਣੀ ਦੇ ਨਾਲ ਭਰੇ ਹੋਏ ਸੰਸਾਰ ਜਿਹੜਾ ਸੈਰ ਸਮੁੰਦਰ ਵਿਚ ਹਰੀ ਦਾ ਨਾਮ ਰੂਪੀ ਸੇਤ ਪੁਲ ਬੰਨਿਆ। ਆਪ ਜੀ ਦੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਹੈ, ਆਪ ਜੀ ਦੇ ਕੋਲ ਪਰਮੇਸ਼ਰ ਦਾ ਸੇਤ ਉਜਲ ਨਾਮ ਰੂਪੀ ਜਹਾਜ਼ ਹੈ। ਜਾਂ ਫਿਰ ਇਹ ਆ ਵੀ ਆਪ ਜੀ ਨੇ ਦੁਨੀਆਂ ਨੂੰ ਤਾਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ, ਇਹ ਕਾਰਨ ਪੁਲ ਬਣਿਆ ਹੈ। ਆਪ ਜੀ ਦੇ ਕੋਲ ਹਰੀ ਨਾਮ ਜਹਾਜ਼ ਦੀ ਨਿਆਈ ਹੈ।
ਤੋ ਸਤਿਗੁਰ ਸੰਹੇਤ,
ਤੇ ਹੇ ਗੁਰੂ ਅਰਜਨ ਦੇਵ ਜੀ ਤੋ ਆਪ ਜੀ ਦਾ ਸਤਿਗੁਰ ਸੱਚੇ ਗੁਰੂ ਰਾਮਦਾਸ ਜੀ ਦੇ ਨਾਲ ਸੰਘ ਹੇ ਸੰਘ ਭਲੀ ਪ੍ਰਕਾਰ ਹੇਤ ਹਿਤ ਪ੍ਰੇਮ ਹੈ, ਤੇ ਇਸ ਕਰਕੇ ਜਿਹੜਾ ਜਿਨ੍ਹਾਂ ਦਾ ਆਪ ਜੀ ਦੇ ਨਾਲ ਭਲੀ ਪ੍ਰਕਾਰ ਹਿੱਤ ਹੈ ਉਹ ਫਿਰ ਦੱਸਦੇ ਹਨ।
ਨਾਮ ਲਾਗ ਜਗ ਉਧਰ ਆਓ,
ਤੇ ਉਹ ਜਗ ਜਗ ਦੇ ਜੀਵ ਨਾਮ ਵਿਚ ਲਾਗ ਲੱਗ ਕੇ ਸੰਸਾਰ ਸਮੁੰਦਰ ਤੋਂ ਉਧਰੇ ਉਰਾਰੇ ਦੀ, ਜਿਵੇਂ ਸਿਹਾਰੀ ਤੇ ਐੜਾ ਮੁਕਤਾ ਹੋਵੇ ਉਧਰ ਆਓ, ਤੇ ਉਹ ਸਾਸ ਜੀ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਮੁਕਤ ਹੋ ਗਏ ਹਨ, ਉਹਨਾਂ ਦਾ ਉਧਾਰ ਹੋਇਆ ਹੈ।
ਜਗਤ ਉਧਾਰਨ ਨਾਮ,
ਹੇ ਸਤਿਗੁਰੂ ਜੀ ਜੋ ਜਗਤ ਸੰਸਾਰ ਦੇ ਉਧਾਰਨ ਉਧਾਰ ਕਰਨ ਵਾਲਾ ਨਾਮ ਅੰਮ੍ਰਿਤ ਹੈ ਐਸਾ ਪਰਮੇਸ਼ਵਰ ਦਾ।
ਸਤਿਗੁਰ ਤੁਠੈ ਪਾਇਓ,
ਉਹ ਆਪ ਜੀ ਨੇ ਸਤਿਗੁਰੂ ਰਾਮਦਾਸ ਜੀ ਦੇ ਤੁਠੈ ਪ੍ਰਸੰਨਤਾ ਕਰਕੇ, ਉਹਨਾਂ ਨੂੰ ਖੁਸ਼ ਕਰਕੇ, ਉਹਨਾਂ ਦੀ ਪ੍ਰਸੰਨਤਾ ਕਰਕੇ ਪਾਇਓ ਪਾਉਣਾ ਕੀਤਾ ਹੈ, ਜਾਂ ਆਪ ਜੀ ਦੀ ਪ੍ਰਸੰਨਤਾ ਨਾਲ ਸਿੱਖਾਂ ਨੇ ਪਾਉਣਾ ਕੀਤਾ ਹੈ ਉਹ ਨਾਮ।
ਅਬ ਨਾਹਿ ਅਵਰ ਸਰ ਕਾਮ,
ਅਬ ਹੁਣ ਅਵਰ ਹੋਰ ਕੋਈ ਵੀ ਕਾਮ ਕੰਮ ਨਾਹੇ ਨਹੀਂ ਰਿਹਾ, ਭਾਵ ਹੋਰ ਕਿਸੇ ਦੀ ਵੀ ਦੇਵੀ ਦੇਵਤੇ ਦੀ ਉਪਾਸਨਾ ਕਰਨ ਦੀ ਲੋੜ ਨਹੀਂ ਰਹੀ, ਤੇ ਇਸ ਕਰਕੇ ਸਾਰੇ ਕੰਮ ਜਿਹੜੇ ਸੀ ਉਹ ਸਰ ਪੂਰੇ ਹੋ ਗਏ ਨੇ, ਤੇ ਇਸ ਕਰਕੇ ਪਰਮੇਸ਼ਰ ਦੇ ਨਾਮ ਸਰ ਸਦਰਸ਼ ਹੋਰ ਕੋਈ ਵੀ ਕਾਮ ਕੰਮ ਸ੍ਰੇਸ਼ਟ ਨਹੀਂ ਹੈ। ਅਵਰ ਕਾਲ ਤੇਰੇ ਕਿਤੇ ਨਾ ਕੰਮ ਸਾਧ ਸੰਗਤ ਭਜ ਕੇਵਲ ਨਾਮ। ਇਸ ਲਈ ਅੱਗੇ ਦੱਸਦੇ ਨੇ
ਬਾਰ ਅੰਤਰ ਪੂਰੀ ਪੜੀ,
ਇਹਨੂੰ ਪੜੀ ਨਹੀਂ ਕਰਨਾ ਜੀ, ਪਾਠ ਪੜੀ ਇਸ ਤਰ੍ਹਾਂ ਹੀ ਬੋਲਣਾ ਹੈ। ਇਸ ਕਰਕੇ ਮਹਾਰਾਜ ਫਿਰ ਹੁਣ ਬਾਰ ਅੰਤਰ, ਬਾਰ ਅੰਤਰ ਦਾ ਬਾਰ ਬਾਹਰ ਬਿਹਾਰਾਂ ਵਿਚ, ਅੰਤਰ ਹਿਰਦੇ ਵਿਚ ਸੋ ਗੁਣਾਂ ਦੀ ਪੂਰੀ ਪੂਰਤੀ ਪ੍ਰਾਪਤੀ ਪੜੀ ਪੈ ਗਈ ਹੈ। ਬਾਹਰ ਤੇ ਅੰਤਰ ਦਾ ਭੇਦ ਹੈ ਜਿਹੜਾ, ਇਹ ਮਿਟਣੇ ਕਰਕੇ ਪੂਰੀ ਪ੍ਰਾਪਤੀ ਹੋ ਗਈ। ਜੋ ਬਾਹਰ ਪਰਲੋਕ ਵਿਚ ਜਾਣਾ ਸੀ ਤੇ ਅੰਦਰ ਮਾਤਲੋਕ ਜਮ ਕੇ ਆਉਣਾ ਸੀ, ਇਸ ਵੱਲੋਂ ਪੂਰੀ ਪੈ ਗਈ। ਬਾਹਰ ਜਮਾਂ ਦੇ ਭੈ, ਜਮਾਂ ਦੇ ਭੈ ਤੋਂ ਅਤੇ ਅੰਦਰ ਕਾਮ ਆਦਿਕ ਵਿਕਾਰਾਂ ਦਾ ਅਗਿਆਨ ਆਦਿ ਦੇ ਭੈ ਕੇ ਇਹ ਤੋਂ ਨਿਵਿਰਤੀ ਹੋ ਗਈ, ਨਿਵਿਰਤੀ ਕਰਨ ਨੂੰ ਪੂਰੀ ਪੈ ਗਈ ਹੈ। ਹੁਣ ਅੰਦਰ ਭਾਵ ਹਿਰਦੇ ਰੂਪੀ ਦੁਆਰੇ ਵਿਚ ਭਗਤੀ ਰੂਪੀ ਪੂਰਨਤਾ ਦੀ ਪ੍ਰਾਪਤੀ ਹੋ ਗਈ ਹੈ, ਤੇ ਇਸ ਕਰਕੇ ਹੇ ਸਤਿਗੁਰ ਸਾਨੂੰ ਐਤਕੀ ਵਾਰ ਦੀ ਬਾਰ ਅੰਤਰ ਬਾਰ ਬਾਰੀ ਮਨੁੱਖਾ ਜਨਮ ਦੇ ਅੰਤਰ ਵਿਚ ਆਪ ਜੀ ਦੇ ਪੂਰਨ ਉਪਦੇਸ਼ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋ ਗਈ ਹੈ, ਪੂਰਨ ਪ੍ਰਵੇਸ਼ ਦੀ ਪ੍ਰਾਪਤੀ ਹੋ ਗਈ ਹੈ। ਤੋ ਇੱਥੇ ਤੱਕ ਇੱਕ ਸਵੀਆ ਤਾਂ ਕੱਲ ਸਹਾਰਨਾਮੇ ਭਟਦਾ, 11 ਸਵੀਏ ਕੱਲ ਨਾਮੇ ਭਟਦੇ ਆ ਚੁੱਕੇ ਨੇ, ਕੁੱਲ 12 ਸਵੀ ਹੋ ਗਏ ਹੈ। ਚਾਲ ਜਿਹੜੀ ਬਦਲ ਗਈ ਹੈ, ਪਹਿਲਾਂ ਤਾਂ 9 ਅੰਕ ਲੱਗਿਆ, ਉਦੋਂ ਬਾਅਦ 9 ਤੋਂ ਬਾਅਦ 10 ਅੰਕ ਨਹੀਂ ਲਾਇਆ, ਉਦੋਂ ਬਾਅਦ ਅੰਕ ਕੀ ਵੱਖਰੇ ਕਰ ਦਿੱਤੇ ਨੇ, 1, 2, 3 ਇਹ ਅੰਕ ਲਗਾਏ ਗਏ ਹੈ, ਪਰ ਭੱਟ ਉਹੀ ਹੈ, ਭੱਟ ਨਹੀਂ ਬਦਲਿਆ। ਇਸ ਕਰਕੇ ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੀ ਸਾਰਿਆਂ ਨੂੰ।
ਜਗਤ ਉਧਾਰਨ ਨਾਮ
ਸਤਿਗੁਰ ਤੁਠੈ ਪਾਇਓ ਅਬ ਨਾਇ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।